नाभ श्रुति छंद न धर्म कर्म काव करै वृथा कथा सुनै रहु कर्म कर्म सो फसै सत छाद धर्म नसै न धर्म कर्म काव करै वृथा कथा सुनै रहु
वाहिगुरु जी का खालसा वाहिगुरु जी की फतेह। परम सत्कारयोग गुरु साहिब जी दी साजी निवाजी ते गुरु की वड्याई होई गुरु स्वरूप गुरु खालसा साध संगत जी अकाल पुरख अंतर जामी पतत पावन दीना बंधो भगत वचन धन धन सतगुरु श्री गुरु ग्रंथ साहिब सचे पातशाह जी जी सतगुरु के पावन दरबार विच आप सरबत संगतां साहिब श्री गुरु गोबिंद सिंह साहब महाराज जी महान रचना जो सतयुग तो आरंभ करके आने वाले सतयुग तक इतिहास संखेप दे नाल सतगुरु महाराज ने वर्णन किया है कि ऐसी सुंदर कथा जिस दे विच अवतारा की कथा का जो वर्णन है चौबी मां जो कल्कि अवतार कलयुग के समय के अंदर होने वाला है जिस अवतार बारे दुनिया को बड़े भलेखे बहम और भरम पै चुके हैं। अगर गुरु गोबिंद सिंह साहब ऐसी कृपा ना कर दे इस कल्कि अवतार की कथा ना लिख दे तो साडे सिद्ध जगत विच भी पता नहीं किन्ना बहम और भरम होश आ जाता कितनी महान रचना के हुंदियां होया फिर भी साडे भरा अजे भुलेखे विच पड़के होए हन। गुरु साहिब कृपा करन आप जी ने इस अवतार के आने का समा उहदियां निशानियां उहदी पहचान उहदे लक्षण जिहड़े हन संसार विच जदों भी अवतार आउंदा है उहदे लक्षण पहिलां प्रगट हो जांदे हन। वैसे भी प्रकृति विच हर चीज के प्रगट होने तो पहला उसके लक्षण ये कुदरत का सुभाव है प्रगट हो जाते हैं। इसी तरह रबी अवतार के आने तो पहला उस अवतार के लक्षण भी प्रगट होंगे। सतगुरु महाराज ने पिछे वर्णन किया कि चली पाप की जगत कहानी पाजा धर्म साड़ राजधानी धर्म दियां चार राजधानियां बनियां चार धर्म के एक सोमे बने जिथों धर्म प्रफुल्लित हुंदा वो चार टिकाणे हन। धर्म संसार दे विच अपने आप विच एक बादशाह है इहदियां अपनियां चार राजधानियां हन धर्म दियां पर जदों जगत विच तुहाणी पाप दी करवे जिवें किसी राजे ते विपता पै जाए वह अपनी राजधानी त्याग के दौड़ जांदा है अपनी जान बचाउंदा है राजधानी दी परवाह नहीं करदा। धर्म दियां चार राजधानियां चारा चो ही धर्म लोग होते अजिहा समा वर्णन किया कि पुराने समय के अंदर धर्मी राजा दिया बड़िया कथावां हन जथा राजा तथा प्रजा होया करती पे व्यादली पातशाह राजे सिंह मुकदम कुत्ते जाए जगायन बैठे सुते उल्टी वार खेत नूं खाण वाली गल कल्ज विच लिखी ਕਿ ਰਾਜੇ ਪਾਪ ਕਮਾਉਣ ਦੇ ਉਲਟੀ ਬਾੜ ਖੇਤ ਕੋ ਖਾ। ਰਾਜਿਆਂ ਵਿੱਚੋਂ ਧਰਮ ਲੋਪ ਹੋਇਆ, ਉਸ ਤੋਂ ਦੂਜੇ ਨੰਬਰ ਤੇ ਬ੍ਰਹਮਣ ਲੋਕ ਸਨ, ਜਿਨ੍ਹਾਂ ਨੇ ਧਰਮ ਵਿੱਚ ਸੰਸਾਰ ਨੂੰ ਪ੍ਰਗਟ ਕਰਨਾ ਸੀ। ਹਜ਼ੂਰ ਲਿਖਦੇ ਨੇ ਕਿ ਐਸੇ ਬ੍ਰਹਮਣ ਡੂਬੇ ਭਾਈ, ਮੇਰਾ ਅਪਰਾਧ ਚਿਤ ਮੈਂ ਬਰੇ ਆਈ, ਮੂਰਖ ਬਨ ਪ੍ਰਭੂ ਸੁਭਾ, ਜਾਤ ਕਾ ਗਰਬ ਨਾ ਕਰੇ ਕੋਈ। ਸਤਿਗੁਰੂ ਮਹਾਰਾਜ ਨੇ ਉਹਨਾਂ ਬ੍ਰਹਮਣਾਂ ਦੀ ਕਰਮ, ਕਦੇ ਐਸਾ ਸਮਾਂ ਸੀ ਜਿਸ ਦਿਨ ਬ੍ਰਹਮਣ ਦੇ ਘਰ ਲੜਕਾ ਪੈਦਾ ਹੁੰਦਾ ਸੀ, ਜਦੋਂ ਬ੍ਰਹਮਣ ਦੇ ਘਰ ਪੁੱਤਰ ਜਨਮ ਲੈਂਦਾ ਸੀ, ਉਦੋਂ ਇੰਦਰ ਦਾ ਸਿੰਘਾਸਨ ਡੋਲਣ ਲੱਗ ਜਾਂਦਾ ਸੀ ਕਿ ਵੱਡਾ ਹੋ ਕੇ ਜਪ ਤਪ ਕਰੇਗਾ, ਕਿਤੇ ਮੇਰਾ ਸਿੰਘਾਸਨ ਨਾ ਸਾਂਭ ਲਵੇ। ਕਲਯੁਗ ਦੇ ਸਮੇਂ ਨੇ ਐਸੀ ਮਤ ਮਾਰ ਦਿੱਤੀ, ਇੰਦਰ ਨੂੰ ਤਾਂ ਹੁਣ ਇਹ ਖਤਰਾ ਚੁੱਕਿਆ ਗਿਆ, ਕਿਸੇ ਹੋਰ ਥਾਂ ਇਹ ਖਤਰਾ ਪੈ ਗਿਆ। ਇੰਦਰ ਨੂੰ, ਇੰਦਰ ਦੇ ਸਿੰਘਾਸਨ ਨੂੰ ਕੋਈ ਖਤਰਾ ਨਹੀਂ ਗਿਆ, ਬ੍ਰਹਮਣ ਦੇ ਘਰ ਸੰਤਾਨ ਪੈਦਾ ਹੋਣ ਦਾ। ਜਿਸ ਵੇਲੇ ਬ੍ਰਹਮਣ ਦੇ ਘਰ ਲੜਕਾ ਪੈਦਾ ਹੁੰਦਾ, ਇੰਦਰ ਦਾ ਸਿੰਘਾਸਨ ਤਾਂ ਨਹੀਂ ਡੋਲਦਾ, ਤੰਬਾਕੂ ਦੇ ਪੱਤੇ ਜ਼ਰੂਰ ਡੋਲਣ ਲੱਗ ਜਾਂਦੇ ਕਿ ਵੱਡਾ ਹੋ ਕੇ ਮੈਨੂੰ ਜੜਾਂ ਤੇ ਖਾਣ ਤੋਂ ਜਾਣਾ। ਇਹ ਪਾਪ ਬੂਟੀ ਦਾ ਐਸਾ ਪ੍ਰਯੋਗ ਉਹਨਾਂ ਲੋਕਾਂ ਵਿੱਚ ਹੋਇਆ ਜਿਨ੍ਹਾਂ ਨੂੰ ਮਹਾਰਿਸ਼ੀ ਵਿਆਸ ਨੇ ਪੁਰਾਣਾਂ ਵਿੱਚ ਗਿਆਨ ਦਿੱਤਾ ਸੀ ਕਿ ਬ੍ਰਾਹਮਣ ਕੋਈ ਤੰਬਾਕੂ ਨੂੰ ਹੱਥ ਤੱਕ ਨਾ ਲਾਏ, ਉਹ ਬ੍ਰਹਮਣ ਪੀਣ ਲੱਗ ਪਏ। ਇੱਥੋਂ ਵੀ ਧਰਮ ਲੋਪ ਹੋ ਗਿਆ, ਪਖੰਡ ਰੂਪ ਦੇ ਵਿੱਚ ਫਸ ਗਿਆ। ਇਹ ਤੀਸਰੀ ਰਾਜਧਾਨੀ ਸੀ ਧਰਮ ਦੀ, ਤੀਰਥ ਗੰਗਾ ਵਰਗੇ ਮਹਾਨ ਤੀਰਥ। ਗਰਮੀ ਦੀ ਮੌਸਮ ਵਿੱਚ ਜਾ ਕੇ ਦੇਖੋ ਐਸੀ ਹਾਲਤ ਹੈ, ਲੋਕ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰਦੇ, ਫ੍ਰਿਜੀ ਬਣਾ ਰਿਹਾ ਗੰਗਾ, ਬਹੁਤ ਸਾਰੇ ਐਸੇ ਲੋਕ ਠੰਡੀ ਹੋਣ ਤੋਂ ਬਾਅਦ ਪੀ ਲੈਣੀਆਂ ਗੰਗਾ ਦੇ ਕੰਢੇ ਦੇ ਤੇਜ ਦਬ ਲੈਣੀ। ਇਹ ਜਿਹੜੀ ਗੰਗਾ ਪਾਪ ਲਾਉਣ ਵਾਲੀ ਸੀ, ਉਹਦੇ ਕੱਢਿਆਂ ਤੇ ਐਸੇ ਪਾਪ ਕਰਨ ਲੱਗੇ ਹੋਣ। ਇਹ ਚੌਥੀ ਰਾਜਧਾਨੀ ਸੀ ਮਹਾਂਪੁਰਸ਼ ਰਹਿਓ ਸੰਤ ਹੋਣ ਤੋਲ ਸਾਧ ਬਹੁ ਤੇਰੇ ਬੈਠੇ। ਸੰਸਾਰ ਦੇ ਵਿੱਚ ਪਖੰਡ ਦਾ ਬੋਲਬਾਲਾ ਹੋਣਾ, ਭੇਕ ਨੇ ਵੱਧ ਜਾਣਾ, ਇਸ ਲਈ ਧਰਮ ਸ਼ਾਸਤਰਾਂ ਦੇ ਵਿੱਚ ਐਸਾ ਕਥਨ ਕੀਤਾ ਹੈ ਕਿ ਜਿਵੇਂ ਸ਼ੇਸ਼ ਨਾਗ ਧਰਤੀ ਨੂੰ ਚੁੱਕਣ ਵਾਲਾ ਕਿ ਕੋਈ ਹੈ, ਦਾਦਰ ਕਾਰਕੁਕ ਭਰਨਮੈ ਤਤਪਰ ਨਾਗ ਅਨੇਕ, ਡੱਡੂ ਖਾ ਕੇ ਆਪਣੇ ਪੇਟ ਨੂੰ ਪਾਲਣ ਵਾਲੇ, ਸੰਸਾਰ ਵਿੱਚ ਸੱਪਾਂ ਦਾ ਕੋਈ ਅੰਤ ਨਹੀਂ ਹੈ, ਪਰ ਸਮਰੱਥ ਧਰਨੀ ਧਰਮ ਹੈ ਸ਼ੇਸ਼ ਨਾਗ ਹੀ ਦੇਖ। ਇੱਕ ਸ਼ੇਸ਼ ਨਾਗ ਹੈ ਜੋ ਧਰਤੀ ਦਾ ਪਾਲ ਚੁੱਕ ਉੱਪਰ ਹੈ। ਤੇ ਇਸ ਪ੍ਰਕਾਰ ਹੀ ਕਹਿੰਦੇ ਅਨੰਤ ਉਹ ਲੋਕ ਪੈਦਾ ਹੋ ਗਏ ਜਿਨ੍ਹਾਂ ਨੇ ਕੇਵਲ ਪੇਟ ਦੀ ਉਪਜੀਵਿਕਾ ਵਾਸਤੇ ਭੇਕ ਦਾ ਸਹਾਰਾ ਲਿਆ। ਜਲਦ ਜਲਦ ਕੇ ਤਰਨ ਮੇਂ ਬਿਰਲਾ ਕੋ ਇੱਕ ਸੰਤ, ਉਹ ਕੌਣ ਜਿਹਨਾਂ ਸਾਸ ਗਿਲਾਸ ਨਾ ਵਿਸਰਿਆ, ਹਰ ਨਾਮਾ ਮਨਮੰਤ ਧੰਨ ਸ੍ਰੀ ਨਾਨਕਾ ਪੂਰਨ ਸੋਈ ਸੰਤ। ਕਿਉਂ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਚਾਰੇ ਥਾਵਾਂ ਤੋਂ ਇਹ ਰਾਜਧਾਨੀ ਛੱਡ ਕੇ ਧਰਮ ਪੰਥ ਤਰਪਣ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਜੀਸੈ ਨਹੀਂ ਕਹਿ ਚੜਿਆ, ਹੋਂ ਭਾਲ ਵਿਕੂਲੀ ਹੋਈ ਅੰਧੇਰੇ ਰਾਹ ਨ ਹੋਈ। ਤੇ ਇਸ ਪ੍ਰਕਾਰ ਦੀ ਇਹ ਜਗਤ ਦੀ ਪਾਪ ਕਹਾਣੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਰੀਰ ਦੀ ਛੋਟੀ ਉਮਰ ਵਿੱਚ 9 ਸਾਲ ਦੀ ਅਵਸਥਾ ਵਿੱਚ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਸਾਰ ਨੂੰ ਉਤਾਰਨ ਦੀ, ਪਿਤਾ ਦੀ ਸ਼ਹੀਦੀ ਤੋਂ ਬਾਅਦ ਆਪਣੇ ਜ਼ਿੰਮੇ ਅਰੁਣ ਦੇ ਐਸਾ ਦਵਾਇਆ ਰਣਜੀਤ ਨਗਾਰਾ ਮੜਿਆ 22 ਧਾਰ ਦੇ ਪਰਵਤੀ ਰਾਜਿਆਂ ਦੇ ਹਿਰਦੇ ਕਮਲ, ਯੁੱਧ ਆਰੰਭ ਹੋ ਗਏ ਤੇ ਸਤਿਗੁਰੂ ਮਹਾਰਾਜ ਨੇ 14 ਲੜਾਈਆਂ ਆਪਣੇ ਜੀਵਨ ਵਿੱਚ ਧਰਮ ਦੀਆਂ ਲੜੀਆਂ ਤੇ ਫਿਰ ਇਹ ਬੜੀ ਸੂਖਮ ਕਲਾ ਹੈ ਜੋ ਕਾਵਿ ਰਚਨਾ ਕਰਨੀ ਹੈ, ਕੋਈ ਸੌਖੀ ਦੀ ਬਾਤ ਨਹੀਂ। ਇਹ ਸਤਿਗੁਰੂ ਮਹਾਰਾਜ ਦੇ ਖਾਲਸੇ ਨੂੰ ਇਹ ਗਿਆਨ ਦੇਣ ਵਾਸਤੇ ਆਪਣੇ ਸਿੱਖਾਂ ਨੂੰ ਸੁਚੇਤ ਕਰਨ ਲਈ ਕਿ ਐਸੇ ਅਧਰਮ ਹੋਣਗੇ ਖਾਲਸੇ ਨੇ ਬਚਣਾ ਉਸ ਤੋਂ। ਲੋਕੀ ਮਾਤਾ ਪਿਤਾ ਨਿਰਾਦਰ ਕਰਨਗੇ, ਖਾਲਸੇ ਨੇ ਕਾਦਰ ਕਰਨ। ਕਲਯੁਗ ਦੀਆਂ ਬੀਬੀਆਂ ਆਪਣੇ ਪਤੀਆਂ ਦੇ ਨਾਲ ਐਸਾ ਵਿਵਹਾਰ ਕਰਨਗੀਆਂ ਗੁਰਸਿੱਖ ਬੱਚੀਆਂ ਨੇ ਬਚਣਾ। ਕਲਯੁਗ ਦੇ ਬੰਦੇ ਆਪਣੀ ਪਤਨੀਆਂ ਦਾ ਨਿਰਾਦਰ ਕਰਨਗੇ, ਗੁਰਸਿੱਖ ਨੇ ਬਚਣਾ। ਇਹ ਮਨੋਰਥ ਨੂੰ ਲੈ ਕੇ ਸਤਿਗੁਰੂ ਮਹਾਰਾਜ ਤੇ ਨਾਲੇ ਆਉਣ ਵਾਲੇ ਸਮੇਂ ਦੀ ਜਾਣਕਾਰੀ ਦਿੰਦੇ ਹੈ ਤੇ ਨਾਲੇ ਆਪਣੇ ਖਾਲਸੇ ਨੂੰ ਸੁਚੇਤ ਕਰਦੇ ਜਾਂਦੇ ਹੈ ਕਿ ਸਤਿਗੁਰੂ ਕਿਰਪਾ ਕਰਨ। ਆਓ ਤਨਤਾ ਦੇ ਯੋਗ ਆਪ ਸਰਬੱਤ ਸੰਗਤਾਂ, ਇਹ ਠਾਠਾ ਮਾਰਦਾ ਸਮੁੰਦਰ ਦੀ ਨਿਆਈ ਤੁਹਾਡਾ ਇਹ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅੰਮ੍ਰਿਤ ਕਥਾ ਦੇ ਨਾਲ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਕੰਮ ਕਾਰ ਕਰਨ ਵਾਲੇ। ਮੈਂ ਉਹਨਾਂ ਨੂੰ ਵੀ ਵੇਖਦਾ ਕਿ ਜਿਹੜੇ ਥੱਕ ਟੁੱਟ ਕੇ ਆਉਂਦੇ ਨੇ, ਆਉਂਦੀ ਸਾਰ ਕਥਾ ਦਾ ਸਮਾਂ ਹੋ ਜਾਂਦਾ ਹੈ, ਉਹ ਪਰਵਾਹ ਨਹੀਂ ਕਰਦੇ ਸਰੀਰ ਦੀ ਦੁਕਾਨ ਲਈ। ਇਹ ਧਾਰਨਾ ਧਾਰ ਲਈ ਵੀ ਕਥਾ ਜ਼ਰੂਰ ਸੁਣ, ਸਾਹ ਸੰਗੀਤ ਸਮਾਂ ਹੁੰਦਾ ਕੋਈ। ਆਓ ਸਮਾਂ ਆਪਣੀ ਰਫ਼ਤਾਰ ਜਾ ਰਿਹਾ ਹੈ ਤੇ ਕੁਝ ਦਿਨਾਂ ਦਾ ਸਮਾਂ ਬਾਕੀ ਹੈ, ਗੁਰੂ ਕਿਰਪਾ ਕਰੇ ਉਸ ਤੋਂ ਬਾਅਦ, ਕਿਉਂਕਿ ਜਥੇਦਾਰ ਜਾਣ ਦਾ ਪ੍ਰੋਗਰਾਮ ਬਣਿਆ ਹੋਇਆ ਇੰਡੀਆ ਨੂੰ, ਤੇ ਗੁਰੂ ਸਾਹਿਬ ਦੀ ਕਿਰਪਾ ਕਰਨ ਆਓ ਮਨ ਵਿੱਚ ਇਕਾਗਰ ਕਰੋ। ਹਜ਼ੂਰ ਇਹ ਗਾਥਾ ਲਿਖ ਰਹੇ ਕਿ ਕੈਸਾ ਸਮਾਂ ਕਲਯੁਗ ਦਾ ਆ ਜਾਣਾ, ਕਿ ਹਜ਼ੂਰ ਸੱਚੇ ਪਾਤਸ਼ਾਹ ਅੱਗੇ ਇਹ ਸੰਧਾਬੰਦੀ ਦੇ ਅੰਦਰ ਗ੍ਰੰਥ ਹੈ ਸਤਿਗੁਰਾਂ ਦਾ, ਇਹ ਅਨੰਤ ਪ੍ਰਕਾਰ ਦੇ ਸੰਤ ਉਚਾਰਨ ਕਰਦੇ ਜਾਂਦੇ ਨੇ। ਉਹਨਾਂ ਦੇ ਵਿੱਚ ਛੰਦਾਂ ਦੀਆਂ ਜਾਤਾਂ ਵੀ ਦੱਸਦੇ ਨੇ ਕਿ ਜਿਵੇਂ ਡਗ ਸਰੂਪੀ ਛੰਦ ਹੈ, ਕੋਈ ਭਿਅੰਗ ਪ੍ਰਿਆਤ ਛੰਦ ਹੈ, ਕੋਈ ਕਿਸੇ ਕਿਸਮ ਦਾ ਛੰਦ ਹੈ। ਇਹ ਛੰਦਾਬੰਦੀ ਦੀ ਭਾਈ ਸਾਹਿਬ ਨੇ ਵੈਸੇ ਬਹੁਤ ਬੜੀ ਮਹਾਨ ਧਾਰਨਾ ਢਾਲੀ। ਇਹ ਛੰਦ ਦਿਵਾਕਰ ਨਾਵੇਂ ਗ੍ਰੰਥ ਇੱਕ ਛਾਪਿਆ ਵੱਖਰਾ, ਉਹਦੇ ਵਿੱਚ ਕੇਵਲ ਛੰਦਾਂ ਦੀਆਂ ਮਾਤਰਾ, ਛੰਦਾਂ ਦੀਆਂ ਜਾਤਾਂ, ਉਹ ਕੇਵਲ ਛੰਦਾਬੰਦੀ ਕਾਵਿ ਰਚਨਾ ਵਾਲਿਆਂ ਨੂੰ ਲੋੜ ਹੈ। ਆਪਣੇ ਲੰਮੇ ਚੱਕਰ ਚ ਨਾ ਪਈਏ, ਅੱਖਰਾਂ ਦੀ ਅੱਖਾਂ ਵੱਲ ਧਿਆਨ ਕਰਕੇ ਨਾਰਾ ਲਈਏ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਤੋਂ। ਤੇ ਆਓ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਸੁਣੋ
ਨਾ ਧਰਮ ਕਰਮ ਕੋ ਕਰੈ ਜਥਾ ਕਥਾ ਸੁਣੀ ਕਰੈ।
ਹਜ਼ੂਰ ਕਹਿੰਦੇ ਇਹੋ ਜਿਹਾ ਸਮਾਂ ਆ ਜਾਵੇਗਾ ਕਿ ਕੋਈ ਵੀ ਧਰਮ ਦੇ ਕਰਮ ਨੂੰ ਨਹੀਂ ਕਰਨਗੇ, ਜਿਹੜੇ ਵਿਅਰਥ ਜਿਹਦਾ ਕੋਈ ਅਰਥ ਨਹੀਂ ਐਸੀ ਕਥਾ ਕਰਿਆ ਕਰਨਗੇ ਲੋਕ ਜਿਹਦੇ ਵਿੱਚ ਅਰਥਾਂ ਦਾ ਅਨੰਤ ਇਹ ਆਰੰਭ ਹੋ ਚੁੱਕੇ ਨੇ। ਅਸੀਂ ਕਥਾ ਸਿਧਾਂਤਾਂ ਤੋਂ ਉਲਟ ਕਥਾ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਕਥਾ, ਜਿੱਥੇ ਗੁਰੂ ਦੀ ਗੱਲ ਆਉਂਦੀ ਹੈ ਉਹੀ ਗੁਰੂ ਦੇ ਪ੍ਰਮਾਣ ਗੁਰਮਤ ਦੇ ਧਾਰਨੀ ਕਥਾ ਕਰਦੇ ਨੇ, ਤੇ ਉਹੀ ਮਨਮਤੀਏ ਦੇਹ ਧਾਰੀ ਜਿਹੜੇ ਲੋਕ ਨੇ ਉਸ ਦੇਹਾਂ ਦੇ ਚੇਲੇ ਕਰਦੇ ਨੇ। ਅਰਥਾ ਜਿਵੇਂ ਸੁਣਦਾ ਫਰਕ ਪੈ ਜਾਂਦਾ, ਸਿਧਾਂਤ ਤੋਂ ਉਲਟ ਕਰਨੀ। ਇਹ ਕਿਉਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਵਿਅਰਥ ਹੀ ਵਿਥਾ ਕਥਾ ਸੁਣੇ ਰਹੇ, ਵਿਅਰਥ ਕਥਾਵਾਂ ਲੋਕ ਮਿਥਿਆ ਕਥਾ ਕਰਿਆ ਕਰਨਗੇ ਔਰ ਬੜੇ ਰੀਝ ਲਾ ਕੇ ਸੁਣਿਆ ਕਰਨਗੇ। ਕੁਕਰਮਾਂ ਦੇ ਕਰਮਾਂ ਦੇ ਵਿੱਚ ਫਸ ਜਾਣਗੇ, ਜਿੱਥੇ ਕੋਈ ਬੰਦਾ ਫਸ ਜਾਏ ਆਪਣਾ ਬਲ ਖਤਮ ਹੋ ਜਾਂਦਾ ਹੈ। ਫਸਣਾ ਉਸ ਨੂੰ ਕਹਿੰਦੇ ਜਿੱਥੇ ਛੁੱਟਣ ਦਾ ਬਲ ਨਾ ਹੋਵੇ, ਕੁਕਰਮਾਂ ਚ ਐਸੇ ਫਸ ਜਾਣਗੇ। ਤੇ ਜਿਹੜਾ ਫਸਿਆ ਹੁੰਦਾ ਉਹਦੀ ਇੱਛਾ ਵੀ ਹੁੰਦੀ ਹੈ ਵੀ ਮੈਂ ਛੁੱਟ ਜਾਵਾਂ, ਐਸੀ ਗੱਲ ਨਹੀਂ, ਪਰ ਉਹਦੀ ਐਸੀ ਮਜ਼ਬੂਰੀ ਹੁੰਦੀ ਹੈ ਜਿਹੜੀ ਪ੍ਰਕਿਰਿਆ ਚੋਂ ਫਸ ਗਿਆ ਨਿਕਲ ਨਹੀਂ ਸਕਦਾ। ਉਹ ਕਰਮ ਬਲਵਾਨ ਹੋ ਕੇ ਗ੍ਰਸ ਲੈਣਗੇ, ਕੁਕਰਮ ਕਰਮ ਸੋ ਫਸੇ, ਇਹਦੇ ਚ ਜੀਵ ਫਸ ਜਾਣਗੇ। ਸਾਤ ਛਾਟ ਫਿਰ ਉਹ ਧੀਰਜ ਨੂੰ ਛੱਡ ਕੇ ਇਹ ਨਸ ਜਾਣਗੇ, ਧਰਮ ਵੱਲੋਂ ਬੇਮੁਖ ਹੋ ਜਾਣਗੇ।
ਕੁਰਾਨ ਕਾਬ ਨਾ ਪੜੇ, ਕੁਰਾਨ ਲੈ ਨਾ ਤੇ ਚੜੜੇ,
ਨਾ ਕੋਈ ਕੁਰਾਨ ਪੜੇਗਾ ਜੋ ਕਾਵਿ ਰਚਨਾ ਦੇ ਵਿੱਚ ਹੈ, ਨਾ ਹੀ ਕੁਰਾਨ। ਕੁਰਾਨ ਕੁਰਾਨ ਮੁਸਲਮਾਨ ਕੁਰਾਨਾ ਛੱਡ ਜਾਣਗੇ, ਇਹ ਭਾਈ ਹਿੰਦੂ ਧਰਮ ਵਾਲੇ ਕੁਰਾਨਾਂ ਨੂੰ ਛੱਡ ਜਾਣਗੇ, ऐसी हालत हो जाएगी।
अधर्म कर्म को करें सो धर्म जसते डरें।
अधर्म ने कर्म करेंगे वो धर्म ते जस तो डरेंगे सो धर्म जसते डरें। डर लगन लग जाऊगा जिन्हें कर्मां तो हूं भी ऐसे पैदा तो हो ही गए। कई ऐसे पुरुष जो उन्होंने कहो भाई चलो गुरुद्वारे ते कहणगे ना भाई सानू तां डर लगता है ਕਾਤੇ ਡਰ ਲੱਗਦਾ ਜੀ ਉੱਥੇ ਕਿਤੇ ਕੋਈ ਪਾਪ ਨਾ ਹੋ ਜਾਵੇ। ਇਹ ਸਭ ਐਵੇਂ ਟਾਲਦੀਆਂ ਕਰਨ ਕਿ ਫਿਰ ਜੇ ਉਹਨਾਂ ਨੂੰ ਕਹੋ ਭਾਈ ਚੰਗਾ ਹੁੰਦਾ ਹੈ ਗੁਰਦੁਆਰੇ ਚੱਲਿਆ ਕਰ। ਉਹ ਕਹਿੰਦੇ ਜੀ ਕਾਹਦੇ ਵਾਸਤੇ ਜਾਣਾ ਗੁਰਦੁਆਰੇ, ਰੱਬ ਤਾਂ ਸਾਡੇ ਵਿੱਚ ਹੀ ਹੈ। ਕਿੰਨੀ ਸੌਖੀ ਜੀ ਗੱਲ ਕਹਿ ਦਿੱਤੀ ਵੀ ਰੱਬ ਵਿੱਚ ਬ੍ਰਹਮ ਗਿਆਨੀ ਦੀ ਅਵਸਥਾ ਸੌਣਾ ਰੂੜੀਆਂ ਤੇ ਸੁਪਨੇ ਤਾਲ ਬਾਲਣ ਦੇ ਰਹਿ ਰਹੇ ਰੱਬ ਵਿੱਚ ਹੀ ਹੈ ਤਾਂ ਵਿੱਚੇ ਪਰ ਹੈ ਕਿਵੇਂ। ਫਿਰ ਭਾਸ਼ਾ ਨਿਆਰੀ ਨਿਆਰੀ ਐਸੀ ਹੈ ਕਹਿਣਗੇ ਉਹ ਸਾਨੂੰ ਕੀ ਲੋੜ ਹੈ ਜੀ ਗੁਰਦੁਆਰੇ ਜਾਣ ਦੀ, ਅਸੀਂ ਕਿਹੜਾ ਕੋਈ ਪਾਪ ਕਰਦੇ ਹਾਂ। ਇਹਦਾ ਮਤਲਬ ਗੁਰਦੁਆਰੇ ਜਾਣ ਵਾਲੇ ਪਾਪੀ ਹੁੰਦਾ ਹੈ। ਉਹ ਟੇਢੇ ਢੰਗ ਨਾਲ ਇਉਂ ਦੁਹਰਾਉਂਦੇ ਐਸੇ ਜਿਹੜੇ ਲੋਕ ਹਨ ਧਰਮ ਦੇ ਕਰਮਾਂ ਤੋਂ ਡਰਨਗੇ, ਉਧਰ ਨੂੰ ਨਹੀਂ ਤੁਰਨਗੇ, ਅਨੇਕਾਂ ਹਰਕਤਾਂ ਕਰਨਗੇ। ਤਰਾਕ ਧਰਾ ਜਮਾਂ ਇੱਕ ਤੇ ਤ੍ਰਾਂਤੀ ਇੱਕ ਵਰਨ ਨਾਮ ਦਾ ਰੰਗ ਦਾ ਧਰਤੀ ਇੱਕ ਰੰਗ ਵਾਲੀ ਹੋ ਜਾਏਗੀ। ਉਹਨਾਂ ਵਿੱਚੋਂ ਧਰਮ ਦਾ ਜਿਹੜਾ ਕਰਮ ਇਹ ਚਲਾ ਜਾਏਗਾ। ਘਰ ਘਰ ਦੇ ਵਿੱਚ ਨਵੇਂ ਨਵੇਂ ਮਤ ਚੱਲਣਗੇ ਔਰ ਫਿਰ ਕੈਸਾ ਹੈ ਚਲੇ ਭੁਣ ਜਥਾ ਤਥਾ। ਜੇ ਉਹਦਾ ਰਾਜਾ ਹੁੰਦਾ ਉਹਦੀ ਪਰਦਾ ਹੋ ਜਾਂਦੀ ਹੈ। ਜੇ ਇਹਦੀਆਂ ਸਰਕਾਰਾਂ ਬੇਈਮਾਨੇ ਕਰਨਗੀਆਂ ਪਰਜਾ ਵੀ ਕਰੂਗੀ, ਹਟਣਾ ਨੀ ਕਿਸੇ ਤੇ। ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ। ਘਰ ਘਰ ਦੇ ਵਿੱਚ ਨਵੇਂ ਨਵੇਂ ਮਤ ਚੱਲਣਗੇ, ਧਰਤੀ ਦੀ ਨਵੀਂ ਹਾਲਤ ਹੋ ਜਾਏਗੀ। ਅਧਰਮ ਹਕੂਮਤ ਲਈ ਯਾਨੀ ਅਧਰਮੀ ਬੰਦਿਆਂ ਦੇ ਹੱਥ ਵਿੱਚ ਹਕੂਮਤ ਆ ਜਾਏਗੀ, ਅਧਰਮੀ ਲੋਕ ਰਾਜ ਕਰਨਗੇ ਪ੍ਰਜਾ ਦੇ। ਇਹ ਧਰਮ ਨੂੰ ਦੇਸ਼ ਤੋਂ ਕੱਢਣ ਦੇ ਯਤਨ ਹੋ ਜਾਣਗੇ, ਧਰਮੀ ਬੰਦਿਆਂ ਨੂੰ ਮਾਰਨਗੇ ਤੇ ਧਰਮ ਦੇਸ਼ ਤੋਂ ਕੱਢਣ ਦੀ ਗੱਲ ਹੋਏਗੀ। ਧਰਮ ਗਿਆਨ ਵਿੱਚ ਇੱਕ ਨੂੰ ਨਹੀਂ ਲੱਗਣ ਦੇਣਗੇ, ਐਸੀ ਹਾਲਤ ਹੋ ਜਾਣੀ ਹੈ। ਉਹ ਅਧਰਮ ਕਰਦੇ ਹੋਏ ਧਰਮ ਤੋਂ ਭੱਜ ਜਾਣਗੇ, ਦੌੜ ਜਾਣਗੇ।
ਕਰਮ ਪਰ ਜਦੋਂ
ਕੁਕਰਮ ਖੋਟੇ ਕਰਮਾਂ ਦਾ ਨਾਮ ਹੈ ਤੇ ਬੁਰੇ ਕਰਮਾਂ ਦੇ ਵਿੱਚ ਖਚਿਤ ਹੋ ਜਾਏਗਾ ਸਾਰਾ ਸੰਸਾਰ। ਸੋ ਕਰਮ ਜਿਹੜਾ ਸ਼ੁਭ ਕਰਮ ਹੈ ਉਹ ਖੰਭ ਲਾ ਕੇ ਉੱਡ ਜਾਏਗਾ, ਨਹੀਂ ਰਹੇਗਾ।
ਪੰਚ ਪੰਚ ਹੋਏਗਾ
ਅਪ੍ਰਪੰਚ ਨਾਮ ਸਚਾਈ ਹੈ, ਅਪ੍ਰਪੰਚ ਨਾਮ ਸਚਾਈ ਹੈ। ਪ੍ਰਪੰਚ ਪੰਚ ਹੋਏ ਗੱਡਾ, ਪੰਜ ਪੰਜ ਨਾਮ ਸਾਸ ਨੀ, ਪੰਜ ਨਾਮ ਸੰਤ ਜਨਾਂ ਦਾ ਹੈ। ਹਜ਼ੂਰ ਇੱਥੇ ਸਪਸ਼ਟ ਲਿਖਦੇ ਕਹਿੰਦੇ ਪ੍ਰਪੰਚ ਪੰਚ ਹੋਏ ਗੱਡਾ, ਸੰਤ ਹੋ ਕੇ ਠੱਗੀਆਂ ਮਾਰਨ ਲੱਗ ਜਾਣਗੇ। ਇਹ ਕਲਯੁਗ ਦੇ ਇੱਕ ਜਗ੍ਹਾ ਮੈਂ ਭਾਗਵਤ ਪੁਰਾਣ ਦੇ ਵਿੱਚ ਬੜੀ ਪੁਰਾਣੀ ਗੱਲ ਹੈ, 20 ਸਾਲ ਹੋ ਗਈ ਮੇਰਾ ਗੱਲ ਇਸ ਨੂੰ ਸ਼ਾਇਦ ਤੁਸੀਂ ਹੋ ਗਏ ਹੋ। ਮਹਾਰਿਸ਼ੀ ਵਿਆਸ ਦੀ ਰਚਨਾ ਦੇ ਵਿੱਚ ਵੀ ਭਾਗਵਤ ਪੁਰਾਣ ਦੇ ਅੰਤ ਵਿੱਚ ਐਸੀ ਕਥਾ ਹੁੰਦੀ, ਉਹਦੇ ਵਿੱਚ ਵੀ ਐਸਾ ਲਿਖਿਆ ਹੋਇਆ ਕਲਯੁਗ ਕੇ ਰਾਜਿਓਂ ਕੇ ਲਕਸ਼ਣ ਬੜੇ ਸੋਹਣੇ ਲਿਖੇ ਤੇ ਕਲਯੁਗ ਕੇ ਮਨੁੱਖੋਂ ਕੇ ਲਕਸ਼ਣ, ਕਲਯੁਗ ਕੀ ਇਸਤਰੀਓਂ ਕੇ ਲਕਸ਼ਣ ਤੇ ਉੱਤੇ ਸਾਰਾ ਕੁਝ ਦੱਸਦੇ ਹੋਏ ਮਹਾਰਿਸ਼ੀ ਵਿਆਸ ਜੀ ਲਿਖਦੇ ਨੇ ਕਲਯੁਗ ਕੇ ਸੰਤੋਂ ਕੇ ਲਕਸ਼ਣ। ਉਹ ਵੀ ਪੜ੍ਹਨ ਵਾਲੇ ਬਹੁਤਾ ਹੋ ਜਾਏਗਾ, ਸੰਤ ਹੋ ਕਰਕੇ ਠੱਗੀਆਂ ਮਾਰਨਗੇ, ਲੋਕੀ ਸੰਤ ਕਹਿਣਗੇ ਮਾਰਨਗੇ ਠੱਗੀਆਂ। ਇਹ ਸਚੇਤ ਕਰਨ ਵਾਸਤੇ ਹੈ ਤੁਹਾਨੂੰ ਕਿ ਐਵੇਂ ਨਾ ਜੀਨੀ ਲਾਏ ਗੱਲੇ ਉਹਦੇ ਨਾਲ ਉੱਠ ਚੱਲੀ ਵਾਲੀ ਗੱਲ ਨਹੀਂ ਰੱਖਣੀ ਕਿ ਐਸੀਆਂ ਐਸੀਆਂ ਗਾਥਾ ਸੁਣਨ ਵਿੱਚ ਆ ਰਹੀਆਂ। ਇੱਕ ਬੀਬੀ ਰੋਵੇ ਬਹੁਤ, ਮੈਂ ਕਿਹਾ ਵੀ ਬਰਾਗ ਵਿੱਚ ਹੁੰਦੀ ਹੈ ਬੀਬੀ। ਕੋਈ ਕੋਈ ਪੁਰਸ਼ ਹੁੰਦਾ ਜਿਹਨੂੰ ਬਰਾਗ ਆਵੇ ਪਤਾ ਕੀ ਤੋਂ, ਮੈਨੂੰ ਪਤਾ ਨਹੀਂ ਸੀ ਇਸ ਗੱਲ ਦਾ। ਕਿ ਮੈਂ ਵੀ ਸਤਸੰਗ ਕਰ ਰਿਹਾ ਸੀ ਤੇ ਹੋਰ ਬਹੁਤ ਸਾਰੀਆਂ ਸੰਗਤਾਂ। ਮੈਂ ਇੱਕ ਦਿਨ ਸੁਭਾਵਿਕ ਹੀ ਆਪ ਤੋਂ ਬੜਿਆਂ ਨਾਲ ਗੱਲ ਕੀਤੀ ਵੀ ਆਹ ਬੀਬੀ ਜਿਹੜੀ ਹੈ ਬਹੁਤ ਵਿਰਾਜਮਾਨ ਹੈ, ਸਿਆਣੀ ਹੋ ਰਹੀ ਸੀ, ਦੁਆਬੇ ਚ ਰਹਿਣ ਵਾਲੀ ਸੀ। ਮੇਰਾ ਬਚਪਨ ਸੀ, ਮੈਨੂੰ ਨਾਂ ਭੁੱਲ ਗਿਆ, ਨਾਲੇ ਜੇ ਚੇਤੇ ਹੋਵੇ ਮੈਂ ਕਿਹੜਾ ਨਾਂ ਦੱਸਣਾ ਤੁਹਾਨੂੰ ਚੰਗਾ ਤੇ ਮੁੰਡਾ। ਉਹ ਮੈਂ ਕਿਹਾ ਵੀ ਮਾਈ ਬਹੁਤ ਵਿਰਾਜਮਾਨ ਹੈ। ਕਹਿੰਦੇ ਕਾਹਨੂੰ ਹੈ ਵਿਰਾਜਮਾਨ? ਮਾਤਾ ਨੂੰ ਪੁੱਛ ਕੇ ਦੇ। ਮੈਂ ਕਿਹਾ ਮਾਤਾ ਜੀ ਕੀ ਗੱਲ ਹੈ? ਕਹਿੰਦੀ ਪੁੱਤ ਦੱਸਣ ਵਾਲੀ ਨੀ। ਮੈਂ ਕਿਹਾ ਮਾਂ ਦੱਸਿਆ ਕੁਝ ਦੁੱਖ, ਇਹ ਭਜਨ ਬਣ ਕੇ ਜਿਹੜਾ ਬੋਝ ਬਣਿਆ ਹੁੰਦਾ ਹਿਰਦੇ ਦੇ ਉੱਪਰ ਹਲਕਾ ਹੋ ਜਾਂਦਾ, ਇਹ ਨਾਲੇ ਮੇਰੀ ਸ਼ਕਤੀ ਦੂਰ ਹੋ ਜਾਵੇ, ਕੀ ਗੱਲ ਹੈ? ਫਿਰ ਉਹਨੇ ਇੱਕ ਸੰਤਾਂ ਦਾ ਨਾਂ ਲਿਆ, ਕਹਿਣ ਲੱਗੀ ਮੇਰੀ ਜਿੰਨੀ ਜ਼ਮੀਨ ਸੀ ਸਾਰੀ ਗਹਿਣੇ ਕਰਾਤੀ ਸੰਤਾਂ ਨੇ, ਉਹਦੇ ਤੇ ਕਰਜ਼ਾ ਲੈ ਕੇ ਸੰਤ ਪੈਸੇ ਲੈ ਗਏ ਤੇ ਕਿਸ਼ਤਾਂ ਮੈਨੂੰ ਆਉਂਦੀਆਂ, ਬਰੰਟ ਮੇਰੇ ਕੋਲ। ਤੇ ਹੁਣ ਮੈਂ ਜੇ ਆ ਕੇ ਸੰਤਾਂ ਨੂੰ ਕਹਿੰਦੀ ਹਾਂ ਵੀ ਮਹਾਂਪੁਰਸ਼ੋ ਕਿਰਪਾ ਕਰੋ, ਉਹ ਮੈਨੂੰ ਝਿੜਕ ਦਿੰਦੇ ਆ, ਕਈ ਵਾਰੀ ਉਹਦੇ ਚੇਲੇ ਝਿੜਕ ਦਿੰਦੇ ਆ, ਗਾਹਾਂ ਹੀ ਨਹੀਂ ਜਾਣ ਦਿੰਦੇ। ਤੇ ਮੈਂ ਤਾਂ ਰੋਂਦੀ ਹਾਂ, ਮਾੜਾ ਮਾੜਾ ਮੈਂ ਤਾਂ ਦੇਖ ਕੇ ਬੈਰਾਗ ਚ ਰੱਬ ਨੂੰ ਰੋਂਦੀ ਹਾਂ, ਤੂੰ ਤਾਂ ਠੱਗੀ ਲੱਗ ਗਈ ਤੇਰੇ ਨਾਲ ਉਹਨੂੰ ਰੋਣੀ। ਇਹੋ ਜਿਹੀ ਭਾਵਨਾ ਨਹੀਂ ਚਾਹੀਦੀ ਕਿ ਅੱਖਾਂ ਤੋਂ ਅੰਨੇ ਹੋ ਕੇ ਆਪਣੇ ਜਵਾਕਾਂ ਲਈ ਗਵਾ ਲਓ, ਸਾਰਾ ਕੁਛ ਦੇ ਦਿਓ ਖੰਡੀ ਲੋਕਾਂ ਨੂੰ, ਇਹ ਮਿਲਦਾ ਹਜ਼ੂਰ ਇਹ ਸੁਚੇਤ ਕਰਨ ਵਾਸਤੇ। ਇਸ ਪ੍ਰਕਾਰ ਦੇ ਪਖੰਡੀ ਲੋਕਾਂ ਨੂੰ ਠੱਗੀਆਂ ਲਾਉਣਗੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪੰਜ ਕੇ ਸੰਤ ਹੋ ਕਰਕੇ ਸ਼ਾਲ ਫਰੇ ਵਿੱਚ ਮਿਲ ਜਾਣਗੇ। ਬਹੁਤ ਸਾਰੇ ਥਾਵਾਂ ਤੇ ਇਹ ਲੋਕ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਉਹਨਾਂ ਦੀ ਪਹਿਚਾਣ ਵੀ ਪਤਾ ਕੀ ਹੋ ਜਾਂਦੀ ਹੈ। ਐਡਾ ਕੋਈ ਥੋੜਾ ਜਿਹਾ ਤੁਸੀਂ ਦਿਮਾਗ ਤੇ ਕੰਮ ਲਓ, ਲੁਕੇ ਨਹੀਂ ਰਹਿਣਗੇ ਉਹ। ਮਾਨ ਵਡਿਆਈ ਦੀ ਇੰਨੀ ਇੱਛਾ ਜਾਗੀ ਹੈ, ਵਾਹਿਗੁਰੂ ਕਿਰਪਾ ਕਰ। ਇਹ ਲੱਛਣ ਹੈ ਨਾ ਇੱਥੇ ਦੱਸਿਆ ਮਹਾਰਾਜ ਨੇ, ਕਹਿੰਦੇ ਉਹਨਾਂ ਨੂੰ ਵਡਿਆਈ ਦੀ ਇੱਛਾ ਇੰਨਾ ਚਾਹ ਹੋਏਗਾ ਸੰਤ ਪਾਉਣ ਦਾ। ਸੰਤ ਸਿਆਸੀ ਕਿੱਥੇ ਆ ਗਿਆ ਸਾਡੇ ਕੋਲ, ਇੱਕ ਰੱਬ ਦਾ ਤਾਰਿਆ ਹੋਇਆ, ਬੁਲਾਇਆ ਤਾਂ ਹੈ ਨਹੀਂ ਸੀ, ਆਪ ਹੀ ਆ ਗਿਆ। ਚਲੋ ਗੁਰਸਿੱਖ ਆ ਜਾਂਦੇ, ਮੈਂ ਵੀ ਪਹਿਰਾਵਾ ਦੇਖ ਕੇ ਬੜਾ ਆਦਰ ਕੀਤਾ। ਸੈਕਟਰੀ ਭਾਈ ਸੁਰਜੀਤ ਸਿੰਘ ਸੀ ਤੇ ਉਹ ਕਹਿੰਦਾ ਜੀ ਮੈਨੂੰ ਵੀ ਟਾਈਮ ਦਿਓ। ਉਹਨੇ ਪਰਤੀ ਲਿੱਤੀ, ਕਹਿੰਦਾ ਵੀ ਉਹਦੇ ਚਲਾ, ਮੈਂ ਮਹਾਂਪੁਰਸ਼ਾਂ ਦੀ ਸੇਵਾ ਸੀ। ਸਾਲ ਦਾ ਸੰਤ ਮੈਂ ਪਹਿਲੀ ਕਥਾ ਦਾ ਭੋਗ ਪਿਆ ਸੀ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਾਰ ਕਥਾ, ਕੋਈ ਸੰਤ ਦਾ ਵੀ ਮਹਾਂਪੁਰਸ਼ ਗਿਆਨੀ ਵੀ ਆਇਆ ਸੀ। ਮੈਂ ਕਿਹਾ ਵੀ ਚਲੋ ਗਿਆਨੀ ਜੀ ਤੁਸੀਂ ਕੋਈ ਨੀ, 15 ਮਿੰਟ ਇਹ ਵੀ ਆਏ ਦਾ ਆਦਰ ਹੁੰਦਾ ਇਹਦੇ ਲਈ। ਮੈਂ 15 ਮਿੰਟ ਦਾ ਅਨਾਊਂਸ ਕਰ ਦਿੱਤਾ, ਪਰ ਅਨਾਊਂਸ ਦੇ ਵਿੱਚ ਉਹ ਜਦੋਂ ਨਾਂ ਲਿਆ, ਉਹਨੇ ਨਾ ਤਾਂ ਉਹਨੂੰ ਸੰਤ ਲਿਆ, ਨਾ ਕੋਈ ਹੋਰ ਬੜੀ ਸਾਰੀ ਪੂਛ ਲਾਈ, ਉਹਨੇ ਸਿੱਧਾ ਹੀ ਭਾਈ ਕਹਿ ਦਿੱਤਾ ਕਿ ਭਾਈ ਬਲਾਨਾ ਸਿੰਘ ਤੁਹਾਨੂੰ ਹੁਣ 15 ਮਿੰਟ ਕਥਾ ਸੁਣਾਉਣਗੇ। ਬਸ ਵੀ 15 ਮਿੰਟ ਉਹਨੇ ਕਥਾ ਸਾਡੀ ਵਾਲੀ ਉਹ ਕਰਕੇ ਝੱਗਾ ਫੜ ਫੜ ਕੇ ਪਾਣੀ ਨਹੀਂ ਜਾਵੇ, ਕਹਿੰਦਾ ਉਹ ਗਿੱਟਿਆਂ ਤੱਕ ਮੇਰਾ ਚੋਲਾ, ਪੱਗ ਮੇਰੇ ਗੋਲ, ਕਿਰਪਾਨ ਤੁਹਾਡੇ ਨਾਲੋਂ ਬੜੀ, ਤੁਹਾਡੇ ਸੰਤਾਂ ਨਾਲੋਂ ਬੜੀ, ਉਹ ਮੈਨੂੰ ਕਿਉਂ ਨਹੀਂ ਸੱਤ ਗਿਆ? ਕਹਿੰਦਾ ਝੱਗਾ ਫੜ ਫੜ ਕੇ ਐਂ ਖਿੱਚੇ। ਦੱਸੋ ਸਾਧ ਸਿੰਘ ਜੀ ਵੀ ਇਹ ਮੇਰੇ ਲੱਛਣ ਨਿਸ਼ਾਨੀਆਂ ਸੰਤਾਂ ਦੀਆਂ ਨੇ? ਭਾਈ ਗੁਰਦਾਸ ਨੂੰ ਹੁਣ ਤੱਕ ਭਾਈ ਕਹਿੰਦੇ, ਉਹ ਤਾਂ ਲੜਿਆ ਕਿਸੇ ਨਾਲ, ਭਾਈ ਮਨੀ ਸਿੰਘ ਬੰਦ ਬੰਦ ਕਟਵਾ ਦਿੱਤੇ, ਹੋਰ ਵੀ ਭਾਈ ਕਹਾ ਰਿਹਾ, ਭਾਈ ਤਾਰੂ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਬਾਬਾ ਪਤ ਤੇ ਭਾਈ ਪਤ ਤਾਂ ਬਹੁਤੇ ਵਰਤਿਆ ਹੋਇਆ ਗੁਰੂਆਂ ਦੇ ਪਿੰਡ, ਬਾਬਾ ਬੁੱਢਾ ਸਾਹਿਬ, ਬਾਬਾ ਸ੍ਰੀ ਚੰਦ, ਬਾਬਾ ਬਿਧੀ ਚੰਦ, ਭਾਈ ਸ਼ਬਦ ਵੀ ਲੱਗਦਾ ਹੈ ਬਾਬਾ ਸ਼ਬਦ। ਤੇ ਇਉਂ ਸਾਧ ਸੰਗੀ ਐਸੇ ਲੋਕ ਹੋ ਜਾਣਗੇ, ਵਡਿਆਈ ਦੀ ਇੱਛਾ ਹੋ ਜਾਏਗੀ, ਉਹ ਸਮਾਂ ਹੁਣ ਚੱਲ ਰਿਹਾ ਖਾਲਸਾ ਜੀ। ਤੇ ਇਸ ਪ੍ਰਕਾਰ ਦੀਆਂ ਠੱਗੀਆਂ ਠੋੜੀਆਂ ਧਰਮ ਦੇ ਨਾਂ ਤੇ ਸ਼ੁਰੂ ਹੋ ਚੁੱਕੀਆਂ ਹਨ। ਇਸ ਪ੍ਰਕਾਰ ਸਚਾਈ ਖੰਭ ਲਾ ਕੇ ਉੱਡ
ਜਾਏਗਾ,
ਜਗਤ ਕੁਕਰਮ ਵਿੱਚ ਲੱਗ ਜਾਏਗਾ, ਉਹ ਸ਼ੁਭ ਕਰਮ ਉੱਡ ਕੇ ਭੱਜ ਜਾਣਗੇ।
ਪੁੰਨ
ਕਰਮਾਂ ਨੂੰ ਛੱਡ ਦੇਣਗੇ, ਸੁਕ੍ਰਿਤ ਨਾਮ ਪੁੰਨ ਕਰਮ ਦਾ, ਤੇ ਪਾਪ ਕਰਮਾਂ ਨੂੰ ਦੌੜ ਦੌੜ ਕੇ ਕਰਨ, ਨਦਕੇ ਕਰਨਗੇ, ਚੰਗਾ ਲੱਗੂਗਾ ਪਾਪ ਕਰਮ। ਇਹ ਹਾਲਤ ਹੋ ਜਾਣੀ ਹੈ।
ਭਰਮ ਭਰ ਹੈ ਜਸ ਤੇ ਤਰ ਹੈ,
ਭਰਮਾਂ ਦੇ ਨਾਲ ਪਰਜਾ ਦੇ ਹਿਰਦੇ ਭਰ ਜਾਣਗੇ ਮਹਾਰਾਜ ਕਹਿੰਦੇ, ਧਰਮ ਬਹੁਤ ਹੀ ਹੋ ਜਾਏਗਾ, ਕਰਮਾਂ ਨਾਲ ਕਰੇ ਹੋਣਗੇ ਤੇ ਵਾਹਿਗੁਰੂ ਦੇ ਜਸ ਤੋਂ ਪਿੱਛੇ ਹਟ ਜਾਣਗੇ, ਪਰਮਾਤਮਾ ਦਾ ਜਸ ਨਹੀਂ ਕਰਨਗੇ।
ਕਰ ਹੈ ਦੁਕ੍ਰਿਤਮ ਰਰ ਹੈ ਅਨਿਥਮ,
ਤੇ ਫਿਰ ਉਹ ਬੁਰੇ ਕਰਮ ਕਰਨਗੇ, ਰਰ ਹੈ ਅਨਿਥਮ, ਝੂਠ ਬੋਲਣਗੇ, ਤੇ ਝੂਠ ਦੀ ਉਹ ਗਾਥਾ ਕਰਨਗੇ ਤੇ ਬਹੁਤਾ ਝੂਠ ਬੋਲਣ ਵਾਲੇ ਹੋ ਜਾਣਗੇ।
ਜਪ ਹੈ ਅਜਪਮ ਕੋਤ ਪੈਨ ਤਪਮ,
ਅਜਾਪਾਂ ਨੂੰ ਜਾਪ ਜਾਪ ਜਪਣਗੇ, ਬੁਰੀ ਥਾਪਨਾ ਨੂੰ ਥਾਪਣਗੇ।
ਸੋਮਰਾਜੀ ਛੰਦ ਸੁਨੇ ਦੇਸ਼ ਦੇਸ਼ਾਂ ਮਨੁ ਪਾਪ ਕਰਮਾ,
ਪਾਪ ਕਰਮ ਕਰਨ ਵਾਲੇ ਦੇਸ਼ਾਂ ਦੇਸ਼ਾਂ ਦੇ ਵਿੱਚ ਮੂੰਹ ਕਰਕੇ ਸੁਣੇ ਜਾਣਗੇ, ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ।
ਸੁਨੇ ਜੂਤ ਕੂਠਮ ਸੁਤਮ ਛੋੜ ਧਰਮਾ,
ਵੀਰ ਧਰਮ ਨੂੰ ਛੱਡ ਦੇਣਗੇ, ਤੇ ਇਹ ਪੰਕਤੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਖਾਲਸਾ ਜੀ ਵਿਚਾਰਨ ਵਾਲੀ ਹਿਰਦਿਆਂ ਚ ਵਿਚਾਰ ਇਸ ਗੱਲ, ਇਹ ਵਰਤਾਰਾ ਅੱਜ ਸਾਡੇ ਗੁਰਸਿੱਖਾਂ ਦੇ ਘਰਾਂ ਚ ਆ ਗਿਆ, ਤਾਂ ਕਹਿੰਦੇ ਨੇ ਵਿਚਾਰਨ ਵਾਲੀ। ਹਜ਼ੂਰ ਕਹਿੰਦੇ ਨੇ ਚੁਣੇ ਜੂਠ ਕੂਠਮ, ਕਹਿੰਦੇ ਐਸਾ ਹਾਲਤ ਸੰਸਾਰ ਦੀ ਹੋ ਜਾਣੀ ਹੈ, ਜੂਠ ਤੇ ਝੂਠ ਘਰ ਘਰ ਵਿੱਚ ਡੇਰੇ ਲਾ ਦੋ। ਅੱਜ ਸਫਾਈ ਤਾਂ ਹੈਗੀ ਘਰ ਘਰ, ਬਾਤਰਾਂ ਦੀ ਵੀ ਹੈ ਬਰਤਨਾਂ ਦੀ ਵੀ ਹੈ, ਲੇਕਿਨ ਸੁਚਮ ਇਹ ਉੱਡਦੀ ਜਾ ਰਹੀ ਹੈ। ਸੁਚਮ ਵਾਲੀ ਗੱਲ ਕੀ, ਕਿਤੇ ਕਿਤੇ ਬਹੁਤੀ ਉਹ ਸੁਚਮ ਆ ਗਈ, ਉਹਦਾ ਉਹ ਹਿਸਾਬ ਕਿਤਾਬ ਦੀ ਦੌਰਾਨ ਟੱਪੀ ਦਿੰਦੀ ਹੈ, ਉਹ ਇੱਥੇ ਤੱਕ ਆ ਗਈ ਵੀ ਜੇ ਕਿਤੇ ਚਾਹੇ ਅੰਮ੍ਰਿਤਧਾਰੀ ਵੀ ਹੈ, ਜੇ ਕਿਤੇ ਮਾੜਾ ਜਿਹਾ ਨਾਲ ਲੱਗ ਗਿਆ ਤਾਂ ਵੀ ਬਰਤਨ ਦੀ ਧੋ, ਇਸ਼ਨਾਨ ਦੇ ਦੁਆਰੇ ਕਰੋ, ਉਹ ਬਹੁਤੀ ਉਹ ਸੁਚਮ ਹੋ ਗਈ, ਤਾਂ ਉਹ ਵੀ ਕੰਮ ਖਰਾਬ ਹੋ ਗਈ। ਹਰ ਚੀਜ਼ ਦੀ ਕੁਝ ਹੱਦ, ਝੂਠ ਅਰ ਝੂਠ ਦਾ ਸੰਬੰਧ ਹੈ, ਦੋਨਾਂ ਦਾ ਬੜਾ ਮੇਲ ਹੈ, ਨੇੜੇ ਦਾ ਰਿਸ਼ਤਾ ਹੈ, ਜਿੱਥੇ ਝੂਠ ਹੈ ਉੱਥੇ ਝੂਠ ਵੀ ਹੈ, ਜਿੱਥੇ ਝੂਠ ਹੈ ਉੱਥੇ ਝੂਠ ਵੀ ਹੈ, ਜਿੱਥੇ ਸੱਚ ਹੈ ਉੱਥੇ ਸੁੱਚ ਹੈ, ਜਿੱਥੇ ਸੁੱਚ ਹੈ ਉੱਥੇ ਸੱਚ ਹੈ, ਦੋਨਾਂ ਦਾ ਮੇਲ। ਅੰਦਰ ਤੇ ਬਾਹਰ ਲਈ ਦੋਨਾਂ ਕਿਸਮ ਦੀ ਝੂਠ, ਅੰਦਰ ਤੇ ਬਾਹਰ ਲਈ ਦੋਨਾਂ ਕਿਸਮ ਦੀ ਸੁਚਮ, ਉਹ ਗੱਲ ਵੱਖਰੀ। ਜਦੋਂ ਵੀ ਭੈਣੋ ਰਸੋਈ ਤਿਆਰ ਕਰੋ, ਜੂਠੇ ਮਿੱਠੇ ਹੱਥ ਨਾ ਲਾਉਣੇ ਨੇ ਤੇ ਨਾ ਬੱਚਿਆਂ ਨੂੰ ਲਾਉਣ ਦੇਣੇ। ਸੁਚਮ ਦੇ ਝੁੜੀਆਂ ਵਰਤਦਾ ਨੇ, ਸਿਮਰਨ ਕਰਦੇ ਹੋਏ ਲੰਗਰ ਤਿਆਰ ਕਰੋ। ਜਦੋਂ ਲੰਗਰ ਛਕਣਾ ਗੱਲਾਂ ਕਰੋ ਬੰਦ, ਜਦੋਂ ਰੋਟੀ ਚਿੱਥਦੇ ਹੋ ਨਾਲ ਮੂਲ ਮੰਤਰ ਪੜ੍ਹਦੇ ਜਾਓ, ਉਹ ਅੰਨ ਕਰੇ ਅੰਦਰ ਜਾ ਕੇ ਵਿਕਾਰ ਭਾਵਨਾ ਨਹੀਂ ਪੈਦਾ ਕਰੇ, ਉਹ ਅੰਨ ਹਜ਼ਮ ਵੀ ਠੀਕ ਹੋਏਗਾ। ਇੱਕ ਸੁਕਮ ਦਵਾਈ ਹੈ, ਮੂਲ ਮੰਤਰ ਪੜ੍ਹਦੇ ਆ, ਰੋਟੀ ਖਾਂਦੇ ਜਾਓ ਤਾਂ ਉਹ ਅੰਨ ਸੋਧਿਆ ਜਾਏਗਾ, ਸੁੱਧ ਹੋ ਜਾਏਗਾ ਅੰਨ, ਨਾਮ ਦੀਆਂ ਵਰਤਾਂ। ਇਸ ਕਰਕੇ ਸਾਧ ਨੇ ਜੂਠ ਤੇ ਝੂਠ ਤੋਂ ਬਚਣਾ, ਤੇ ਖਾਲਸੇ ਨੇ ਸੱਚ ਤੇ ਸੁੱਚ ਵਾਲੇ ਪੱਖ ਵਿੱਚ ਰਹਿਣਾ। ਨਾਨਕ ਸੱਚ ਸੁੱਚ ਪਾਈ ਹੈ ਇਹ ਸੰਤਨ ਕੈ ਪਾਸ, ਤੇ ਜੂਠ ਦਾ ਐਸਾ ਵਰਤਾਰਾ ਚੱਲਿਆ, ਇਹ ਮੇਰੇ ਵਾਹਿਗੁਰੂ ਕਿਰਪਾ ਕਰਦੇ, ਮੇਰੇ ਕਿਉਂ ਜਿਹੀਆਂ ਗੱਲਾਂ ਯਾਦ ਆ ਜਾਂਦੀਆਂ, ਕਥਾ ਰੁਕੀ ਜਾਂਦੀ ਉੱਥੇ। ਗੁਰੂ ਮਹਾਰਾਜ ਮੈਂ ਬੇਨਤੀ ਕਰਦਾ ਕਿ ਇਕੱਲੀ ਕਥਾ ਦੇ ਅੱਖਰ ਜਿਹੜੇ ਚੱਲ ਰਹੇ ਨੇ, ਪਰ ਪ੍ਰਕਰਨ ਦੇ ਨਾਲ ਅੱਗੇ ਗੱਲ ਆ ਜਾਂਦੀ, ਛੁੱਟੀ ਨਹੀਂ ਜਾਂਦੀ। ਇੱਕ ਜਗ੍ਹਾ ਸੰਤ ਜੀ ਗਏ, ਜਦੋਂ ਲੋਕ ਸੰਤ ਜੀ ਕਹਿੰਦੇ ਮੈਂ ਵੀ ਸੰਤੇ ਕਹੂੰਗਾ, ਮੈਂ ਹੋਰ ਕੀ ਕਹਾਂ, ਭਲੇ ਮਨ ਨੂੰ ਠੰਡੇ ਬਾਟੇ ਦਾ ਅੰਮ੍ਰਿਤ ਜਿਨ੍ਹਾਂ ਨੂੰ ਦੇ ਦਿੱਤਾ, ਉਹਨਾਂ ਨੂੰ ਗੁਰੂਆਂ ਦਾ ਵੀ ਚਰਨਾ ਲੈਣ ਦੀ ਫਿਰ ਆਗਿਆ ਨਹੀਂ ਮਿਲੀ। ਜਦੋਂ ਖਾਲਸੇ ਨੂੰ ਠੰਡੇ ਬਾਟੇ ਦਾ ਅੰਮ੍ਰਿਤ ਮਿਲ ਗਿਆ, ਫਿਰ ਚਰਨਾਮ ਵਾਲੀ ਕਥਾ ਬੰਦ ਹੋ ਗਈ। ਉਹ ਅੰਮ੍ਰਿਤਧਾਰੀ ਅੰਮ੍ਰਿਤ ਦਾ ਪ੍ਰਚਾਰ ਕਰੇ, ਤੇ ਜਦੋਂ ਉੱਥੇ ਪਹੁੰਚੇ ਸੰਤ ਜੀ, ਤਸਲੇ ਚ ਰੱਖਦੇ ਪੈਰ ਉਹਦੇ, ਤੇ ਜਿਉਂ ਉਹਦੇ ਚ ਬਾਲਟੀ ਨੂੰ ਪਾਣੀ ਲਿਆ ਕੇ ਉੱਪਰ ਤੇ ਲੱਗੇ ਡੋਲਣ, ਪਤਾ ਨਹੀਂ ਕੀ ਗੁੜ ਲੱਗਿਆ ਸੀ ਲੱਤਾਂ ਨੂੰ, ਧੋਏ ਗਏ ਖਾਸੀ ਦੇਰ। ਉਦੋਂ ਬਾਅਦ ਜਿੰਨੇ ਵੀ ਉੱਥੇ ਬੈਠੇ ਸੀ, 50 ਬੈਠੇ ਸੀ, ਪਤਾ ਨਹੀਂ 100 ਬੈਠਾ ਸੀ, ਨਹੀਂ ਮੈਨੂੰ ਪਤਾ ਇਸ ਗੱਲ ਦਾ, ਪਰ ਜਿੰਨੇ ਬੈਠੇ ਸੀ ਚੂਲੀ ਚੂਲੀ ਸਾਰਿਆਂ ਨੂੰ ਪਿਆਤਾ ਅੰਮ੍ਰਿਤਧਾਰੀਆਂ ਦੇ ਵਿੱਚ। ਜੇ ਕਿਸੇ ਨੇ ਪੁੱਛਿਆ ਵੀ ਇਹ ਕਿਉਂ, ਕਹਿੰਦੇ ਚਰਨ ਸਾਹਿਬ ਕੇ ਧੋਏ ਧੋਏ ਪੀ ਲੋ, ਅਰਥ ਸਾਹਿਬ ਜੇ ਕੋਈ ਪੁੱਛੇ ਤਾਂ ਪੜ੍ਹ ਦਿੰਦਾ ਹੈ। ਜੇ ਕਿਤੇ ਕੋਈ ਭੂਤ ਵੜ ਜਾਏ ਨਾ ਕਿਸੇ ਚ, ਰੱਬ ਨਾ ਕਰੇ ਜਿਹਦੇ ਇਹੋ ਜਿਹੇ ਕਰਮ ਹੋਣਗੇ, ਭੂਤਾ ਉੱਥੇ ਵੜ ਜਾਏ, ਅੰਮ੍ਰਿਤਧਾਰੀਆਂ ਤਾਂ ਨੇੜੇ ਨੇ ਹੋਣੇ, ਜੇ ਕਿਸੇ ਚ ਭੂਤ ਕੱਢਦਾ ਹੈ, ਭੂਤ ਕੱਢਣ ਵਾਲਾ ਕੱਢ ਦਿੰਦਾ ਹੈ, ਪਰ ਜੇ ਕਿਤੇ ਭੂਤ ਕੱਢਣ ਵਾਲਾ ਮਰ ਕੇ ਭੂਤ ਬਣ ਕੇ ਕਿਸੇ ਚ ਬਣਦਾ ਹੈ, ਉਹ ਵੀ ਨਿਕਲਦਾ ਜੀ। ਜਿਹੜੀ ਕਲਾਮ ਬੋਲਦਾ ਪਹਿਲੀ ਜਾਣਦਾ ਸਿੱਖ ਵਿਗੜ ਕਰਨ ਦੀ ਭਰਦੋ ਕੀ ਕਰੋਗੇ ਇਹਦੇ ਲੋਕ। ਨਿਮਰਤਾ ਧਾਰਨੀ, ਵੱਡਿਆਂ ਦਾ ਆਦਰ ਕਰਨਾ, ਪਰ ਸਾਹ ਸੀ ਮਨਮਤ ਇੱਥੇ ਤੱਕ, ਉਦੋਂ ਬਾਅਦ ਆ ਗਈ ਵਾਰੀ ਤੇ ਆਪਣੇ ਚਲੇ ਗਈ ਤੇ ਭਾਈ ਗੁਰਦਾਸ ਦੀਆਂ ਵਾਰਾਂ ਦੀ ਕਥਾ ਚੱਲਦੀ ਸੀ। ਉਹਦੇ ਵਿੱਚ ਫਿਰ ਕੁਝ ਐਸੀਆਂ ਗੱਲਾਂ ਆ ਗਈਆਂ ਜਿਹੜੀਆਂ ਮਨਮਤੀ ਲੋਕਾਂ ਨੂੰ ਵੀ ਚੰਗੀਆਂ ਲੱਗਦੀਆਂ ਹੁੰਦੀਆਂ। ਮਨਮਤੀਆਂ ਨੂੰ ਤਾਂ ਲੱਗਣੀਆਂ ਝੂਠੀਆਂ ਗੱਲਾਂ ਚੰਗੀਆਂ। ਇਹ ਦਸਮ ਦੀ ਬਾਣੀ ਤੇ ਭਾਈ ਗੁਰਦਾਸ ਦੀ ਬਾਣੀ ਝੂਠ ਦੇ ਜਿੰਨੇ ਜਿਹੜੇ ਤੁਰਦੀਆਂ ਨੇ, ਤੇ ਫਿਰ ਉਹਨਾਂ ਨੂੰ ਕੁਝ ਅਕਲ ਆਈ ਭਾਈ ਮਨਮਤ ਨਹੀਂ ਕਰਨੀ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਗੁਰਮਤ ਨਾਲ ਜੁੜੇ ਰਹਿਣ, ਆਦਰ ਸਤਿਕਾਰ ਕਰਨੇ, ਪਰ ਇਹਦਾ ਇਹ ਮਤਲਬ ਨਹੀਂ ਮਨਮਤਾ ਕਰਦੇ। ਤੇ ਫਿਰ ਸ਼ੀਤ ਪ੍ਰਸ਼ਾਦ ਦੀ ਪ੍ਰਥਾ ਬੜੀ ਚੱਲੀ ਹੋਈ, ਰੋਟੀ ਖਵਾ ਕੇ ਗੁਰਕੀ ਗੁਰਕੀ ਉਹਦੀ ਝੂਠ ਸਾਰਿਆਂ ਨੂੰ ਬਤਾ ਦੇਣੀ ਵੀ ਸ਼ੀਤ ਪ੍ਰਸ਼ਾਦ। ਸ਼ੀਤ ਪ੍ਰਸ਼ਾਦ ਗੁਰੂ ਨਾਨਕ ਸਾਹਿਬ ਦਾ ਸਾਰੀ ਦੁਨੀਆਂ ਨੂੰ ਵਰਤਦਾ ਹੈ। ਜਿਹੜੀ ਚੀਜ਼ ਨੂੰ ਜੀਭ ਲੱਗ ਜਾਂਦੀ ਹੈ, ਰਸਨਾ ਲੱਗ ਜਾਂਦੀ ਹੈ, ਤੇ ਉਹਨੂੰ ਕਹਿੰਦੇ ਹੈ ਗੁਰੂ ਸਾਹਿਬ ਦਾ ਸ਼ੀਤ ਪ੍ਰਸ਼ਾਦ ਹੁੰਦਾ। ਤੇ ਜਿੰਨੀ ਬਾਣੀਆਂ ਸਾਰੀ ਗੁਰੂ ਸਾਹਿਬ ਦੀ ਰਸਨਾ ਨੂੰ ਸਪਰਸ਼ ਕਰਕੇ ਆਈ ਹੈ, ਬਾਣੀ ਸੰਸਾਰ ਬਾਅਦ ਕਰਨ ਹੋਈ ਹੈ, ਰਸਨਾ ਨੂੰ ਸਪਰਸ਼ ਕੀਤੀ ਹੈ। ਗੁਰੂ ਸਾਹਿਬ ਦੀ ਰਸਨਾ ਨੂੰ ਲੱਗੀ ਬਾਣੀ ਆਪਣੀ ਰਸਨਾ ਤੇ ਲਹਿਰ ਪੈ ਤਾਂ ਹੁੰਦਾ, ਸ਼ੀਤ ਪ੍ਰਸ਼ਾਦ ਦੁਨੀਆਂ ਤੇ ਕੋਈ ਨਹੀਂ। ਇਹ ਹੈ ਸ਼ੀਤ ਪ੍ਰਸ਼ਾਦ ਕਲਿਆਣ ਕਰਨ ਦਾ। ਬਾਕੀ ਦੂਸਰਾ ਭਾਈ ਕੜਾਹ ਪ੍ਰਸ਼ਾਦ, ਜਦੋਂ ਅਰਦਾਸ ਹੋ ਗਈ ਇੱਕ ਇੱਕ ਚਿੰਤਾ ਵਰਤਦਾ ਹੈ, ਗੁਰਪ੍ਰਸਾਦ ਧਰਮ ਦਾ ਨਾਸ ਕਰਦਾ ਜਾਂਦਾ। ਇਸ ਪ੍ਰਕਾਰ ਹਾਲਤ ਸੰਸਾਰ ਦੀ ਕੈਸੀ ਹੋਣੀ ਹੈ, ਕਹਿੰਦੇ ਚੁਣੇ ਝੂਠ ਝੂਠ ਨੂੰ ਝੂਠ ਤੇ ਝੂਠ ਦੇ ਨਾਲ ਪਿਆਰ ਹੋ ਜਾਣਾ ਹੈ। ਇਹ ਸਤਿਗੁਰ ਸ਼ੋਰ ਧਰਮਾਂ ਤੇ ਇਉਂ ਸਾਸਵੀ ਵੇਦਾਂ ਦਾ ਧਰਮ ਜਿਹੜਾ ਛੁੱਟ ਜਾਣਾ ਹੈ ਲੋਕਾਂ ਤੋਂ। ਹਜ਼ੂਰ ਕਹਿੰਦੇ ਧਰਮ ਨੂੰ ਛੱਡ ਕੇ ਇਸਤਰੀਆਂ ਆਚਰਨ ਤੋਂ ਡਿੱਗ ਜਾਣਗੇ, ਔਰਤਾਂ ਦੇ ਵਿੱਚ ਵੀ ਅਧਰਮ ਫੈਲ ਜਾਏਗਾ।
ਮਹਾਰੂਪ ਪਾਪੀ
ਤੇ ਇਸ ਪ੍ਰਕਾਰ ਦੇ ਕਹਿੰਦੇ ਸੁੰਦਰ ਰੂਪ ਵਾਲੇ ਪਾਪੀ ਕਹਿੰਦੇ ਉਹ ਬੁਰੀ ਅਫੀਕਤਾ ਦੇ ਅਧਿਕਾਰੀ ਹੋ ਜਾਣਗੇ। ਮਹਾਰੂਪ ਪਾਪੀ ਕਹਿੰਦੇ ਫਿਰ ਉਹ ਲੋਕ ਸੁੰਦਰ ਰੂਪ ਧਾਰਨ ਕਰਕੇ ਵਿਚਾਰ ਆਦਿ ਬੁਰਾ ਕਰਮ ਕਰਕੇ ਕਮਾਈ ਖਾਣਗੇ। ਲੋਕੀ ਪੈਸੇ ਪਿੱਛੇ ਆਪਣਾ ਤਨ ਵੇਚਣ ਲੱਗ ਜਾਣ। ਇਹ ਹਾਲਤ ਐਸੀ ਹੋ ਜਾਣੀ ਹੈ ਤੇ ਜੋ ਵਿਸ਼ਵਾ ਤਨ ਫਰਕ ਹੋ ਗਈ, ਇਹ ਐਸੀ ਹਾਲਤ ਹੋ ਜਾਣੀ
ਹੈ। ਅਨਰਥਮ ਸਮਰਥਮ
ਹਰ ਰੋਜ਼ ਇਤਨਾ ਜ਼ੁਲਮ ਕਰਨਗੇ ਕਿ ਜਿੰਨੀ ਸਮਰੱਥਾ ਨਹੀਂ ਹੋਊਗੀ, ਸਮਰੱਥਾ ਤੋਂ ਵੱਧ ਜ਼ੁਲਮ ਕਰਨਗੇ, ਜ਼ੁਲਮ ਵੱਧ
ਜਾਣਾ।
ਜਿੰਨੀ ਪ੍ਰਾਰਬਧ ਦਾ ਉਨੀ ਦੇਰ ਤੱਕ ਪਾਪ ਕਰਮ ਕਰਨਗੇ। ਹਰ ਰੋਜ਼ ਇੱਕ ਤੋਂ ਇੱਕ ਨਵੇਂ ਮਤ ਨਿਕਲਣਗੇ।
ਅਨਰਥਮ ਅਨੇਕੂ ਅਨੇਕੂ
ਅਨੇਕਾਂ ਨੇ ਅਨਰਥ ਕਰਨਗੇ, ਜ਼ੁਲਮ ਕਰਨਗੇ ਜੀ।
ਚੰਦ ਦੁੱਖ ਦੰਦ ਹੈ ਸੁਖ ਕੰਦ ਜੀ, ਨਵੀਂ ਮਤ ਹੈ ਜਦ ਬੰਦ ਜੀ।
ਹੈ ਤਾਂ ਦੁੱਖ ਦੇਣ ਵਾਲੇ ਪਰ ਸੁਖ ਦੇਣ ਵਾਲੇ ਬਣ ਜਾਣਗੇ। ਜਗ ਬੰਦ ਜੀ ਨੂੰ ਬੰਧਨ ਨਹੀਂ ਕਰਨਗੇ, ਪਰਮਾਤਮਾ ਨੂੰ ਨਮਸਕਾਰਾਂ ਨਹੀਂ ਕਰਨਗੇ।
ਨਹੀਂ ਵੇਦ ਪਾਠ ਪ੍ਰਮਾਣ ਹੈ, ਮਤ ਭਿੰਨ ਭਿੰਨ ਬਖਾਨ ਹੈ,
ਸਾਰੇ ਬਚਨਾਂ ਨੂੰ ਪ੍ਰਮਾਣ ਨਹੀਂ ਕਰਨਗੇ, ਵੱਖ ਵੱਖ ਮਤ ਕਥਨ ਕਰਦੇ ਰਹਿਣਗੇ।
ਨਾ ਕੁਰਾਨ ਕੋ ਮਤ ਲੈਣਗੇ, ਨਾ ਕੁਰਾਨ ਦੇਖਣ ਦੇਣਗੇ,
ਕੁਰਾਨ ਦੀ ਸਿੱਖਿਆ ਨਹੀਂ ਲੈਣਗੇ, ਪ੍ਰਾਣਾਂ ਨੂੰ ਦੇਖਣ ਵੀ ਨਹੀਂ ਦੇਣਗੇ। ਐਸੀਆਂ ਸਰਕਾਰਾਂ ਹੋ ਜਾਣਗੀਆਂ, ਬੰਦ ਕਰ ਦੇਣਗੇ, ਬੈਨ ਲੱਗ ਜਾਊ ਸਰਕਾਰੀ ਤੌਰ ਤੇ, ਕੁਝ ਲੋਕਾਂ ਦੀ ਰੁਚੀ ਵੀ ਹਟ ਜਾਊਗੀ, ਦੋਨਾਂ ਪਾਸੇ ਤੇ ਕੰਮ ਵਿਗੜ ਜਾਣਾ।
ਨਹੀਂ ਇੱਕ ਮੰਤਰ ਹੈ ਜਾਪ ਹੈ, ਜਿਨ ਦਵਾਇਤ ਖਤਮ ਖਾਪ ਹੈ।
ਇੱਕ ਮੰਤਰ ਨੂੰ ਨਹੀਂ ਜਪਣਗੇ, ਜਿਵੇਂ ਮੂਲ ਮੰਤਰ ਹੈ, ਇੱਕ ਦਾ ਮੰਤਰ ਹੈ ਨਹੀਂ ਜਪਣਗੇ। ਕਹਿੰਦੇ ਦੋ ਦਿਨ ਤੱਕ ਥਾਪਨਾ ਨੂੰ ਥਾਪਣਗੇ, ਭਾਵ ਜਲਦੀ ਜਲਦੀ ਮਤ ਮਿਟਦੇ ਜਾਣਗੇ, ਨਵੇਂ ਪੈਦਾ ਹੁੰਦੇ ਜਾਣਗੇ ਜੀ।
ਗਾਹਾ ਛੰਦ ਦੂਜਾ ਪ੍ਰੀਤਮ ਪਾਪਨ ਕਰਨ, ਅਧਰਮਮ ਭਰਮਣੋ ਪ੍ਰਸਤਾਏ।
ਪਾਪੋ ਪਾਪਾਂ ਦੇ ਕਰਮ ਕਰਨਗੇ, ਅਧਰਮ ਵਿੱਚ ਪ੍ਰਵਿਰਤ ਕਰਮ ਨੂੰ ਨਹੀਂ ਡਰਨਗੇ। ਭਾਵ ਜਦੋਂ ਪਾਪਾਂ ਵਿੱਚ ਪ੍ਰਵੇਸ਼ ਹੋਣਾ ਉਦੋਂ ਡਰਨਗੇ ਨਹੀਂ, ਨਿਧੜਕ ਹੋ ਕੇ ਪਾਪ ਕਰਨਗੇ।
ਕਰਮ ਕਰਮ ਪਿੱਤੋਂ ਨਾ ਦੇਵ ਲੋਕੇ ਪ੍ਰਾਪਤ
ਕਰਮ ਕਰਮਾਂ ਦਾ ਸਰੂਪ ਹੋ ਕੇ ਦੇਵ ਲੋਕ ਨੂੰ ਪ੍ਰਾਪਤ ਨਹੀਂ ਹੋਣਗੇ, ਨਰਕਾਮੀ ਹੋ ਜਾਣਗੇ।
ਰਤਿਮ ਅਰਥ ਅਨਰਥਮ, ਅਰਥ ਅਰਥ ਨਾ ਬੁਝਿਆ,
ਧਨ ਨਾਲ ਪਿਆਰ ਹੋਊਗਾ ਤੇ ਜ਼ੁਲਮ ਦੇ ਨਾਲ ਧਨ ਪ੍ਰਾਪਤ ਕਰਨ ਦੀ ਵਾਸਨਾ ਉਹ ਕਦੇ ਵੀ ਬੁਝਣੀ ਉਹਨਾਂ ਦੀ, ਜ਼ੁਲਮ ਕਰਕੇ ਧਨ ਕੱਟਣਗੇ।
ਨਾ ਪਰਮਰਥ ਬਥਨ ਧਨ ਚਿਤਮ ਬਸਿਨ ਦਰਾਤਕਮ,
ਧਨ ਦੀ ਵਰਖਾ ਹੋ ਜਾਣ ਦੇ ਨਾਲ ਵੀ ਸੱਚੀ ਖੁਸ਼ੀ ਨਹੀਂ ਪ੍ਰਾਪਤ ਹੋਊ। ਜਿਹਨਾਂ ਦੇ ਚਿੱਤ ਵਿੱਚ ਮਾਇਆ ਵਸੀ ਹੋਈ ਹੋਵੇਗੀ, ਜਿੰਨਾ ਮਰਜ਼ੀ ਧਨ ਮਿਲ ਜਾਏ ਉਹਨਾਂ ਦਾ ਮਨ ਧਨ ਕਰਨ ਤੇ ਭਰੇਗਾ ਨਹੀਂ, ਤ੍ਰਿਸ਼ਨਾ ਹੋਏ ਵਧੇਰੇ, ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੂਰੀਆਂ ਭਾਰ, ਇਹ ਹੱਥ ਹੋ ਜਾਏਗੀ, ਤ੍ਰਿਸ਼ਨਾਲੂ ਬੰਦੇ ਬਹੁਤੇ ਹੋ ਜਾਣਗੇ।
ਮਾਤਮ ਮੱਧਿਅਮ ਕੁਨਾਰਮ ਅਨਤਮ ਧਰਮੋ ਪ੍ਰਿਆ,
ਤੇ ਕਿਉਂ ਧਰਮਵਤੀ ਇਸਤਰੀ ਦਾ ਤਿਆਗ ਕਰਕੇ, ਮਾਤਮ ਮੱਧਿਅਮ ਕੁਨਾਰਮ ਅਨਤਮ ਧਰਮੋ ਪ੍ਰਿਆ। ਸਤਿਗੁਰੂ ਮਹਾਰਾਜ ਕਹਿੰਦੇ ਧਰਮਵਤੀ ਇਸਤਰੀ ਦਾ ਤਿਆਗ ਕਰ ਦੇਣਗੇ ਪੁਰਸ਼ ਤੇ ਬੁਰੀਆਂ ਔਰਤਾਂ ਦੇ ਨਾਲ, ਤੇ ਮੋਹ ਪਰ ਪਿਆਰ ਕਰਨਗੇ ਜਿਹੜੀਆਂ ਬੁਰੀਆਂ ਔਰਤਾਂ ਹੋਣਗੀਆਂ।
ਉਹ ਕਰਮ ਕਸਤਮ ਬਦਕਮ ਲਜਮ ਤਦਕਸਤਮ ਨਰਮ,
ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ, ਬੁਰੀਆਂ ਔਰਤਾਂ ਨੂੰ ਮੋਹ ਪਿਆਰ ਪਾ ਕਰਕੇ ਵਿਸ਼ੇ ਆਨੰਦ ਵਿੱਚ ਲੱਜਾ ਦਾ ਤਿਆਗ ਕਰਕੇ ਉਹ ਪੁਰਸ਼ ਕੁਕਰਮਾਂ ਦੇ ਨਾਲ, ਤੇ ਇਉਂ ਸਾਥੀ ਕੁਕਰਮਾਂ ਨੂੰ ਮੂੰਹ ਦੇ ਨਾਲ ਕਥਨ ਕਰਨਗੇ, ਵਿਆਖਿਆ ਵੀ ਕੁਕਰਮਾਂ ਦੀ ਅਗਰ ਕਰਨ, ਐਸੀ ਹਾਲਤ ਹੋ ਜਾਣੀ ਹੈ।
ਸੱਜਣ ਕੁਤਸਤਮ ਕਰਮਮ ਭਤਮ ਕਰਤਮ ਨਾ ਲੱਗਿਆ,
ਹਜ਼ੂਰ ਕਹਿੰਦੇ ਗੰਦੇ ਤੋਂ ਗੰਦੇ ਕਰਮਾਂ ਦੇ ਵਿੱਚ ਪ੍ਰਾਪਤ ਹੋਣਗੇ, ਹਰ ਕਰਤਮ ਨਾ ਲੱਜਾ, ਲਾਜ ਲੱਜਾ ਸ਼ਰਮ ਤਿਆਗ ਦੇਣਗੇ, ਸ਼ਰਮ ਨਹੀਂ ਰਹੇਗੀ।
ਪਵਿੱਤਰ ਨਿਤ ਪ੍ਰਤ ਪ੍ਰਤਣੇ ਕਰਮ ਕਰਮੇ ਤਿਆਗਤਮ,
ਖੋਟੀ ਪ੍ਰਵਿਰਤੀ ਦੇ ਵਿੱਚ ਖੋਟੀ ਕਿਰਤ ਵਿੱਚ ਉਹ ਨਿਤ ਪ੍ਰਤੀ ਕਰਨਗੇ, ਤੇ ਧਰਮ ਦੇ ਕਰਮਾਂ ਦਾ ਤਿਆਗਨ ਕਰ ਦੇਣਾ ਹੈ।
ਚਤੁਰਪਦੀ ਛੰਦ ਉਪਰਤਮ ਨਿਤ ਕਰ ਹੈ, ਸੁਕ੍ਰਿਤਾਨ ਸਰ ਹੈ, ਅਗ ਉਹ ਗਨ ਰੁਚਰਾਤੇ,
ਸਦਾ ਪੂਰੇ ਕਰਮ ਕਰਨਗੇ, ਭਲੇ ਕਰਮਾਂ ਦੇ ਅਨੁਸਾਰ ਹੀ ਨਹੀਂ ਹੋਣਗੇ, ਪਾਪਾਂ ਦੇ ਪੂਜ ਵਿੱਚ ਰੁਚੀ ਕਰਨਗੇ, ਇਹ ਹਾਲਤ ਹੋਣੀ ਹੈ।
ਮਾਨ ਹੈ ਨਾ ਬੇਦਨ ਸਿਮਰਤ ਕਤੇਬਨ, ਲੋਕ ਲਾਭ ਤਦ ਨਾ ਕੇ,
ਬੇਦਾਂ ਕਤੇਬਾਂ ਤੇ ਸਿਮਰਤੀਆਂ ਨੂੰ ਨਹੀਂ ਮੰਨਣਗੇ, ਲੋਕ ਲਾਜ ਛੱਡ ਕੇ ਨੱਚਣ ਦੇ ਵਿੱਚ ਵਿਸ਼ਵਾਸ ਰੱਖਣਗੇ। ਕਹਿੰਦੇ ਐਸੀ ਹਾਲਤ ਹੋ ਜਾਊਗੀ, ਘਰ ਘਰ ਦੇ ਵਿੱਚ ਨੱਚਣ ਨੂੰ ਪਸੰਦ ਕਰਨਗੇ, ਨੱਚਣ ਕਦੀ ਰੁਚੀ ਹੋ ਜਾਓਗੇ।
ਕੀਨ ਹੈ ਨਾ ਬਾਣੀ ਸੁਭ ਸੁਭ ਦੁਭਾਨੀ, ਪਾਪ ਕਰਮ ਰਤ ਹੋਏ ਹੈ,
ਤੇ ਤੂੰ ਸਾਰੇ ਭਵ ਦੇ ਅੰਦਰ ਜੋ ਆਇਆ ਹੋਇਆ ਹੈ ਉਸ ਵਾਹਿਗੁਰੂ ਨੂੰ ਨਹੀਂ ਮੰਨਣ, ਬਾਣੀ ਨੂੰ ਨਹੀਂ ਪਛਾਣਗੇ, ਇਸਤਰੀ ਤੇ ਪੁਰਸ਼ ਪਾਪ ਕਰਨ ਵਿੱਚ ਮਸਤ ਹੋ ਜਾਣਗੇ।
ਗੁਰਦੇਵ ਨਾ ਮੰਨੇ, ਭਲ ਨਾ ਬਖਾਨੇ, ਅੰਤ ਨਰਕ ਕਹਿ ਜਹੈ,
ਗੁਰਦੇਵ ਨਾ ਮੰਨੇ, ਇਹ ਗੁਰੂ ਸਾਹਿਬ ਨੂੰ ਭਾਵ ਗੁਰੂ ਨੂੰ ਨਹੀਂ ਮੰਨਣਗੇ, ਭਲਾ ਨਾ ਬਖਾਨੇ, ਤੇ ਕਿਸੇ ਦਾ ਭਲਾ ਕਰਨ ਦੀ ਸੋਚ ਖਿੱਤੇ ਚ ਨਹੀਂ ਰਹੇ, ਬੁਰਾ ਕਰਨ ਦੀ ਆ ਜਾਏ, ਹੋਏਗਾ ਕਿ ਅੰਤ ਨਰਕ ਕਹਿ ਜਾਏ, ਅੰਤ ਨੂੰ ਨਰਕਾਂ ਵਿੱਚ ਚਲੇ ਜਾਣਗੇ।
ਜਪ ਹੈ ਨਾ ਭਵਾਨੀ ਅਕਥ ਕਹਾਣੀ, ਪਾਪ ਕਰ ਵਰਤ ਐਸੇ,
ਅਕਥ ਹੈ ਉਹ ਪਾਪ ਭਵਾਨੀ ਨੂੰ ਨਹੀਂ ਭਰਨਗੇ, ਪਾਪ ਉਸ ਪਰਮੇਸ਼ਵਰ ਵਾਹਿਗੁਰੂ ਨੂੰ ਨਹੀਂ ਭਰਨਗੇ, ਤੇ ਇਸੇ ਤਰ੍ਹਾਂ ਪਾਪ ਕਰਮਾਂ ਦੇ ਰਤ ਨਾਮ ਪ੍ਰੀਤੀ ਦਾ ਹੁੰਦਾ, ਪ੍ਰੀਤੀ ਬਾਹਰ ਹੋ ਜਾਣਗੇ।
ਮਨ ਹੈ ਨਾ ਦੇਵੰ ਅਲਖ ਅਭੇਵੰ, ਦੁਰਕ੍ਰਿਤੰ ਮਨੋਰ ਜੈਸੇ,
ਜੋ ਲਖਿਆ ਨਾ ਚਾਹਵੇ ਉਹਨੂੰ ਅਲਖ ਕਹਿੰਦੇ, ਤੇ ਐਸਾ ਅਭੇਵ ਦੇਵ ਨੂੰ ਨਹੀਂ ਮੰਨਣਗੇ, ਬੁਰੇ ਕਰਮਾਂ ਨੂੰ ਕਰਦੇ ਹੋਏ, ਤੇ ਕਿਉਂ ਸ਼ਕਲ ਅਜਿਹੀ ਰੱਖਣਗੇ ਜਿਸ ਤਰ੍ਹਾਂ ਮਹਾਧਾਮੀ ਹੁੰਦੇ ਨੇ, ਗੱਲ ਕਿਹੋ ਜਿਹੀ ਕਰਨਗੇ, ਪਰ ਦਾਨ ਦੀ ਰੁਚੀ ਨਹੀਂ ਹੋਏਗੀ।
ਬਾਤਮ ਪਰਤਰੀ ਰਤਮ ਧਰਮ ਕਰਮ ਉਦਾਸੀ,
ਗਿਆਨ ਦੀ ਗੱਲ ਨੂੰ ਨਹੀਂ ਪਛਾਣਨਗੇ, ਪਰ ਇਸਤਰੀਆਂ ਦੇ ਪ੍ਰੇਮੀ ਹੋ ਜਾਣਗੇ ਅਤੇ ਧਰਮ ਦੇ ਕਰਮਾਂ ਵੱਲੋਂ ਉਦਾਸ ਹੋ ਜਾਣਗੇ, ਧਰਮ ਦੇ ਕਰਮਾਂ ਵੱਲੋਂ ਇਧਰੋਂ ਉਦਾਸੀ ਹੋ ਜਾਏਗੀ ਉਹ ਪ੍ਰਾਪਤ।
ਗਿਆਨ ਹੈ ਨਾ ਬਾਤਮ ਅਦਤ ਅਗਿਆਤਮ, ਅੰਤ ਨਰਕ ਦੇ ਵਾਸੀ,
ਕਿਸੇ ਭਲੀ ਗੱਲ ਨੂੰ ਨਹੀਂ ਜਾਣਨਗੇ, ਅਗਿਆਨ ਵਿੱਚ ਫਸੇ ਹੋਣਗੇ, ਤੇ ਅੰਤ ਨੂੰ ਕੀ ਹੋਏਗਾ, ਕਹਿੰਦੇ ਨਰਕ ਗਾਮੀ, ਨਰਕਾਂ ਵਿੱਚ ਗਮਨ ਕਰਨ ਵਾਲੇ, ਨਰਕਾਂ ਦੇ ਵਿੱਚ ਵਸਣ ਵਾਲੇ ਹੋ ਜਾਣਗੇ।
ਨਿਤ ਨਵ ਮਤ ਕਰਨੇ, ਹਰ ਨਮ ਸਰ ਹੈ, ਪ੍ਰਭ ਕੋ ਨਾਮ ਨਾ ਲੈ ਹੈ,
ਨਿਤ ਨਵੇਂ ਮਤ ਕਰਨਗੇ, ਹਰੀ ਵਾਹਿਗੁਰੂ ਨੂੰ ਨਹੀਂ ਪਾਉਣਗੇ, प्रभु का नाम नहीं लैणगे, वेदा सिमरतियां नहीं मनेंगे, ऐसी हाथ सुरत सिमरत ना माने तजत पुराने और ही पैंड बताया जाए। ਹੋਰੀ ਹੋਰ ਰਸਤਾ ਦੱਸਣਗੇ ਨਵਾਂ ਨਵਾਂ ਤੇ ਨਵੀਆਂ ਕਾਢਾਂ ਕੱਢਣਗੇ ਵਿਗਿਆਨੀਆਂ ਵਾਂਗ, ਕਹਿਣਗੇ ਜੀ ਰੱਬ ਨੂੰ ਮਿਲਣ ਦਾ ਸਾਡਾ ਰਸਤਾ ਵਧੀਆ, ਕੋਈ ਕਹੇਗਾ ਆਹ ਰਸਤਾ ਚੰਗਾ ਹੈ, ਤੇ ਇਸ ਪ੍ਰਕਾਰ ਬਹੁਤ ਬਾਕੀ ਜਗਤ ਐਸੀ ਹਾਲਤ ਹੋ ਜਾਣੀ ਹੈ।
ਪਰਤਰੀ ਰਸਰਾਟੇ ਸਤ ਕੇ ਕਾਟੇ ਇਸਤਰੀ ਕਵਨ ਨਾ ਕਰੇ,
ਇਹ ਪਰਾਈ ਇਸਤਰੀ ਦੇ ਸੰਗ ਕਰਨ ਵਾਲੇ ਹੋਣਗੇ ਪੁਰਸ਼ ਤੇ ਸਤ ਦੇ ਵਿੱਚ ਭਾਈ ਕੱਚੇ ਹੋ ਜਾਣਗੇ। ਹਜ਼ੂਰ ਦਾ ਜਿਹੜਾ ਵਚਨ ਹੈ ਇਹ ਹੁਣ ਸਤਿਗੁਰੂ ਸਾਨੂੰ ਸੁਚੇਤ ਕਰਨ ਵਾਸਤੇ, ਨਿਜ ਨਾਰੀ ਕੇ ਸਾਥ ਦਿਓ ਤੁਮ ਨਿਤ ਬਿਠਾਇਓ, ਪਰ ਨਾਰੀ ਕਿਸੇ ਹੋਰ ਸੁਪਨੇ ਹੋਣਾ ਜਾਏ, ਇਹ ਸਾਨੂੰ ਆਗਿਆ ਦੇ। ਇਹਨਾਂ ਪਾਪ ਕਰਮਾਂ ਤੋਂ ਬਚਣ ਦੇ ਲਈ ਸਤਿਗੁਰੂ ਮਹਾਰਾਜ ਕਹਿੰਦੇ ਸਤ ਦੇ ਉਹ ਕੱਚੇ ਲੋਕ ਹੋਣਗੇ ਤੇ ਆਪਣੀ ਜਿਹੜੀ ਵਿਆਹਤਾ ਇਸਤਰੀ ਹੈ ਤੇ ਹਜ਼ੂਰ ਸੱਚੇ ਪਾਤਸ਼ਾਹ ਨਿਜ ਕਿਰਿਆ ਗਮਨ ਨਾ ਕਰਾਏ, ਆਪਣੀ ਇਸਤਰੀ ਦੇ ਨਾਲ ਸੰਬੰਧ ਕਰਨਾ ਚੰਗਾ ਨਹੀਂ ਸਮਝਣਗੇ ਤੇ ਉਸ ਤੋਂ ਠਿਕਾਪਣ ਹੋ ਜਾਏਗਾ ਤੇ ਉਹ ਐਸੇ ਪਾਪ ਕਰਨ ਦੀ ਪ੍ਰੀਤੀ ਕਰਨਗੇ ਤੇ ਨਰਕਾਂ ਨੂੰ ਜਾਣ ਦੇ ਰਸੇ ਵੱਟਣਗੇ।
ਮਨ ਅਨੇਕ ਨੂੰ ਪੂਜ ਅਨੇਕ ਨੂੰ ਅੰਤ ਨਰਕ ਪਰਨੇ,
ਇੱਕ ਅਕਾਲ ਨੂੰ ਪਰਮੇਸ਼ਰ ਨੂੰ ਨਹੀਂ ਮੰਨਣਗੇ ਤੇ ਅਨੇਕਾਂ ਪੂਜਾ ਅਨੇਕਾਂ ਦੀ ਕਰਨਗੇ, ਕੋ ਹੱਲੇਗੇ ਕੋ ਮੰਨੇਗੇ ਕੋ ਪਹਾੜਾਂ ਬਾਣੀ ਬੰਨੇਗੇ ਢੋਲ ਚਮੱਕਾ ਸਰਵਰ ਦਾ ਬਜੂਗਾ, ਇਸ ਪ੍ਰਕਾਰ ਦੇ ਹੋ ਜਾਣਗੇ। ਅੰਤ ਨਰਕ ਪਰ ਹੈ, ਅੰਤ ਨੂੰ ਨਰਕਾਂ ਦੇ ਵਿੱਚ ਚਲੇ ਜਾਣਗੇ।
ਬਾਹਾਂ ਨੂੰ ਪੁਜੈ ਹੈ ਇੱਕ ਨਾ ਧਿਆਇ ਹੈ ਮਤ ਕੇ ਅਦਕ ਅਧੇਰਾ,
ਬਾਹਰ ਨਾਮ ਪਾਈ ਪੱਥਰ ਦਾ ਹੈ, ਕਬੀਰ ਬਾਹਰ ਪਰਮੇਸ਼ਰ ਕੀਆ ਕਹਿੰਦੇ ਪੱਥਰ ਬਣਾਇਆ ਤਾਂ ਰੱਬ ਨਹੀਂ ਹੈ, ਇਹ ਤਾਂ ਨਹੀਂ ਗੱਲ ਕਬੀਰ ਸਾਹਿਬ ਕਹਿੰਦੇ ਵੀ ਮੈਂ ਪੱਥਰ ਦਾ ਹੀ ਵਿਰੋਧ ਕਰਾਂ ਵੀ ਆਪ ਹੀ ਪੈਦਾ ਹੋ ਗਿਆ, ਨਹੀਂ ਕਬੀਰ ਬਾਹਰ ਪਰਮੇਸ਼ਰ ਕੀਆ, ਪਰਮੇਸ਼ਰ ਨੇ ਪੈਦਾ ਕੀਤਾ ਪੱਥਰ, ਪਰ ਇਸ ਪੱਥਰ ਨੂੰ ਪੂਜਾ ਸਭ ਸੰਸਾਰ, ਸਾਰਾ ਸੰਸਾਰ ਪੱਥਰ ਨੂੰ ਪੂਜਣ ਲੱਗ ਗਿਆ। ਇਸ ਪਰਵਾਸੇ ਜੋ ਹੁੰਡਾ ਕਾਲੀ ਧਾਰ, ਉਹ ਕਾਲੀ ਧਾਰ ਵਹਿ ਕਰਨੀ ਨਦੀ ਦੇ ਮਨ ਤਾਲੀ ਚ ਡੁੱਬੇ, ਤੇ ਕਬੀਰ ਸਾਹਿਬ ਨੇ ਜਦੋਂ ਐਸੇ ਕਰੜੇ ਸ਼ਬਦ ਕਹੇ, ਗਿਆਨ ਦੇ ਸਖ਼ਤ ਪਾਣਾ ਵੀ ਹੈ ਸਚਾਈ ਦਾ, ਸਚਾਈ ਦੀ ਜਿਹੜੀ ਤਾਸੀਰ ਹੈ ਮਿੱਠੀ ਨਹੀਂ ਹੈ, ਝੋੜ ਦੀ ਤਾਸੀਰ ਬਹੁਤ ਮਿੱਠੀ ਹੈ, ਕੂੜ ਮਿੱਠਾ ਕੂੜ ਮਾਥੇ ਮਗਿਆਰ ਨਾਲੋਂ ਵੀ ਮਿੱਠਾ, ਗੁੜ ਨਾਲੋਂ ਵੀ ਮਿੱਠਾ ਹੈ। ਸੱਚ ਇਹਦੇ ਕਰਕੇ ਕਹਿੰਦੇ ਸੱਚ ਮਿਰਚਾ ਝੂਠ ਗੁੜ, ਮਿੱਠਾ ਲੱਗਦਾ ਮਿੱਠੀ ਚੀਜ਼ ਨੂੰ, ਹਰ ਇੱਕ ਬੱਚਾ ਜਿਹੜਾ ਮੂੰਹ ਦੇ ਉੱਤੇ ਲਿਆਉਂਦਾ ਰਸਨਾ ਤੇ ਰੱਖਦਾ, ਇਸ ਲਈ ਅੱਜ ਝੂਠ ਮਿੱਠਾ ਹੋਣ ਕਰਕੇ ਸਾਰਿਆਂ ਦੀ ਰਸਨਾ ਪਿਆ, ਸੱਚ ਕੌੜਾ ਹੈ ਉਹਨੂੰ ਦੁੱਖਦੇ ਹਾਂ। ਤੇ ਇਸ ਪ੍ਰਕਾਰ ਕਹਿੰਦੇ ਸੱਚ ਜਿਹੜਾ ਹੈ ਜਦੋਂ ਸੱਚ ਬੋਲਿਆ ਕੜਕਣ ਫੈਲੀ, ਬ੍ਰਾਹਮਣ ਅਤੇ ਕੰਸੀ ਜੀ ਪੱਥਰਾਂ ਨੂੰ ਪੂਜਣ ਵਾਲੇ ਸੀ, ਉਹ ਇਕੱਠੇ ਹੋ ਕੇ ਕਹਿੰਦੇ ਵੀ ਬਹੁਤ ਵਿਗੜ ਗਿਆ ਕਬੀਰ, ਕਬੀਰ ਜਲਾਇਆ ਦੇ ਕਰਦੇ ਆ ਜਨਮ ਕਰੀ ਇਹ ਮਜ਼ਾਕ, ਐਡੀਆਂ ਐਡੀਆਂ ਗੱਲਾਂ ਕਰਦੇ ਤੂੰ ਸਾਡੇ ਮਤ ਦਾ ਖੰਡਨ ਕਰਦਾ, ਮੈਂ ਤਾਂ ਕਿਸੇ ਦਾ ਮਤ ਦਾ ਖੰਡਨ ਨਹੀਂ ਕਰਦਾ, ਮੈਂ ਤਾਂ ਕੇਵਲ ਇੱਕ ਰਾਮ ਦੀ ਪੂਜਾ ਕਰਾਉਣ ਵਾਸਤੇ ਲੋਕਾਂ ਨੂੰ ਸੁਚੇਤ ਕਰਦਾ ਵੀ ਕਿੱਤਮ ਪੂਜਾ ਵਿਸ਼ਵ ਦੀ ਪੂਜਾ, ਕਹਿੰਦੇ ਤੂੰ ਕਹਿੰਦਾ ਪੱਥਰ ਨਹੀਂ ਮਿਲਣੇ ਚਾਹੀਦੇ, ਕਹਿੰਦਾ ਮੈਂ ਤੁਹਾਨੂੰ ਵੀ ਕਹਿੰਦਾ ਵੀ ਤੁਸੀਂ ਅੜ ਜਾਓ ਨਾ ਮਿਲਿਆ ਕਰੋ, ਜਿਹਨੇ ਪੱਥਰ ਪੈਦਾ ਕੀਤੇ ਨੂੰ ਉਹਨੂੰ ਮੰਨ ਪਰ ਨਹੀਂ ਵਿਰੋਧ ਹੋ ਗਿਆ। ਕਬੀਰ ਸਾਹਿਬ ਨੇ ਬੜੇ ਸ਼ਬਦ ਕਹੇ, ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿੰਘਾਈ, ਕੋਈ ਜਾਏ ਕੋਈ ਨੇ ਗਾਟੇ ਤੇਰੀ ਗੱਤ ਦੋਹੋਂ ਨਾ ਪਾਈ, ਮਨ ਲੈ ਸੰਸਾਰ ਅੰਧ ਘੇਰਾ, ਚੋਹ ਵੀ ਪਸਰੇ ਹੋਇਆ ਜਾਂਦੇ। ਬੜਾ ਕੁਛ ਕਿਹਾ ਸੁਣ, ਇੱਕ ਬ੍ਰਾਹਮਣ ਵਿਦਵਾਨ ਸੀ, ਉਹ ਕਹਿੰਦਾ ਕਬੀਰ ਮੈਂ ਤੈਨੂੰ ਇੱਕ ਐਸੀ ਮਿਸਾਲ ਦਿੰਦਾ, ਤੇਰੇ ਕੋਲ ਮੂਹਰੇ ਕੋਈ ਪੁੱਤਰ ਨਹੀਂ, ਕੀ ਜਵਾਬ ਦੇਂਗਾ ਉਹਦਾ, ਕਹਿੰਦੇ ਬੋਲੋ। ਉਹ ਕਹਿੰਦੇ ਧੰਨਾ ਵੀ ਤਾਂ ਤੇਰੇ ਹੀ ਸਾਥੀ ਹੈ, ਧੰਨੇ ਨੇ ਕਿੱਥੋਂ ਪਾਇਆ, ਉਹਨੇ ਪੱਥਰ ਕਿਉਂ ਨਹੀਂ ਪਾਇਆ। ਕਬੀਰ ਸਾਹਿਬ ਕਹਿੰਦੇ ਕੌਣ ਕਹਿੰਦਾ ਪੱਥਰ ਚ ਪਾਇਆ, ਇਹ ਗੱਲ ਗੁਰੂ ਗ੍ਰੰਥ ਸਾਹਿਬ ਚੰਕਤ ਹੈ, ਕਿਸੇ ਇਤਿਹਾਸ ਦੀ ਨਹੀਂ ਪਤਾ। ਕਬੀਰ ਸਾਹਿਬ ਕਹਿੰਦੇ ਕੌਣ ਕਹਿੰਦਾ ਪੱਥਰ ਚ ਪਾਇਆ, ਕਹਿੰਦੇ ਵੀ ਹੱਲ ਹੋ ਗਈ ਇੰਨਾ ਅਨਰਥ, ਸਾਰੀ ਦੁਨੀਆਂ ਨੂੰ ਪਤਾ ਵੀ ਪੱਥਰ ਚੋਂ ਪਾਇਆ ਧੰਨੇ ਨੇ। ਉਹ ਕਹਿੰਦਾ ਜੇ ਪੱਥਰ ਚੋਂ ਪਾਇਆ ਤਾਂ ਸਤਯੁਗ ਤੋਂ ਲੈ ਕੇ ਕਲਯੁਗ ਦਾ ਸਮਾਂ ਹੋ ਗਿਆ, ਕਿਸੇ ਬਾਹਰੋਂ ਦਾ ਨਾਮ ਨੀ ਲਓ ਵੀ ਉਹਨੇ ਵੀ ਪਾਇਆ ਪੱਥਰ, ਤੁਸੀਂ ਥੋੜੇ ਪੂਜ ਲਏ, ਤੁਸੀਂ ਨੀ ਪਾਇਆ, ਪੂਜੀ ਜਾਓ ਪੱਥਰ ਚੋਂ ਨਹੀਂ ਪਾਇਆ। ਕਹਿੰਦੇ ਵੀ ਇਹਦਾ ਮਤਲਬ ਰੱਬ ਉਹਨੇ ਨਹੀਂ ਪਾਇਆ, ਕਹਿੰਦੇ ਮੈਂ ਕਰੂੰਗਾ ਪਾਇਆ। ਪਰ ਪੱਥਰ ਚੋਂ ਨਹੀਂ ਹੁੰਦਾ। ਕਹਿੰਦੇ ਪ੍ਰਗਟਾਇਆ ਕਿਵੇਂ? ਫਰੀਦ ਸਾਹਿਬ ਜੀ ਨੇ ਉੱਥੇ ਤੁਕ ਬੋਲਦੇ ਅੰਮ੍ਰਿਤ ਰਸਨਾ ਕਉ ਕਬੀਰ ਭਗਤ ਕਰਤਾਇਆ ਭੋਲੇ ਪਾਲੇ ਮੇਰੇ ਰਗਲਾਇਆ। ਭਗਤ ਕਰਤਾਇਆ, ਉਹ ਕਹਿੰਦੇ ਭਗਤੀ ਕਰਕੇ ਪਾਇਆ। ਜਦੋਂ ਪਰਮਾਤਮਾ ਨੇ ਉਸ ਨਿਰਾਕਾਰ ਤੋਂ ਆਵਾਜ਼ ਪਾਈ, ਆਵਾਜ਼ ਨਿਰਾਕਾਰ ਤੋਂ ਕੀ ਆ ਜਾਂਦੀ? ਇਹ ਜਿਹੜੇ ਲੋਕ ਕਹਿੰਦੇ ਨਾ ਕਈ ਤਰ੍ਹਾਂ ਦੇ ਖੰਡਨ ਮੰਡਣ ਦੀਆਂ ਰੀਤਾਂ, ਇਹ ਤਾਂ ਕਲਯੁਗ ਦੀਆਂ ਨਿਸ਼ਾਨੀਆਂ, ਕਹਿੰਦੀ ਸ਼ਬਦ ਦੇਹ ਤੋਂ ਬਿਨਾਂ ਨਹੀਂ ਬਣਦਾ। ਤੁਸੀਂ ਗੱਲ ਕਰੋ ਵੀ ਦੇਹ ਨਹੀਂ ਸ਼ਬਦ ਤੋਂ ਬਿਨਾਂ ਬਣਦੀ, ਦੇਹ ਨਹੀਂ ਬਣ ਸਕਦੀ ਸ਼ਬਦ ਤੋਂ ਬਿਨਾਂ। ਜਿਸ ਵੇਲੇ ਤਿੰਨੇ ਮਤਾਂ ਦਾ ਇਹ ਮੁੱਢ ਪੜੋਗੇ ਉਹਦੇ ਬਾਰੇ, ਭਾਵੇਂ ਇਸਲਾਮ ਨੇ ਦੋ ਹੀ ਅੱਖਰਾਂ ਚ ਮੁਕਾਬਲਾ, ਸੰਸਾਰ ਦੀ ਰਚਨਾ ਕਰਨ ਲਈ ਖੁਦਾ ਨੇ ਕੁੱਲ ਸ਼ਬਦ ਕਿਹਾ, ਸੰਸਾਰ ਦੀ ਰਚਨਾ ਹੋਈ। ਇਹ ਬ੍ਰਾਹਮਣ ਨੇ ਆਦਿ ਕਾਲ ਦੀ ਬਾਣੀ ਵੇਦ ਨੂੰ ਮੰਨਿਆ, ਉਹ ਕਹਿੰਦੇ ਨੇ ਇਹ ਕੁੰਭਾ ਸ਼ਾਮ ਪਰਜਾਇਆ ਹੈ, ਉਹ ਕਹਿੰਦੇ ਨੇ ਕਿਹਾ ਮੈਂ ਇੱਕ ਧੋਲੇ ਕਾਮ ਜਾ ਰਹੇ ਕੰਮ। ਮਹਾਰਾਜ ਸਚੀ ਪਾਸੇ ਨੇ ਪ੍ਰਗਟ ਅਕਾਸ਼ ਕਿਹਾ, ਆਕਾਸ਼ ਦਾ ਆਪਣਾ ਨੀਲਾਪਣ ਨਹੀਂ ਹੈ, ਇਹ ਧਰਤੀ ਤੋਂ ਗਿਆ ਨੀਲਾ ਬਣਿਆ ਆਕਾਸ਼ ਵਿੱਚ, ਇਹ ਕਿਹਦੇ ਰੰਗ ਉੱਪਰ ਗਿਆ ਹੋਇਆ? ਇਹ ਆਕਾਸ਼ ਦੇ ਵਿੱਚੋਂ ਸ਼ਬਦ ਕਿਉਂ ਪੈਦਾ ਹੋ ਜਾਂਦਾ? ਜਿਹਨੂੰ ਆਕਾਸ਼ ਬਾਣੀ ਕਹਿੰਦੇ ਨੇ ਉਹ ਕਿੱਥੋਂ ਆ ਜਾਂਦੀ ਹੈ? ਆਕਾਸ਼ ਦੇ ਵਿੱਚ ਕੋਈ ਦੇਹ ਤਾਂ ਹੈ? ਇਸ ਕਰਕੇ ਸ਼ਬਦ ਵੱਡਾ ਹੈ, ਤੇ ਜਿਸ ਵੇਲੇ ਆਕਾਸ਼ ਬਾਣੀ ਹੋਈ ਧਨੇ ਨੂੰ ਕਿਹਾ, ਧਨਿਆ ਮੈਂ ਤੈਨੂੰ ਇਹ ਪੁੱਛਦਾ ਵਾ, ਤੂੰ ਕਹੀ ਜਾਂਦਾ ਰੋਟੀ ਖਾਓ ਜੀ ਰੋਟੀ ਖਾਓ ਜੀ, ਇਹ ਪੱਥਰ ਵੀ ਕਿਤੇ ਰੋਟੀ ਖਾਧਾ ਹੁੰਦਾ? ਫਿਰ ਧਰਨਾ ਕੁੜੀ ਉਹ ਕਹਿੰਦਾ, ਵੈਸੇ ਤਾਂ ਸਾਡੇ ਆਮ ਜੱਟਾਂ ਦੀ ਕਹਾਣੀ ਇਹ ਹੈ ਵੀ ਦੁਪਹਿਰ ਪਿੱਛੇ ਤੇ ਅੱਖ ਆਉਂਦੀ ਹੈ, ਆਮ ਕਹਾਣੀ ਹੈ, ਜਾਣੀ ਸਮਾਂ ਲੰਘੇ ਤੋਂ ਬਾਅਦ, ਤੇ ਕਦੇ ਕਦੇ ਜੇ ਅਕਲ ਆ ਜਾਏ ਤਾਂ ਸੂਰ ਚੜ੍ਹਦੇ ਨਾਲ ਵੀ ਆ ਜਾਂਦੀ ਹੈ, ਕੋਈ ਨਿਝ ਨਹੀਂ ਆਇਆ ਇਸ ਗੱਲ। ਇਹ ਧਨੇ ਨੂੰ ਖੁਰ ਗਈ ਗੱਲ, ਧਨਾ ਕਹਿਣ ਲੱਗਾ, ਕਹਿੰਦਾ ਇਹ ਹੇ ਮੇਰੇ ਪਰਮਾਤਮਾ, ਮੈਂ ਤੈਨੂੰ ਐਂ ਪੁੱਛਦਾ ਵੀ ਜੇ ਪੱਥਰ ਰੋਟੀ ਨਹੀਂ ਖਾਂਦਾ ਹੁੰਦਾ ਪੱਥਰ ਬੋਲਦਾ ਹੁੰਦਾ? ਮੈਂ ਵੀ ਰੋਟੀ ਤੈਨੂੰ ਖਵਾਉਣੀ ਹੈ ਜਿਹੜਾ ਬੋਲਦਾ ਹੈ, ਮੈਨੂੰ ਸਮਝ ਆ ਗਈ ਮੇਰੀ ਵੀ ਗੱਲ ਤੇਰੇ ਨਾਲ। ਫਿਰ ਉਹ ਪ੍ਰਗਟ ਹੁੰਦਾ, ਕਬੀਰ ਸਾਹਿਬ ਜੀ ਕਹਿੰਦੇ ਭਗਤੀ ਕਰਕੇ ਪਾ, ਪੱਥਰ ਵਿੱਚ ਨਹੀਂ, ਪਹਾੜ ਮੈਂ ਪਰਮੇਸ਼ਰ ਨਾਹੀਂ, ਤੇ ਇਸ ਕਰਕੇ ਮਾਰ ਕੇ ਪਹਾੜ ਪੁਜਾਇਆ ਇਹ ਬਿਨਾਂ ਧਿਆਇ ਹੈ, ਪੱਥਰਾਂ ਨੂੰ ਪੂਜਣਗੇ ਤੇ ਮੱਤ ਕੇ ਅਰਕ ਅਧੇਰਾ, ਮਤੀ ਚ ਅਗਿਆਨ ਦਾ ਅਧੇਰਾ ਹੋ ਜਾਊ, ਅੱਜ ਸਾਡਾ ਉਹੀ ਦੁਕਾਨ ਤੇ ਜੋ ਹਿੰਦੂ ਧਰਮ ਦਾ ਸੀ, ਮੂਰਤੀ ਪੂਜਾ ਸਾਡੇ ਵਿੱਚ, ਪੱਥਰਾਂ ਦੀ ਪੂਜਾ ਸਾਡੇ ਵਿੱਚ ਆ ਗਈ, ਜਿਹੜੀ ਇੰਨਾ ਫਰਕ ਆਇਆ ਸੀ ਉਹਨਾਂ ਪੱਥਰਾਂ ਨੂੰ ਸ਼ਹੀਦ ਕਰਕੇ ਪੂਜਿਆ, ਕਹਿੰਦੇ ਸ਼ਹੀਦ ਨੇ ਸਾਡੇ, ਇੱਟਾਂ ਤਾਂ ਉਸੇ ਭੱਠੇ ਚ ਬਣੀਆਂ, ਸ਼ਹੀਦ ਦਾ ਸਰੂਪ ਇੱਟਾਂ ਦਾ ਨਹੀਂ ਹੈ, ਉਹਨੂੰ ਕਲੀ ਨਹੀਂ ਚੁਕੜੀ ਹੋਈ, ਸ਼ਹੀਦ ਦਾ ਸਰੂਪ ਅਮਰਾਪੁਰੀ ਦਾ ਵਾਸ, ਸ਼ਹੀਦ ਦੀ ਪੂਜਾ ਖਾਲਸੇ ਚ ਹੈ, ਪਰ ਕਿਵੇਂ? ਪੰਜ ਸਿੰਘਾਂ ਨੂੰ ਰੋਟੀ ਖਵਾਓ, ਉਹਨਾਂ ਤੇ ਅਰਦਾਸ ਕਰਾਓ, ਉਹਨਾਂ ਦੀ ਪੂਜਾ ਸ਼ਹੀਦਾਂ ਦੀ ਪੂਜਾ ਹੋਵੇ, ਤੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਸ਼ਹੀਦਾਂ ਨੂੰ ਛਕਾ ਕੇ। ਪੰਜਾਬ ਦੇ ਵਿੱਚ ਐਸੀ ਹਾਲਤ ਹੋਈ ਹੈ, ਕੋਈ ਉਹ ਖੂਹ ਖਾਲੀ ਹੋਊਗਾ ਸ਼ਹੀਦਾਂ ਦੇ ਪਹਿਰੇ ਤੋਂ? ਇਹ ਸਾਰੇ ਦੇ ਖੂਹਾਂ ਦੇ ਉੱਤੇ ਸਮਾਧਾਂ ਸੁੱਖ ਨਾਲ ਬਣੀਆਂ ਹੈ, ਤੇ ਉਹਨਾਂ ਤੇ ਜਾ ਕੇ ਵੀ ਮੱਥਾ ਵੀ ਟੇਕ ਰਿਹਾ ਅੰਮ੍ਰਿਤਧਾਰੀ ਵੀ, ਤੇ ਕਿਉਂ ਸਾਸ ਨਹੀਂ ਭਰਦੇ? ਕੰਮ ਬੜਾ ਔਖਾ ਜੀ, ਕਦਾ ਫਸਿਆ ਨਾ ਇਹਨੇ, ਕਦਾ ਨਾ ਮੱਥਾ ਟੇਕਣ ਵਾਲਾ, ਉਹਦੀ ਹਾਲਤ ਵੀ ਖਰਾਬ ਹੁੰਦੀ, ਕਿਉਂ ਸਾਡੇ ਘਰ ਦੇ ਵਿੱਚ ਐਸੀ ਗੱਲ? ਪੁਰਾਤਨ ਸਮੇਂ ਤੋਂ ਸ਼ਹੀਦਾਂ ਦਾ ਸਥਾਨ ਚਲਿਆ ਰਿਹਾ ਸੀ, ਜਦੋਂ ਅੰਮ੍ਰਿਤ ਛਕਿਆ ਗੁਰਮਤ ਦੀ ਥੋੜ੍ਹੀ ਜਿਹੀ ਸੋਝੀ ਹੋਈ, ਤੇ ਮੈਂ ਕਹਿਤਾ ਵੀ ਮੈਂ ਤਾਂ ਜਾਣਾ ਮੱਥਾ ਟੇਕਣ, ਹੁਣ ਕਈ ਜਗ੍ਹਾ ਟੇਕ ਲਿਆ ਟੇਕ ਲਿਆ ਨਿਆਣੇ ਹੁੰਦੇ, ਉਹ ਕਹਿੰਦੇ ਤੂੰ ਬਾਲੇ ਕਹਿੰਦੇ ਜੇ ਕੱਲ੍ਹ ਅੰਮ੍ਰਿਤ ਛਕਿਆ ਐਡਾ ਬੜਾ ਸਿੱਖ ਹੋ ਗਿਆ? ਮੈਂ ਕਹਿੰਦੀ ਐਂ ਤਾਂ ਮੈਂ ਛੋੜਾ ਲਿਆ, ਪਰ ਸਿੱਖ ਤਾਂ ਹਾਂ, ਤੇ ਮੈਂ ਪੱਥਰ ਜੇ ਕਈ ਮੱਥਾ ਟੇਕ, ਕਹਿੰਦੇ ਤੈਨੂੰ ਸ਼ਹੀਦ ਪੁੱਠਾ ਕਰ ਦੇਣਗੇ, ਮਗਰ ਮੈਂ ਆਪ ਸਿੱਧਾ ਉੱਠ ਗਿਆ, ਮੈਨੂੰ ਗੁਰੂ ਸਿੱਧਾ ਕਰਨ ਲੱਗ ਪਏ, ਗੁਰੂ ਨੇ ਸਿੱਧਾ ਕਰ, ਮੈਨੂੰ ਬੜਾ ਡਰਾਇਆ, ਤੇ ਹੌਲੀ ਹੌਲੀ ਸਾਰਾ ਟੱਪਰੇ ਸਹਿਮਤ ਹੋ ਗਏ, ਤੇ ਹੁਣ ਮੈਂ ਦੱਸੋ ਵੀ ਸ਼ਹੀਦਾਂ ਨੇ ਕਈ ਤੁਹਾਡੇ ਤੇ ਜਾਦੇ ਆ ਮੱਥਾ ਟੇਕਣ ਵਾਲੇ, ਤੇ ਮੇਰੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ, ਕਿਹੜਾ ਪਛਾਣ ਲਿਓ ਮਰਨ ਦੀ ਜ਼ਰੂਰੀ? ਜੇ ਕੋਈ ਜ਼ਿਆਦਾ ਸ਼ਹੀਦ ਕਰਦਾ ਹੈ ਤਾਂ ਇੱਕ ਹਾਲਾਤ ਬਹੁਤ ਵਧੀਆ ਹੋਏ, ਉਹ ਸਿੱਖ ਦੇ ਜੀ ਸ਼ਹੀਦਾਂ ਕਰਨਗੇ। ਫਿਰ ਸਾਰੇ ਸ਼ਹੀਦਾਂ ਦਾ ਬਾਦਸ਼ਾਹ ਬਣਾਇਆ ਬਾਬਾ ਫਤਿਹ ਸਿੰਘ ਸਾਹਿਬ ਨੂੰ, ਸ਼ਹੀਦਾਂ ਦੀ ਬਾਗਡੋਰ ਬਾਬਾ ਫਤਿਹ ਸਿੰਘ ਸਾਹਿਬ ਨੂੰ ਬਾਦਸ਼ਾਹ ਬਣਾ ਦਿੱਤਾ ਸ਼ਹੀਦੀ ਪੁਰਬ ਨੇ। ਫਤਿਹਗੜ੍ਹ ਸਾਹਿਬ ਜਾਓ, ਸਰਹੰਦ ਦੀਆਂ ਕੰਧਾਂ ਕੋਲ ਖੜ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਕਰੋ ਅਰਦਾਸ ਕਿ ਬਾਬਿਓ ਆਹ ਤੁਹਾਡਾ ਇੱਕ ਸਿਪਾਹੀ ਮੈਨੂੰ ਤੰਗ ਕਰਦਾ ਤੇ ਉਸੇ ਵੇਲੇ ਲਓ। ਪਹਿਲੀ ਕਦਰ ਵੀ ਸ਼ਹੀਦ ਤੰਗ ਕਰੇ ਨਹੀਂ ਸਕਦਾ, ਸ਼ਹੀਦ ਵੀ ਕਿਤੇ ਤੰਗ ਕਰਦਾ ਉਹਨੂੰ। ਐਸੇ ਵਹਿਮ ਧਰਮ ਪੈ ਗਏ, ਮਪਾਨ ਪਜਾਇਆ ਏਕ ਨਾ ਕਹਿ ਮਤ ਕੇ ਅੰਤ ਹਨੇਰਾ, ਮਤ ਵਿੱਚ ਹਨੇਰਾ ਪਜਾਇਆ।
ਅੰਮ੍ਰਿਤ ਕਹੋ ਕਾਜ ਹੈ, ਮਿੱਥ ਕਹੋ ਭਜ ਹੈ, ਸਾਂਝ ਹੈ ਕਹਿ ਸਵੇਰਾ।
ਲਓ ਐਸੇ ਐਸੇ ਪੁਰਸ਼ ਪੈਦਾ ਹੋ ਜਾਣਗੇ। ਕਹਿੰਦੇ ਅੰਮ੍ਰਿਤ ਕਹੋ ਤਦ ਹੈ, ਤੁਸੀਂ ਜਿੰਨਾ ਮਰਜ਼ੀ ਪ੍ਰਚਾਰ ਕਰੀਓ ਵੀ ਅੰਮ੍ਰਿਤ ਛਕ ਲਓ, ਅੰਮ੍ਰਿਤ ਨਹੀਂ ਛਕਣਗੇ ਕਹਿਣਗੇ। ਅੰਮ੍ਰਿਤ ਕੌੜਾ ਉਹਨੂੰ ਕੌੜਾ ਬਣੇਗੇ। ਅੰਮ੍ਰਿਤ ਕੋ ਤਜ ਹੈ, ਬਿੱਖ ਕੋ ਭਜ ਹੈ, ਸ਼ਰਾਬ ਜਿਹੜੀ ਹੈ ਵਿਹੋ ਹੈ ਇਹਦਾ ਸੇਵਨ ਕਰਨਗੇ। ਤੇ ਫਿਰ ਜਦੋਂ ਸ਼ਰਾਬ ਚੜੀ ਹੁੰਦੀ ਹੈ ਫਿਰ ਭਾਈ ਐਸੀ ਹਾਲਤ ਹੁੰਦੀ ਹੈ, ਇਹਨੇ ਸਾਂਝੇ ਕਹਿਣੇ ਸਵੇਰਾ, ਸਾਂਝ ਨੂੰ ਸਵੇਰ ਕਹਿਣਗੇ, ਸਵੇਰ ਨੂੰ ਸਾਂਝ। ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ।
ਕੁਕਟ ਧਰਮ ਰੱਤ ਕੁਕਰਤ ਬਿਨਾਂ ਮੱਤ ਕਹੋ ਕਾ ਫਲ ਪੈ।
ਇਹ ਨਿਕੰਮੇ ਧਰਮਾਂ ਦੀ ਪ੍ਰੀਤੀ ਕਰਨਗੇ, ਅਕਲ ਤੋਂ ਹੀਣੇ ਬੁਰੇ ਕਰਮਾਂ ਦੇ ਵਿੱਚ ਲੱਗੇ ਹੋਏ, ਤੇ ਦੱਸੋ ਫਿਰ ਮਹਾਰਾਜ ਦੇ ਕੀ ਫਲ ਪਾਉਣਗੇ? ਕੋਈ ਫਲ ਨਹੀਂ ਮਿਲੇਗਾ।
ਬੰਦ ਅੰਮ੍ਰਿਤ ਸਾਲਾ ਜਾਹੇ ਉਹ ਤਾਲਾ, ਅੰਧ ਅਧੋ ਗਤ ਜਾਹੇ।
ਮੌਤ ਦੇ ਅਸਥਾਨ ਵਿੱਚ ਬੰਨੇ ਹੋਏ ਕਹਿੰਦੇ ਛੇਤੀ ਉਹ ਚਲੇ ਜਾਣਗੇ, ਅੰਤ ਉਹ ਨੀਚ ਜਾਤੀ ਵਿੱਚ ਜਾਣਗੇ।
ਇਲਾ ਚੰਦ ਕਰਹਿ ਨਿਤ ਅਨਰਥ, ਅਰਥ ਨਹੀਂ ਇੱਕ ਕਮਾਇ ਹੈ।
ਕਰਹਿ ਨਿਤ ਅਨਰਥ, ਅਰਥ ਨਹੀਂ ਇੱਕ ਕਮਾਇ ਹੈ। ਇੰਨਾ ਅਨਰਥ ਕੀ ਇਹ ਜ਼ੁਲਮ ਕਰਨਗੇ, ਕੋਈ ਭਲਾ ਕਰਮ ਨਹੀਂ ਕਰੇਗਾ, ਇਹ ਨਾ ਹੀ ਪਰਮੇਸ਼ਰ ਦਾ ਨਾਮ ਲੈਣਗੇ। ਜੀ
ਨਾਮ ਦਾਨ ਕਰੋ ਨਹੀਂ ਕਹਿ।
ਦੋ ਚੀਜ਼ਾਂ ਜਿਹੜੀਆਂ ਇਹ ਥੰਮ ਨੇ, ਇੱਕ ਤਾਂ ਨਾਮ ਇੱਕ ਦਾਨ। ਕਹਿੰਦੇ ਨਾਮ ਨਹੀਂ ਜਪਣਗੇ, ਨਾ ਦਾਨ ਕਰਨ ਨੂੰ ਜੀ ਕਰਨਗੇ। ਤੇ ਦਾਨ ਕਰਨ ਵੱਲੋਂ ਮੂੰਹ ਮੁੜ ਜਾਣਗੇ ਜਾਂ ਦਾਨ ਕਰਨਾ ਨਹੀਂ ਆਏਗਾ। ਤੇ ਇਸ ਪ੍ਰਕਾਰ ਦੀ ਹਾਲਤ ਸੰਸਾਰ ਦੀ ਹੋ ਜਾਣੀ ਹੈ।
ਨਿਤ ਇੱਕ ਮਤ ਤਜੈ, ਇੱਕ ਮਤ ਨਿਤ ਉਚੈ।
ਇੱਕ ਮਤ ਤਿਆਗਣਗੇ ਤੇ ਇੱਕ ਮਤ ਨੂੰ ਛੱਡ ਲੈਣਗੇ, ਹਰ ਰੋਜ਼ ਇੱਕ ਮਤ ਹੋਰ ਖੜਾ ਹੋ ਜਾਊਗਾ, ਇੱਕ ਮਤ ਹੋਰ ਖੜਾ ਕਰਨਗੇ ਲੋਕ।
ਨਿਤ ਇੱਕ ਮਤ ਮਿਟੈ ਉਠੈ ਹੈ, ਨਿਤ ਇੱਕ ਮਤ।
ਪੁਸਤਕਾਂ ਉੱਤੇ ਰੱਖ ਦੋ ਜੀ, ਕਿਤੇ ਬਣਨੀ ਚੁੱਕਣੀ ਆ।
ਨਿਤ ਇੱਕ ਮਤ ਮਿਟੈ ਉਠੈ ਹੈ, ਨਿਤ ਇੱਕ ਮਤ।
ਹਰ ਇੱਕ ਮਤ ਮਿਟਾ ਲੈਣਗੇ ਤੇ ਹਰ ਰੋਜ਼ ਇੱਕ ਮਤ ਨਵਾਂ ਪੈਦਾ ਕਰ ਲੈਣਗੇ।
ਧਰਮ ਕਰਮ ਰਹਿ ਗਏ ਭਈ ਬਸਤਾ ਅਵਗਤ,
ਧਰਮ ਦਾ ਕਰਮ ਮਿਟ ਜਾਏਗਾ, ਧਰਤੀ ਹੋਰ ਦੀ ਦਸ਼ਾ ਹੋ ਜਾਏਗੀ।
ਧਰਮ ਕਰਮ ਕੋ ਗਏ ਪਾਪ ਰਚਰੇ ਜਾਂਤ ਹੈ,
ਧਰਮ ਚਲਾ ਜਾਏਗਾ, ਜਿੱਥੇ ਕਿੱਥੇ ਪਾਪ ਫੈਲ ਜਾਏਗਾ, ਪਾਪ ਬਹੁਤੇ ਹੋਣਗੇ ਜੀ।
ਸ੍ਰਿਸ਼ਟ ਇਸ਼ਟ ਤਨ ਦੀਨ ਕਰਤ ਅਰਸ਼ਟ ਪੁਸਤ ਸਭ,
ਆਪਣੇ ਇਸ਼ਟਾਂ ਨੂੰ ਤਿਆਗ ਕੇ ਥਾਨਸ ਜਗ ਭ੍ਰਸ਼ਟ ਹੋਇਆ ਡੂਬਦਾ ਵੀ ਜਗ, ਇਸ਼ਟਾਂ ਦੇ ਥਾਨ ਭ੍ਰਸ਼ਟੇ ਜਾਣਗੇ। ਧਾਰਮਿਕ ਅਸਥਾਨਾਂ ਤੇ ਬਹੁਤੇ ਪਾਪ ਹੋਣ ਲੱਗ ਜਾਣਗੇ, ਇਸ਼ਟਾਂ ਦੇ ਥਾਨ ਭ੍ਰਸ਼ਟੇ ਜਾਣੇ, ਥਾਨਸ ਜਗ ਭ੍ਰਸ਼ਟ। ਇਹ ਸੰਕੇਤ ਗੁਰੂ ਗ੍ਰੰਥ ਸਾਹਿਬ ਨਾਲ ਦੀ ਨਾਲ ਦੇ ਸਾਰੇ ਪ੍ਰਮਾਣ ਦੇ ਕੇ ਹੋਣ, ਸਾਰੇ ਪ੍ਰਮਾਣ ਮਿਲ ਜਾ ਰਹੇ। ਇਹ ਹਾਲਤ ਐਸੀ ਹੋ ਲਿਖੀ ਹੋਈ ਹੈ, ਇਹ ਐਸੀ ਕਰਮ ਦੀ ਦਸ਼ਾ ਹੋ ਜਾਣੀ ਹੈ।
ਇਸ਼ਟ ਸ੍ਰਿਸ਼ਟ ਤੇ ਮਿਟੀ ਭਏ ਪਾਪਸ਼ਟ ਭ੍ਰਿਸ਼ਟ ਸਭ,
ਕਰਮ ਅਰਿਸ਼ਟ ਪੁਸ਼ਟ ਸਭ। ਅਰਿਸ਼ਟ ਨਾਲ ਪਾਪ ਦੇ ਬਹੁਤ ਪਾਪ ਕਰਨਗੇ, ਬੜੇ ਬੜੇ ਪਾਪ, ਤੇ ਵਿਸ਼ਿਸ਼ਟ ਬ੍ਰਿਸ਼ ਤੇ ਮਿਟੀ ਭਾਵ ਐਸੀ ਸਮਾਂ ਆ ਜਾਣਾ, ਕਹਿੰਦੇ ਮੀਂਹ ਪੈਣ ਤੇ ਹੋ ਜਾਣਗੇ, ਇਹ ਵੀ ਹਾਲਤ ਹੋ ਜਾਣੀ ਹੈ। ਬਾਰਿਸ਼ ਨਹੀਂ ਹੋਏਗੀ, ਪਾਈ ਪਿਸ਼ਟ ਭ੍ਰਿਸ਼ਟ ਤਬ, ਧਰਤੀ ਭ੍ਰਿਸ਼ਟੀ ਜਾਣੀ ਹੈ। ਤੇ ਪਾਪਾਂ ਦਾ ਫਲ ਦੇਣ ਵਾਸਤੇ ਕਈ ਤਰ੍ਹਾਂ ਦੇ ਦੁੱਖ ਪੈਦਾ ਹੋ ਜਾਣਗੇ।
ਇੱਕ ਇੱਕ ਨਿੰਦਕ ਹੈ, ਇੱਕ ਕਹਿ ਹੱਸ ਚੱਲੇ,
ਤੇ ਇਹ ਹਾਲਤ ਹੋ ਜਾਣੀ ਹੈ ਭਾਈ। ਕਹਿੰਦੇ ਇੱਕ ਦੀ ਦੂਸਰਾ ਨਿੰਦਾ ਕਰੂਗਾ, ਦੂਜਾ ਤੀਜੇ ਦੀ, ਤੀਜਾ ਚੌਥੇ ਦੀ, ਆਪਸ ਵਿੱਚ ਹੀ ਨਿੰਦਿਆ ਕਰਨਗੇ, ਐਸੀ ਨਿੰਦਿਆ ਕਰਨਗੇ ਤੇ ਇੱਕ ਕਹਿ ਹੱਸ ਚੱਲੇ, ਤੇ ਇੱਕ ਦੂਜੇ ਨੂੰ ਮਖੌਲ ਕਰਨਗੇ, ਇੱਕ ਦੂਜੇ ਦੇ ਧਰਮਾਂ ਨੂੰ ਜਲੀਲ ਕਰਨਗੇ, ਇੱਕ ਦੂਜੇ ਦੇ ਧਰਮਾਂ ਦੀ ਹਾਸੀ ਉਡਾਉਣਗੇ, ਇੱਕ ਦੂਜੇ ਦੇ ਧਰਮਾਂ ਨੂੰ ਝੂਠਾ ਦਾਅਵਾ ਕਰਨਗੇ। ਇਹ ਸਮਝ ਲਓ ਵੀ ਕਲਯੁਗ ਦੀ ਸੈਨਾ ਦਾ ਕੋਈ ਨਾ ਕੋਈ ਸੈਨਾਪਤੀ ਹੈ, ਆਗੂ ਹੋ ਕੇ ਸੈਨਾਪਤੀ ਬਣ ਕੇ ਐਸਾ ਉਹ ਅਨਰਥ ਬੋਲੂਗਾ, ਇਹੋ ਜਿਹੇ ਲੋਕ ਬਹੁਤ ਪੈਦਾ ਹੋ ਜਾਣਗੇ। ਤੁਸੀਂ ਤਾਂ ਇੱਕ ਅੱਧੇ ਦਿਨ ਪੜ੍ਹਾਏ ਕਰਦੇ ਹੋ ਤਾਂ ਬਹੁਤ ਹੋਣੇ ਨੇ ਜੀ, ਬਹੁਤ ਹੀ ਪੈਦਾ ਹੋਣਗੇ ਐਸੇ ਲੋਕ ਜਿਹੜੇ ਝੂਠ ਕਰਮ ਬੋਲਣ ਵਾਲੇ।
ਸਦੀਆਂ ਜਹਾਨ ਕਾਮ ਕਰੂ ਨਹੀਂ ਮੰਨ,
ਜਨਮ ਦੇ ਲੋਕਾਂ ਨੇ ਧਰਮ ਦੀ ਕਾਣ ਛੱਡ ਦੇਣੀ ਹੈ, ਕਿਸੇ ਦੀ ਕਾਣ ਕਲੌੜ ਨਹੀਂ ਮੰਨਣਗੇ।
ਸਤਮਾਚ ਕੇ ਨਿੰਦ ਨੀਚੂ ਚਹਿ ਸਮਝਣ,
ਐਸੀ ਹਾਲਤ ਹੋ ਜਾਣੀ ਹੈ ਆਪਣੀ ਬਾਪ ਦੀ ਆਪਣੀ ਮਾਂ ਦੀ ਖੁਦ ਉਹਨਾਂ ਦੀ ਔਲਾਦ ਨਿੰਦਿਆ ਕਰੂਗੀ ਕਿ ਮੇਰਾ ਬਾਪ ਇਹ ਜਾ, ਇਹ ਮੇਰੀ ਮਾਂ ਇਹ ਜੀ ਹੈ। ਸਾਧ ਸੰਗਤ ਜੀ, ਗੁਰਮਤਿ ਸਿਧਾਂਤਾਂ ਵਿੱਚ ਇਹ ਗੱਲ ਸਪਸ਼ਟ ਹੈ। ਭਾਈ ਗੁਰਦਾਸ ਜੀ ਇਹ ਗੱਲ ਨੂੰ ਲਿਖਦੇ ਨੇ, ਕਾਮਣ ਕਾਮਣੇ ਆ ਰਹੇ ਕੀਤੋ ਕਾਮਣ ਤੰਤ ਪਿਆਰੇ, ਜੰਮੇ ਸਾਈਂ ਸਾਰਿਆਂ ਦੀ ਆਇਆ ਮਾਂ ਪਿਓ ਸਨ। ਤੇ ਇਉਂ ਸਾਧ ਸੰਗਤ ਜੀ ਕਹਿੰਦੇ ਮਾਤਾ ਪਿਤਾ ਦੀ ਮਤਲਬ, ਖਾਸ ਕਰਕੇ ਮਾਂ ਦੀ ਮਤਲਬ ਭਾਈ ਸਾਹਿਬ ਇੱਕ ਜਗ੍ਹਾ ਲਿਖਦੇ ਨੇ, ਕਹਿੰਦੇ ਜੇ ਮਾਂ ਹੋਵੇ ਯਾਰ ਨੇ ਕਿਉਂ ਪੁੱਤ ਬਤਾਰੇ। ਮਾਤਾ ਕਿਹੋ ਜੀ ਹੋਵੇ, ਵਿਭਚਾਰੀ ਹੋਵੇ ਕਿਸੇ ਦੀ, ਲੇਕਿਨ ਪੁੱਤ ਦਾ ਹੱਕ ਨਹੀਂ ਕਿ ਆਪਣੀ ਮਾਂ ਕਹੇ ਵੀ ਮੇਰੀ ਮਾਂ ਕਿਹੋ ਜੀ ਹੈ। ਪੁੱਤ ਦਾ ਹੱਕ ਨਹੀਂ, ਜਿਹਦਾ ਹੱਕ ਹੈ ਉਹ ਰੋਕੇ, ਉਹਦਾ ਪਤੀ ਰੋਕੇ ਤੇ ਉਹਨੂੰ ਡਰ ਦੇ, ਭਾਵੇਂ ਉਹਨੂੰ ਪ੍ਰੇਮ ਦੇ ਨਾਲ ਸਮਝਾਵੇ, ਉਹਦਾ ਹੱਕ ਹੈ। ਪੁੱਤ ਦਾ ਹੱਕ ਪ੍ਰੇਮ ਦੇ ਨਾਲ ਤਾਂ ਰੋਕ ਸਕਦਾ, ਲੇਕਿਨ ਲੋਕਾਂ 'ਚ ਨਿੰਦਾ ਨਹੀਂ ਮਾਂ ਨਹੀਂ ਕਰ ਸਕਦਾ। ਜੇ ਮਾਂ ਹੋਵੇ ਯਾਰ ਨਹੀਂ ਕਿਉਂ ਪੁੱਤ ਪਤਾਰੇ, ਗਾਂ ਹੀ ਮਾਰ ਨਿਕਲਿਆ ਪੇੜ ਪਾੜ ਨਾ ਮਾਰੇ, ਜੇ ਫਿਰ ਵਾਹ ਕਰ ਹੰਢਣਾ ਸਤ ਰੱਖੇ ਨਾਰੇ। ਤੇ ਇਸ ਪ੍ਰਕਾਰ ਸਾਸ ਜੀ ਕਹਿੰਦੇ ਜੇ ਕਿਸੇ ਦਾ ਪਤੀ ਕੋਈ ਬਚਲਣ ਹੋਵੇ ਤਾਂ ਉਸ ਔਰਤ ਨੂੰ ਆਪਣੇ ਪਤੀ ਵੱਲ ਵੇਖ ਕੇ ਆਪਣਾ ਜੀਵਨ ਪਾਪ ਕਰਨ ਵਿੱਚ ਗਰਕ ਨਹੀਂ ਕਰਨਾ ਤੇ ਆਪਣੇ ਜੀਵਨ ਨੂੰ ਸੰਭਾਲ ਕੇ ਰੱਖਣਾ, ਤਾਂ ਜਿੱਥੇ ਕਿਤੇ ਹੋਵੇ ਆਪਣੇ ਪਤੀ ਦੀ ਰੱਖਿਆ ਕਰਨ ਵਾਸਤੇ ਉਹਨੂੰ ਮੋੜਨ ਵਾਸਤੇ ਯਤਨ ਕਰਨਾ, ਅੱਤ ਪਿਆਰਾ ਪਵੇ ਖੂਹ ਕਿਉਂ ਸੰਗਮ ਕਰਨਾ, ਸਾਧਨ ਕਰਨਾ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਹਿੰਦੇ ਤਾਤ ਮਾਤ ਕੀ ਨਿੰਦ ਕਰੂਗਾ ਕੌਣ, ਨੀਚ ਨੀਚ ਪੁਰਸ਼ ਨੀਚ ਕੁਝ ਹੈ ਸਮਝਣ, ਨੀਚ ਕੁਝ ਇੱਕੋ ਸਾਰ ਕਰ ਦੇਣੀ ਹੈ ਸਾਰੀ ਪ੍ਰਜਾ, ਕਹਿੰਦੇ ਬਰਾਬਰਤਾ ਲੈ ਦੇਣੀ ਹੈ, ਇੱਕੋ ਸਾਰ ਦੀ ਗੱਲ ਦਾ ਪ੍ਰਚਾਰ ਹੋ
ਜਾਏਗਾ,
ਡਰ ਵੀ ਚਲਾ ਜਾਏਗਾ, ਸਾਰੀ ਖਲਕ ਇੱਕ ਰੂਪ ਹੋ ਜਾਏਗੀ।
ਕੱਟਾ ਛੰਦ ਕਰੇ ਪਾਪ ਅਨੇਕ, ਨਾ ਇੱਕ ਕਰਮ ਕਰੇ ਨਰ ਕਰੇ ਨਰ,
ਉਸ ਅਨੇਕਾਂ ਪਾਪ ਕਰਨ, ਕਹਿੰਦੇ ਧਰਮ ਇੱਕ ਵੀ ਨਹੀਂ ਕਰੇ ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ।
ਮਿਟ ਗਿਆ ਹੈ ਸਭ ਕਸ਼ਟ ਕਰਮ ਕੇ ਧਰਮ ਧਰਮ ਘਰ,
ਘਟ ਕਰਮੀ ਬ੍ਰਹਮ ਹੁੰਦੇ ਸਭ ਤਰ੍ਹਾਂ ਦੇ ਛੇ ਕਰਮਾਂ ਦੇ ਧਰਮ ਘਰ ਘਰ ਤੋਂ ਮਿਲ ਜਾਣਗੇ ਜੀ।
ਮੈਂ ਸੁਕ੍ਰਿਤ ਕਮਾਇਆ ਹੈ ਅਤੁਬਤ ਜੈ ਹੈ ਅਮਰ ਲੋਕ ਜੈ ਹੈ ਨਾ ਮਰ,
ਕੋਈ ਕਰਮ ਨਹੀਂ ਕਮਾਉਣਗੇ, ਨੀਚ ਦਸ਼ਾ ਵਿੱਚ ਜਾਣਗੇ ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ ਧਰਮ ਦੇ ਸਾਰੇ ਲੋਕਾਂ ਦੇ।
ਕਰਮ ਨਾ ਕਰੇ ਏਕ ਅਨੇਕ ਪਾਪ ਕਹਿ ਸਭ,
ਤੇ ਇਉਂ ਸਾਸ ਜੀ ਨੈ ਸੁਕ੍ਰਿਤ ਕਮਾਇਆ ਅਧੋਗਤ ਜਾ ਰਹੇ, ਪੁੰਨ ਕਰਮ ਨਹੀਂ ਕਰਨਗੇ, ਅਧੋਗਤੀ ਨੂੰ ਜਾਣਗੇ, ਨੀਚ ਲੋਕ ਨੂੰ ਜਾਣਗੇ ਤੇ ਇਸ ਪ੍ਰਕਾਰ ਅਮਰ ਲੋਕ ਜਹਿ ਨਾ ਮਰ, ਸ੍ਰੇਸ਼ਟ ਪੁਰਸ਼ ਜਿਹੜੇ ਦੇ ਦਿਨ ਉਹ ਵੀ ਅਮਰਪੁਰੀ ਵਿੱਚ ਨਹੀਂ ਜਾਣਗੇ, ਕਰਮ ਅੰਦਰੋਂ ਥੋਥੇ ਹੋ ਜਾਣੇ ਨੇ।
ਧਰਮ ਦਾ ਕਰਮ ਏਕ ਅਨੇਕ ਪਾਪ ਕਹਿ ਸਭ,
ਧਰਮ ਦਾ ਕੰਮ ਇੱਕ ਵੀ ਨਹੀਂ ਕਰੇਗਾ, ਪਾਪ ਨੂੰ ਸਾਰੇ ਕਰਨਗੇ।
ਲਾਜ ਵਿੱਚ ਤਹਿ ਤਿਰੇ ਸਕਲ ਜਗ,
ਇੱਕ ਪੁਰਸ਼ ਵੀ ਧਰਮ ਨਹੀਂ ਕਰੇਗਾ, ਸਾਰੇ ਪੁਰਸ਼ ਅਨੇਕਾਂ ਪਾਪ ਕਰਨਗੇ ਜੀ।
ਪਾਪ ਕਮਾ ਹੈ ਦੁਰਗਤ ਕਹਿ ਪਾਪ ਸਮੁਤ ਜਹਿ ਨਾਤਰ,
ਸਾਰਾ ਜਗਤ ਲੱਜਾ ਤੋਂ ਲੱਜਾ ਨੂੰ ਵੇਚ ਕੇ ਨਿਰਜ ਹੋ ਕੇ ਫਿਰੇਗਾ, ਪਾਪ ਕਰਦੇ ਹੋਏ ਦੁਰਗਤੀ ਪਾਉਣਗੇ, ਪਾਪ ਸਮੁੰਦਰ ਤੋਂ ਕਰਕੇ ਪਾਰ ਨਹੀਂ ਹੋਣਗੇ ਜੀ। ਜਗ੍ਹਾ ਜਗ੍ਹਾ ਚ ਨਵੇਂ ਮਤ ਚੱਲਣਗੇ, ਧਰਮ ਦਾ ਦੌਰ ਹੀ ਉੱਠ ਜਾਏਗਾ, ਐਸੀ ਹਾਲਤ ਸੰਸਾਰ ਦੀ ਬਣ ਜਾਏਗੀ।
ਗੁਰਤ ਜਹ ਤਹਿ ਗੁਰਦੇ ਗੁਰਜੀ ਪਾਪ ਭਇਓ ਸਿਰ ਮੌਤ,
ਧਰਮ ਜਿੱਥੇ ਜਿੱਥੇ ਲੁਕ ਜਾਏਗਾ ਪਾਪ ਹੀ ਸਾਰੀ ਜਗ੍ਹਾ ਸਿਰ ਤਾਜ ਹੋ ਜਾਊਗਾ, ਸਰ ਪਾਪ ਸਿਰ ਤੇ ਬੈਠ ਜਾਏਗਾ।
ਨਵ ਪਤੀ ਛੰਦ ਜਹ ਤਹਿ ਕਰਨ ਲੱਗੇ ਸਭ ਪਾਪਨ, ਧਰਮ ਕਰਮ ਤਜ ਕਰ ਹਰ ਜਾਪਨ,
ਜਿੱਥੇ ਕਿੱਥੇ ਸਭ ਲੋਕ ਪਾਪ ਹੀ ਕਰਨਗੇ, ਧਰਮ ਦੇ ਕਰਨ ਤੇ ਪਰਮੇਸ਼ਵਰ ਦੇ ਜਾਪ ਨੂੰ ਛੱਡ ਕੇ ਸਾਰੇ ਹੀ ਕੀ ਕਰਨਗੇ, ਪਾਹਨ ਕੌਣ,
ਪਾਹਨ ਕੋ ਸੋ ਕਟ ਸੋ ਬੰਧਨ, ਡਾਰਚ ਧੂਪ ਦੀਪ ਸਿਰ ਚੰਦਨ,
ਪੱਥਰਾਂ ਦੇ ਸਿਰਾਂ ਤੇ ਚੰਦਨ ਛਿੜਕਣਗੇ, ਪੱਥਰਾਂ ਨੂੰ ਨਹਾਉਣਗੇ, ਪੱਥਰਾਂ ਨੂੰ ਮੱਥੇ ਟੇਕਣਗੇ, ਸਾਨ ਕੋ ਕਰਤ ਸਭ ਬੰਧਨ ਨਮਸਕਾਰਾਂ ਕਰਨਗੇ। ਡਾਚ ਧੂਪ ਦੀਪ ਧੂਪ ਵੀ ਉੱਥੇ ਦਿਖਾਉਣਗੇ, ਦੀਵੇ ਵੀ ਬਾਲਣਗੇ, ਸਿਰ ਦੇ ਚੰਦਨ ਵੀ ਪਾਉਣਗੇ।
ਜਹ ਤਹ ਧਰਮ ਕਰਮ ਤਜ ਭਗਤ ਉਠ ਉਠ ਪਾਪ ਕਰਮ ਸੋ ਲਾਗਤ।
ਜਿੱਥੇ ਕਿਤੇ ਧਰਮ ਦੇ ਕਰਮਾਂ ਨੂੰ ਛੱਡ ਕੇ ਭੱਜੇ ਫਿਰਨਗੇ, ਉੱਠ ਉੱਠ ਕਰਕੇ ਪਾਪਾਂ ਦੇ ਕੰਮਾਂ ਵਿੱਚ ਲੱਗਣਗੇ।
ਜਹ ਤਹ ਭਈ ਧਰਮਗਤ ਲੋਪੰ ਪਾਪੈ ਲੱਗੀ ਚੌਗਨੀ ਓਪੰ।
ਨਾ ਪ੍ਰਥਾ ਧਰਮ ਦੀ ਗਤੀ ਲੋਪ ਹੋ ਜਾਏਗੀ, ਪਾਪ ਨੂੰ ਚੌਗਣੀ ਸੋਭਾ ਮਿਲੇਗੀ, ਪਾਪ ਨੂੰ ਪਾਪ ਕਰਨ ਵਾਲੇ ਦੀ ਸੋਭਾ ਵਧਦੀ ਜਾਏਗੀ। ਤੇ ਇਸ ਪ੍ਰਕਾਰ ਕਰਮ ਦੇ ਲੱਛਣ ਹੋਣਗੇ ਜੀ।
ਭਾਗਿਓ ਧਰਮ ਪਰਮ ਕਦ ਆਪਣਾ ਗਿਆਨ ਭੂਤੋ ਲਖਾ ਇਹ ਸੁਪਨਾ। ਭਾਗਿਓ ਧਰਮ ਪਰਮ ਕਦ ਆਪਣਾ ਗਿਆਨ ਭੂਤੋ ਲਖਾ ਇਹ ਸੁਪਨਾ।
ਧਰਮ ਆਪਣਾ ਭੁਲੇਖਾ ਜਾ ਛੱਡ ਕੇ ਐਵੇਂ ਝਲਕ ਮਾਤਰ ਕਹਿੰਦੇ ਉਹ ਛੱਡ ਕੇ ਸੰਸਾਰ ਨੂੰ ਨਸ ਜਾਏਗਾ। ਜਾਨ ਤੋਂ ਲਿਖਾ ਇਹ ਸੁਪਨਾ, ਧਰਮ ਦੀ ਦਸ਼ਾ ਜਗਤ ਵਿੱਚ ਇਹ ਹੋਜੂ ਕਿ ਜਿਵੇਂ ਕੋਈ ਸੁਪਨਾ ਜਿਹਾ ਹੁੰਦਾ ਹੈ, ਧਰਮ ਇੱਕ ਸੁਪਨਾ ਬਣ ਜਾਏਗਾ।
ਸਭ ਸੰਸਾਰ ਕਦੀ ਤ੍ਰੀ ਆਪਣ ਮੰਤਰ ਕੁਮੰਤਰ ਲੱਗੇ ਮਿਲ ਗਿਆਪਨ।
ਇਹ ਸਾਰਾ ਸੰਸਾਰ ਆਪਣੀ ਯੋਗਾ ਇਸਤਰੀ ਨੂੰ ਛੱਡਣ ਦੇ ਪੱਖ ਵਿੱਚ ਹੋ ਜਾਏ। ਬਹੁਤੀ ਗਿਣਤੀ ਉਹਨਾਂ ਪਾਪੀ ਲੋਕਾਂ ਦੀ ਹੋ ਜਾਣੀ ਹੈ ਜਿਹੜੀਆਂ ਆਪਣੀਆਂ ਔਰਤਾਂ ਨੂੰ ਕਹਿਣਗੇ ਵੀ ਰੱਖਣੀ ਨਹੀਂ, ਛੱਡ ਦੇਣੀ ਹੈ। ਇਸ ਪ੍ਰਕਾਰ ਕਹਿੰਦੇ ਜੀਵ ਇਕੱਠੇ ਹੋ ਕੇ ਖੋਟੇ ਮੰਤਰਾਂ ਨੂੰ ਜਪਣ, ਖੋਟਾ ਜਾਪ ਕਰਨਗੇ ਤੇ ਇਹ ਹਾਲਤ ਸੰਸਾਰ ਦੀ ਹੋਣੀ ਹੈ।
ਕਿਉਂ ਤੁਸੀਂ ਘੋਰ ਪ੍ਰਚੁਰ ਪਇਓ ਪਾਪ ਕੋ ਨਾ ਜਾਪ ਸਕੇ ਹਰ ਜਾਪ।
ਘੋਰ ਪਾਪ ਪ੍ਰਚਾਰ ਹੋ ਜਾਏ, ਹਰੀ ਜਾਪ ਨੂੰ ਕੋਈ ਨਹੀਂ ਜਪੇਗਾ।
ਪਾਪ ਕ੍ਰਿਆ ਸਭ ਗਿਆ ਚਲ ਪਈ, ਧਰਮ ਕ੍ਰਿਆ ਗਿਆ ਜਗਤੇ ਬਈ।
ਪਾਪ ਦੀ ਕ੍ਰਿਆ ਸਭ ਥਾਂ ਚਲੀ ਜਾਏਗੀ, ਧਰਮ ਦੀ ਮਰਿਆਦਾ ਇਸ ਜਗਤ ਤੋਂ ਖਾਲਸਾ ਦੀ ਲੋਪ ਹੁੰਦੀ ਜਾਏਗੀ। ਐਸੀ ਹਾਲਤ ਇਹ ਸਾਧ ਸੰਗਤ ਹੋਣੀ। ਕਬੀਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਗੱਲ ਇੱਕ ਪੱਖ ਵਿੱਚ ਵਿਦਵਾਨ ਮੰਨਦੇ ਹੈ, ਇੱਕ ਪੱਖ ਵਿੱਚ ਉਹਨਾਂ ਦੀ ਨੂੰਹ ਦੀ ਗੱਲ ਮੰਨਦੇ ਹੈ, ਪਰ ਕਬੀਰ ਸਾਹਿਬ ਜੀ ਦੀ ਆਪਣੀ ਗੱਲ ਹੈ ਜਿਹੜੀ ਉਹ ਗੁਰਬਾਣੀ ਦੁਆਰਾ ਬਦੇਰਿਕ ਸਾਫ਼ ਹੁੰਦੀ ਹੈ। ਲੋਹੀ ਤੋਂ ਪਹਿਲਾਂ ਕਬੀਰ ਦਾ ਵਿਆਹ ਇੱਕ ਹੋਰ ਔਰਤ ਨਾਲ ਹੋਇਆ ਸੀ ਤੇ ਉਹ ਨਾ ਤਾਂ ਵਸਤਰਾਂ ਦੀ ਸਫਾਈ ਰੱਖਦੀ ਸੀ, ਬੋਲਣ ਦੇ ਵਿੱਚ ਭੌੜੀ ਬਹੁਤ ਸੀ, ਆਏ ਗਏ ਸਾਧੂ ਸੰਤਾਂ ਦੇ ਵਿੱਚ ਚੰਗੀ ਚੜ ਲਾਉਂਦੀ ਸੀ। ਉਹ ਕਬੀਰ ਤੰਗ ਹੋ ਗਿਆ, ਪਰ ਤੰਗ ਹੋ ਕੇ ਉਹਨੂੰ ਛੱਡਿਆ ਨਹੀਂ। ਕਹਿੰਦਾ ਛੱਡਣਾ ਤਾਂ ਨਹੀਂ ਹੈ। ਤੇ ਉਸੇ ਤਰ੍ਹਾਂ ਕਬੀਰ ਨੇ ਆਪਣਾ ਸਮਾਂ ਗੁਜ਼ਾਰਿਆ, ਪਰ ਬਹੁਤ ਤੰਗ ਹੋਇਆ, ਪਰਮੇਸ਼ੁਰ ਨੇ ਐਸੀ ਕਿਰਪਾ ਕੀਤੀ ਤੇ ਉਹਨੂੰ ਆਪਣੇ ਕੋਲ ਬੁਲਾਇਆ। ਸਮਝ ਗਏ ਨਾ? ਯਾਨੀ ਉਹ ਮਰ ਗਈ, ਐਕਟਰ ਜ਼ਿਆਦਾ ਸਮਝ ਆਊਗੀ ਮਰ ਗਈ ਕਹਿਣ ਦਾ। ਤੇ ਜਿਸ ਵੇਲੇ ਉਹ ਮਰ ਗਈ, ਕਬੀਰ ਸਾਹਿਬ ਦੀ ਦੂਸਰੀ ਸ਼ਾਦੀ ਹੋ ਰਹੀ ਲੋਹੀ ਨਾਲ, ਤੇ ਉਸ ਵੇਲੇ ਕਬੀਰ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਗੁਰਬਾਣੀ ਦੇ ਵਿੱਚ ਆਉਂਦਾ, ਇਹ ਤਾਂ ਗੱਲ ਹੈ ਜੀ। ਹੁਣ ਸਮਾਂ ਆਪਣੇ ਕੋਲ ਇੰਨਾ ਨਹੀਂ ਕਿ ਗੁਰਬਾਣੀ ਦੇ ਸ਼ਬਦਾਂ ਨੂੰ ਇੱਕ ਨਾਲ ਖੋਲ੍ਹਦੇ ਜਾਈਏ। ਉਹਨੇ ਕਿਹਾ ਵੀ ਭਲਾ ਹੋਇਆ ਜੇ ਮੇਰੀ ਪਹਿਲੀ ਬੜੀ ਹੋਈ ਮਰ ਗਈ ਨਾ, ਪਹਿਲੀ ਕੁਰੂਪ ਕੁਜਾਤ ਕੁਲੱਖਣੀ। ਇਹ ਸਹੁਰੇ ਕਹੀਏ ਗੁਰੂ ਦਾ ਪੇਕਿਆਂ ਨੇ ਵੀ ਕਹਿੰਦਾ ਗੁਰੂ ਸੀ ਕਲੀ ਸਹੁਰੇ ਤੇ ਗੁਰੂ ਨਹੀਂ ਸੀ। ਹੁਣ ਲੋਹੀ ਨੂੰ ਕਹਿੰਦਾ ਜੁਗ ਜੁਗ ਜੀਵੋ ਤੇਰੀ ਲੱਭ ਕੇ ਧੜੀ ਜਿਹੜੀ ਹੁਣ ਆਈ ਹੈ ਨਾ, ਕਹਿੰਦਾ ਤਾਂ ਜੁਗੋ ਜੁਗ ਜਿਉਂਦੀ ਰਹੇ, ਮੇਰੇ ਜਿੰਨੀ ਉਮਰ ਹੋਵੇ ਨੀ ਉਹਦੇ ਨਾਲ ਇੰਨਾ ਪ੍ਰੇਮ ਹੈ। ਪਰ ਉਹ ਜਿਹੜੀ ਖੋਟੇ ਲੱਗਣ ਵਾਲੀ ਸੀ ਛੱਡੀ ਤਾਂ ਨਹੀਂ ਹੈ, ਗੱਲ ਤਾਂ ਇਹ ਲੈਣੀ ਆਪਾਂ ਕਲਯੁਗ ਦੇ ਲੱਛਣ ਚ ਨਹੀਂ ਆਇਆ ਕਬੀਰ ਛੱਡੀ ਨਹੀਂ। ਹਾਂ, ਔਰਤ ਆਪੇ ਛੱਡ ਕੇ ਚਲੀ ਜਾਏ ਉਹ ਫਿਰ ਸਾਡੇ ਸਿਰ ਦੋਸ਼ ਨਹੀਂ ਹੋਣਾ, ਲੇਕਿਨ ਆਪ ਨਹੀਂ ਤਿਆਗਣਾ। ਇਹ ਕਿਉਂ ਸਾਸ ਜੀ? ਦੋ ਚੀਜ਼ਾਂ ਕਦੇ ਤਿਆਗਣ ਵਾਲੀਆਂ ਨਹੀਂ ਹੁੰਦੀਆਂ। ਦਸਮ ਪਾਤਸ਼ਾਹ ਨੇ ਇੱਥੇ ਕਿਹਾ ਤਾਂ ਧਿਆਨ ਦੇ ਨਾਲ ਇਸ ਪੱਖ ਵਿੱਚ ਸੁਣੋ, ਉਹਦੇ ਤੇ ਅਮਲ ਕਰਨ ਵਾਲੀ ਗੱਲ ਹੈ। ਇਹ ਤੁਰੇ ਜਾਂਦੇ ਸੀ, ਧੋਬੀ ਨੇ ਮਾਰਿਆ ਮਿਹਣਾ, ਧੋਬਣ ਨੂੰ ਕੁੱਟਣ ਲੱਗਿਆ ਹੋਇਆ ਰਾਮ ਚੰਦਰ ਜੀ ਤੁਰੇ ਜਾਂਦੇ ਸੀ, ਖੜ ਗਏ, ਕਹਿਣਗੇ ਭਾਈ ਨੂੰ ਕਿਉਂ ਕੁੱਟਦਾ? ਕਹਿੰਦਾ ਸੱਚ ਜੀ ਤੁਸੀਂ ਕੀ ਲੈਣਾ ਸਾਡੇ ਜੋ ਬਹੁਤ ਉਠਾ ਬੋਲਿਆ। ਰਾਮ ਚੰਦਰ ਜੀ ਚੁੱਪ ਕਰ ਗਿਆ ਸੀ, ਉਹਨੂੰ ਕਹਿੰਦਾ ਗੱਲ ਸੁਣ ਲੈ ਧਿਆਨ ਨਾਲ, ਕਹਿੰਦਾ ਇਹ ਕੋਈ ਰਾਮ ਚੰਦਰ ਨਹੀਂ, ਨਹੀਂ ਤੈਨੂੰ ਰੱਖ ਲਓ। ਕਹਿੰਦਾ ਰਾਮ ਦੇ ਘਰ ਇੰਨਾ ਚ ਰਹਿ ਕੇ ਆ ਗਈ ਫੇਰ ਵੀ ਬਾਹਰ ਲਈ, ਕਹਿੰਦਾ ਮੈਂ ਤਾਂ ਵੱਢ ਕੇ ਟੁਕੜੇ ਕਰਕੇ ਤੈਨੂੰ ਨਹੀਂ ਚੜ੍ਹਾਉਣ ਦੱਸ। ਰਾਮ ਚੰਦਰ ਜੀ ਕਹਿੰਦੇ ਲਸਮ ਚੱਲ ਤੁਰ ਚਲੇ ਤੂੰ, ਸਾਰੀ ਨਹੀਂ ਜਾਂਦੀ ਘਰ। ਕਹਿੰਦੇ ਤੂੰ ਧੋਬੀ ਦੀ ਨਗਾਹ ਚ ਵੀ ਇੰਨਾ ਡਿੱਗ ਪਿਆ ਜਾਂ ਅਸੀਂ ਤੈਨੂੰ ਛੱਡ ਬਣਾ ਛੱਡਿਆ। ਜਾਂਦਿਆਂ ਹੋਇਆ ਦੋਨੇ ਭਰਾ ਜਾਂਦੇ ਨੇ, ਇੱਕ ਬਲਦਾਂ ਦੇ ਵੀ ਲੋਹੇ ਦੇ ਬੂਟ ਪਾਏ ਹੋਏ, ਸੰਜੋਰ ਚਾੜੇ ਹੋਏ, ਗੋਡਿਆਂ ਤੱਕ ਆਪਣੇ ਵੀ ਜ਼ਿਮੀਂਦਾਰ ਦੇ ਦੁੱਧ ਫੜਾ ਕੁਛ ਦੇਖ ਕੇ ਹੈਰਾਨ ਹੋ ਕੇ ਕਹਿੰਦੇ ਭਾਈ ਆਹ ਜ਼ਿਮੀਂਦਾਰ ਕਿਹਾ ਜਾਏ ਹੁਣ ਕਹਿੰਦੇ ਭਾਈ ਗੱਲ ਸੁਣ ਕਹਿੰਦਾ ਹਾਂਜੀ ਉਹਨੇ ਹੜ ਖੜਾਤਾ ਵੀ ਨਾਲੇ ਆਰਾਮ ਲੈ ਲੈਣੇ ਸੰਤਾਂ ਦੇ ਦਰਸ਼ਨ ਕਰ ਲੈਣੇ ਮੱਥਾ ਟੇਕਿਆ ਕਹਿੰਦੇ ਆਵਾਂ ਇਹ ਹੁਕਮ ਹੈ ਕਹਿੰਦੇ ਵੀ ਇਹ ਲੋਹਾ ਇੰਨਾ ਚੱਕਿਆ ਕਹਿੰਦੇ ਜੀ ਇੱਥੇ ਸੱਪ ਬਹੁਤੇ ਵਿਉਹ ਵਾਲੇ ਡੰਗ ਮਾਰਦੇ ਜਾਨ ਕੱਢ ਦਿੰਦੇ ਆ ਇਸ ਲਈ ਬਚਾਅ ਵਾਸਤੇ ਲੋਹੇ 'ਚ ਡੰਗ ਮਾਰਦਾ ਸਭੀ ਹੁੰਦਾ ਉਹ ਕਹਿੰਦੇ ਭੋਲਿਆ ਇਹੋ ਜਿਹੀ ਦੋਸ਼ਾਂ ਵਾਲੀ ਧਰਤੀ ਜਿਹਦੇ 'ਚ ਇੰਨੇ ਸੱਪ ਥੂਹੇ ਨੇ ਧਰਤੀ ਦਾ ਘਾਟਾ ਉਹਨੂੰ ਤਾਂ ਮੁੱਲ ਨਹੀਂ ਸੀ ਲੈਣੀ ਚਾਹੀਦੀ ਤੂੰ ਇੱਥੇ ਛੱਡ ਕੇ ਹੋਰ ਤੋਂ ਬਾਅਦ ਕਹਿੰਦਾ ਵਾਹ ਬਈ ਵਾਹ ਸੰਤ ਜੀ ਵਧੀਆ ਸਿੱਖਿਆ ਦੇਣ ਲੱਗੇ ਆ ਕਹਿੰਦਾ ਕੋਈ ਮੈਂ ਰਾਮ ਚੰਦਰ ਵਰਗਾ ਮੂਰਖ ਨਹੀਂ ਨਾ ਰਾਮ ਚੰਦਰ ਸੁਣ ਕੇ ਪੈਰਾਂ ਹੇਠ ਦੀ ਜ਼ਮੀਨ ਖਿਸਕਣ ਲੱਗ ਪਈ ਵੀ ਇਹ ਜੱਟ ਵੀ ਮੈਨੂੰ ਮੂਰਖ ਕਹਿ ਰਿਹਾ ਕਹਿੰਦੇ ਭਾਈ ਰਾਮ ਚੰਦਰ ਕਿਉਂ ਮੂਰਖ ਆ ਉਹਨੂੰ ਕਿਹੜਾ ਪਤਾ ਸੀ ਵੀ ਇਹ ਰਾਮ ਚੰਦਰ ਉਹ ਕਹਿੰਦਾ ਮੈਂ ਰਾਮ ਚੰਦਰ ਵਰਗਾ ਮੂਰਖ ਨਹੀਂ ਵੀ ਧੋਬੀ ਦਾ ਮਿਹਣਾ ਸੁਣ ਕੇ ਹੀ ਘਰ ਵਾਲੇ ਨੂੰ ਛੱਡ ਆਇਆ ਸੀ ਸੰਤ ਜੀ ਕੰਨ ਖੋਲ ਕੇ ਸੁਣ ਲੈ ਦੋ ਚੀਜ਼ਾਂ ਛੱਡਣ ਵਾਲੇ ਨਹੀਂ ਹੁੰਦੀਆਂ ਭਾਵੇਂ ਮੱਥਾ ਦੋਸ਼ ਹੋਣ ਸੁਧਾਰੇ ਜਾ ਸਕਦੇ ਨੇ ਛੱਡੇ ਨਹੀਂ ਜਾ ਸਕਦੇ ਇਹ ਕੀ ਕਹਿੰਦੇ ਤਾਂ ਧਰਤੀ ਜਿੰਨਾ ਮਰਜ਼ੀ ਦੋਸ਼ ਹੋਵੇ ਸੁਧਾਰੋ ਇੱਕ ਘਰ ਵਾਲੇ 'ਚ ਜਿੰਨਾ ਮਰਜ਼ੀ ਦੋਸ਼ ਹੋਵੇ ਉਹਨੂੰ ਸੁਧਾਰੀ ਜਾ ਉਹਨੂੰ ਛੱਡੀ ਦਾ ਨਹੀਂ ਹੁੰਦਾ ਇਹ ਉਸ ਵੇਲੇ ਕਹਿੰਦੇ ਲਕਸ਼ਮਣ ਜਾ ਲਿਆ ਜਾ ਕੇ ਅੱਗੇ ਤੋਂ ਕੋਈ ਕੁਛ ਕਹੀ ਜਾਵੇ ਲੋਕਾਂ ਨੇ ਵੀ ਡੂਬੋ ਕਹਿੰਦੇ ਵਾਪਰੇ ਬਹੁਤ ਲੋਕ ਨੇ ਕੀ ਤਾਂ ਇਹੋ ਸਾਧ ਸੰਗੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਐਸੀ ਹਾਲਤ ਹੋਏਗੀ ਵਿਆਹਤਾ ਇਸਤਰੀਆਂ ਨੂੰ ਤਿਆਗਣਗੇ ਪਤੀ ਤੇ ਇਸਤਰੀਆਂ ਵੀ ਆਪਣੇ ਪਤੀਆਂ ਨੂੰ ਤਿਆਗਦੀਆਂ ਸਮਾਨ ਬਾਤ ਹੈ ਤੇ ਅਗਲਾ ਛੰਦ ਹੈ ਸਮਾਂ ਸਮਾਪਤੀ ਦੇ ਨੇੜੇ ਹੈ ਆਪਾਂ ਕੁਝ ਪੰਕਤੀਆਂ ਨੇ ਇਹਦੇ ਨਾਲ ਹੀ ਸਮਾਪਤ ਕਰਦੇ ਹਾਂ ਦੇ
ਅੜਿਲ ਦੂਜਾ ਜਹਾਂ ਤਹਾਂ ਧਰਮ ਉਪਜੀ ਹੈ
ਜਾਣ ਕਿਤੇ ਦੇਖਿਆ ਧਰਮ ਪੈਦਾ ਹੋ ਜਾਏਗਾ
ਜਾਣਕ ਧਰਮ ਪੰਥ ਪਰ ਭਜਿਆ
ਜਾਣੋ ਪੰਥ ਠੰਡ ਲਾ ਕੇ ਧਰਮ ਬਣ ਜਾਏਗਾ
ਦੌਲਤ ਕਹਿੰਦਾ ਪੁਰਖ ਅਪਾਵਨ
ਜਿੱਥੇ ਕਿਤੇ ਦੇਖੋਗੇ ਕਿ ਉਹ ਸਾਸ ਜੀ ਪਾਪ ਦੇ ਵਿੱਚ ਡੋਲਦੇ ਫਿਰਨਗੇ
ਲਾਭਤ ਕਤੇ ਹੀ ਧਰਮ ਕੋ ਦਾਵਨ
ਤੇ ਧਰਮ ਨੂੰ ਆਪਣੇ ਦਾਵ ਤੇ ਲਾ ਦੇਣਗੇ ਭਾਵ ਧਰਮ ਦਾ ਦਾਵ ਕਿਤੇ ਵੀ ਨਹੀਂ ਲੱਗੇਗਾ ਮਹਾਨੀਚ ਲੋਕ ਜਿੱਥੇ ਕਿਤੇ ਉਹ ਫਿਰਦੇ ਹੋਣਗੇ ਧਰਮ ਦਾ ਡਰ ਹੀ ਲੱਗੇਗਾ
ਅਨਰਥ ਬਤਾਵਤ
ਤੇ ਇਹ ਵੀ ਇੱਕ ਕਲਯੁਗ ਦੀ ਨਿਸ਼ਾਨੀ ਹੋਊਗੀ ਵੀ ਅਰਥਾਂ ਨੂੰ ਛੱਡ ਕੇ ਅਨਰਥ ਕਰਿਆ ਕਰਨਗੇ ਵੇਦਾਂ ਦੇ ਕੁਰਾਨ ਦੇ ਪੁਰਾਣਾਂ ਦੇ ਗੁਰਬਾਣੀ ਦੇ ਅਨਰਥ ਕਰਨ ਵਾਲੇ ਪੈਦਾ ਹੋ ਗਏ ਜੇ ਕਿਸੇ ਗੁਰਸਿੱਖ ਦੇ ਕੋਲੋਂ ਸੁਣੋਗੇ ਅਰਥ ਕਰੇਗਾ ਜੇ ਕਿਸੇ ਮਨਮਤੀ ਦੇ ਸੁਣੇ ਤਾਂ ਅਨਰਥ ਕਰੇਗਾ ਬਾਣੀ ਦੇ ਅਰਥਾਂ ਦਾ ਉਹਨੂੰ ਕੀ ਦੇਣਗੇ ਤੇ ਇਉਂ ਸਾਸੀ ਕਦੇ ਕਦੇ ਸਾਡੇ ਵਾਲੇ ਲਾਣੇ ਦੇ ਵਿੱਚ ਵੀ ਐਸੀ ਗੱਲ ਹੈ ਇੱਕ ਉਹ ਬੜਾ ਅੜਬ ਜਿਹਾ ਨਿਹੰਗ ਸਿੰਘ ਬਹੁਤ ਹੀ ਜ਼ਿਆਦਾ ਕ੍ਰੋਧੀ ਤੇ ਸੁੱਖਾ ਬਹੁਤ ਹੀ ਪੀ ਲਿਆ ਕਰੇ ਥੀਮ ਵੀ ਪਾ ਲੈਂਦਾ ਸੀ ਉੱਥੇ ਇੱਕ ਨਿਰਮਲੇ ਸੰਤ ਉਹ ਕਰਨ ਕਥਾ ਗੁਰਦੁਆਰੇ ਸਾਹਿਬ ਤੇ ਉਹ ਕਥਾ ਕਰਦੇ ਕਰਦੇ ਕਹਿੰਦੇ ਨਿਹੰਗ ਸਿੰਘ ਜੀ ਆਹ ਦੇਖੋ ਤੁਸੀਂ ਕਹਿੰਦੇ ਹੋ ਵੀ ਮਾਸ ਖਾਣਾ ਚੰਗਾ ਆਹ ਗੁਰਬਾਣੀ 'ਚ ਲਿਖਿਆ ਵੀ ਮਾਸ ਨਹੀਂ ਖਾਣਾ ਕਹਿੰਦਾ ਮੈਨੂੰ ਦਿਖਾ ਕਿੱਥੇ ਹੈ ਆ ਗਿਆ ਉੱਠ ਕੇ ਕਹਿੰਦੇ ਆਹ ਲਿਖਿਆ ਤੇ ਹੁਣ ਅਰਥ ਦਾ ਅਗਲ ਜਿਹਾ ਆਇਆ ਕਹਿੰਦਾ ਸੰਤ ਜੀ ਆ ਦਿਖਦੀ ਹੈ ਕਹਿੰਦਾ ਜੀ ਕੀ ਮਤਲਬ ਕਹਿੰਦਾ ਕਹਿ ਵੀ ਮਾਸ ਖਾਣਾ ਚੰਗਾ ਹੁੰਦਾ ਉਹਦੇ ਸਿਰ ਤੇ ਖੜ ਕੇ ਹੱਥ ਕਰਨ ਵਾਲੇ ਕਹਿੰਦਾ ਜੀ ਮਾਸ ਖਾਣਾ ਚੰਗਾ ਹੁੰਦਾ ਪਰ ਕਰਨ ਨੂੰ ਕਦਾ ਕਰ ਨਹੀਂ ਆਉਂਦਾ ਉਹ ਡਰਾ ਕੇ ਹੱਥ ਕਰਾ ਵੀ ਐਂ ਕਰਜਣੇ ਮੈਂ ਕਰਦਾ ਇਹ ਵੀ ਸਾਸ ਜੀ ਪਰ ਸੰਤ ਜੀ ਨੂੰ ਵੀ ਚਾਹੀਦਾ ਸੀ ਵੀ ਭਾਵੇਂ ਉਹ ਵੱਢੇ ਕਰਦਾ ਅਰਥ ਉਹੀ ਕਰਦਾ ਜਿਹੜਾ ਆਏਗਾ ਸੀ ਤੇ ਕਿਉਂ ਅਰਥਾਂ ਨੂੰ ਛੱਡ ਕੇ ਅਨਰਥ ਮੁਤਾਬਕ ਅਰਥ ਹੋਰ ਹੋਏਗਾ ਉਹਨੂੰ ਦੱਸਣਗੇ ਹੋਰ ਤੇ ਅੱਗੇ ਕਹਿੰਦੇ ਧਰਮ ਕਰਮ
ਧਰਮ ਕਰਮ ਕਿਤੇ ਧਰਮ
ਦੇ ਕਰਮਾਂ ਵਿੱਚ ਕਿਸੇ ਇੱਕ ਦਾ ਵੀ ਚਿੱਤ ਨਹੀਂ ਲੱਗੇਗਾ ਜਦੋਂ ਨੇਕ ਲੱਗਣੇ ਆਉਣਾ ਇਹ ਹੱਥ ਧਰਤੀ ਵਿੱਚ ਹੋ ਜਾਣੀ ਹੈ
ਕਰਮ ਧਰਮ ਕੀ ਕਿਰਿਆ ਭਲਾਵਤ
ਕਰਮਾਂ ਤੇ ਧਰਮਾਂ ਦੀ ਕਿਰਿਆ ਨੂੰ ਲੋਕਾਂ ਨੇ ਭੁੱਲ ਜਾਣਾ ਹੈ
ਜਹਾਂ ਤਹਾਂ ਅਰਸ਼ਟ ਬਤਾਵਤ
ਜਿੱਥੇ ਕਿਤੇ ਹੋਏਗਾ ਉੱਥੇ ਪਾਪ ਹੀ ਵਿਖਾਉਣਗੇ ਪਾਪ ਹੀ ਕਰਨਗੇ ਇਹ ਹੱਥ ਸਾਸ ਨਹੀਂ ਹੋਣੀ ਹੈ ਉਹ ਛੰਦ ਉਹ ਗੀਤ ਬੰਦੇ ਵੀ ਗਾਉਣਗੇ ਬੀਬੀਆਂ ਵੀ ਗਾਉਣਗੇ ਇਸ ਕਰਕੇ ਨਰ ਨਾਰ ਨਿਤ ਨਿਤ ਨਵੇਂ ਐਸੇ ਛੰਦ ਬਣਾ ਕੇ ਤੇ ਲੋਕਾਂ ਦੇ ਵਿੱਚ ਉਹਨਾਂ ਨੂੰ ਗਾਇਨ ਕਰਨਗੇ
ਉਹਨੂੰ ਜੰਤਰ ਮੰਤਰ ਜਾਣਾ ਤਾਂ ਨਹੀਂ ਤੰਤਰ ਲੱਭ ਪਛੂ
ਆਪਣੇ ਹਿੱਤ ਲਈ ਜੰਤਰ ਮੰਤਰ ਚਲਾਉਣ ਦੇ ਡਰਦੇ ਨਹੀਂ ਉਹਨਾਂ ਨੇ ਗੱਲਾਂ ਨੀ ਵੀ ਮੈਂ ਇਹ ਕਿਉਂ ਐਸਾ ਕਰਾਂ
ਛਤਰ
ਉਤਾਰ ਕੇ ਰੱਖ ਦੇਣਗੇ ਯੁੱਧ ਛੱਡ ਕੇ ਛਤਰੀ ਭੱਜ ਜਾਣਗੇ ਛਤਰੀ ਯੁੱਧ ਚ ਭੱਜਦਾ ਨਹੀਂ ਹੁੰਦਾ ਪਰ ਭੱਜਣਗੇ ਐਸੀ ਹਾਲਤ ਹੋ ਜਾਏਗੀ
ਸ਼ੂਦਰ
ਲੋਕ ਜਿੱਥੇ ਕਿਤੇ ਸ਼ਸਤਰ ਤੇ ਅਸਤਰਾਂ ਨੂੰ ਫੜ ਕੇ
ਸ਼ਸਤਰ ਆਪਣੀ ਹਮਤ ਹੈ ਕਿ ਦੂਸਰੇ ਨੂੰ ਮਾਰਦਾ ਹੈ, ਅਸਤਰ ਚਲਾ ਕੇ ਇਹਦਾ ਹੱਥੋਂ ਛੱਡ ਦਿੱਤਾ ਜਾਏ, ਜਿਵੇਂ ਚੱਕਰ ਆਦਿ ਕਈ ਤਰ੍ਹਾਂ ਦੇ ਅਸੀਲ ਹੈ, ਇਹ ਉਹ ਦੁੱਧ ਦੇ ਵਿੱਚ ਗੱਜਣਗੇ। ਐਸੀ ਹਾਲਤ ਹੋ ਜਾਏਗੀ ਸ਼ਤਰਾਣੀਆਂ ਨੂੰ ਛੱਡ ਦੇ। ਰਾਜੇ ਲੋਕ ਨੀਚ ਇਸਤਰੀਆਂ ਦੀ ਸੰਗਤ ਕਰਨਗੇ ਵਿਸ਼ਾ ਵਸ ਹੋ ਕੇ।
ਸਮਾਜ ਤੋਂ ਫਿਰ ਨੀਚ ਰਾਣੀ ਰਜਾਵਲ,
ਰਾਜ ਅਤੇ ਸਮਾਜ ਨੂੰ ਛੱਡ ਕੇ ਰਾਣੀਆਂ ਜਿਹੜੀਆਂ ਨੇ ਉਹ ਨੀਚਾਂ ਦੇ ਘਰ, ਜਿਨ੍ਹਾਂ ਦੇ ਨੀਚ ਖਿਆਲ, ਉਹਨਾਂ ਨੂੰ ਨੀਚ ਕਿਹਾ ਜਾਂਦਾ ਹੈ, ਉਹਨਾਂ ਨੀਚ ਖਿਆਲਾਂ ਵਾਲਿਆਂ ਦੇ ਰਾਜਿਆਂ ਦੇ ਘਰ ਵਾਲੀਆਂ ਜਾ ਕੇ ਵਸਣਗੀਆਂ।
ਸੂਤਰ ਬ੍ਰਹਮ ਸੁਤਾ ਪਾਏ ਰਤ ਬ੍ਰਹਮ ਸੂਤਰੀ ਹੋਵੇਗੇ।
ਬ੍ਰਾਹਮਣ ਲੜਕੀ ਜਿਹੜੀ ਹੈ, ਬ੍ਰਾਹਮਣ ਲੜਕੀ ਦੇ ਨਾਲ ਸੂਦਰ ਦਾ ਪਿਆਰ ਹੋਵੇਗਾ ਤੇ ਬ੍ਰਾਹਮਣ ਸੁਦਰਾਣੀ ਦੇ ਪ੍ਰੇਮੀ ਹੋ ਜਾਣਗੇ, ਭਾਵ ਐਸੀ ਹਾਲਤ ਹੋ ਜਾਏਗੀ।
ਵੇਸਿਆ ਬਾਲ ਵਲੋਕ ਕਮਲ ਰਾਜ ਧੀਰਜ ਖੋਹੇਗੇ।
ਵੇਸਿਆ ਬਾਲ ਵਲੋਕ ਹੈ, ਬਾਲ ਨਾਮ ਹੈ ਇਸਤਰੀ ਦਾ। ਵੈਸ ਦੀ ਇਸਤਰੀ ਨੂੰ ਦੇਖ ਕੇ ਮੁੱਲ ਰਾਜ ਬੜੇ ਬੜੇ ਜਿਨ੍ਹਾਂ ਨੂੰ ਸਾਧ ਕਿਹਾ ਜਾਏਗਾ ਤੇ ਉਹ ਮੁਨੀ ਜਾਂ ਆਪਣੀ ਧੀਰਜ ਨੂੰ ਛੱਡ ਦੇਣਗੇ ਕਾਮ ਦੇ ਵਸ ਹੋ ਕਰਕੇ।
ਧਰਮ ਭਰਮ ਜੋ ਜਹਾਂ ਤਹਾਂ ਪਾਪ ਪੰਜ ਪੰਜ ਹੋਏਗੇ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿ ਮੇਰੇ ਭਾਈ ਧਰਮ ਤਾਂ ਉੱਡ ਜਾਏਗਾ। ਇਹ ਇਸ ਪ੍ਰਕਾਰ ਧਰਮ ਭਰਮ ਉੱਡਿਓ ਜਹਾਂ ਤਹਾਂ, ਜਿੱਥੇ ਕਿੱਥੇ ਦੇਖੋਗੇ ਤੇ ਉੱਥੇ ਹੀ ਪੈਰ ਪੈਰ ਤੇ ਪਾਪ ਹੀ ਹੋਣ ਲੱਗ ਜਾਣਗੇ, ਪਾਪਾਂ ਦਾ ਵਰਤਾਰਾ ਹੋ ਜਾਏਗਾ।
ਨਿਜ ਸਿੱਖ ਨਾਲ ਗੁਰੂ ਰਵੇ ਗੁਰਦਾਰਾ ਸੋ ਸਿੱਖ ਸੋਵੇਗੇ।
ਇਸਤਰੀ ਤਦੀ ਸਦੋ ਸਰਸਾਰ, ਐਸੀ ਹਾਲਤ ਹੋ ਜਾਏਗੀ ਨਿਜ ਸਿੱਖ ਆਪਣੇ ਜਿਹੜੇ ਚੇਲੇ ਕਈ ਨਕਲੀ ਗੁਰੂਆਂ ਦੇ ਹਨ, ਨਿਜ ਸਿੱਖ ਨਾਲ ਗੁਰੂ ਰਵੇ ਉਸਦੀ ਇਸਤਰੀ ਜਿਹੜੀ ਉਹ ਪੁੱਤਰੀ ਦੀ ਵਿਆਹੀ, ਪਰ ਉਹ ਆਪਣੀ ਹੀ ਸ਼ਿਸ਼ ਦੀ ਇਸਤਰੀ ਜਿਹੜੀ ਹੈ ਇਹ ਭਾਵਨਾ ਤਿਆਗ ਕੇ ਆਪਣੀ ਔਰਤ ਦੀ ਭਾਵਨਾ ਚ ਵਧੇਗਾ। ਗੁਰਦਾਰਾ ਸੋ ਸਿੱਖ ਸੋਹੇਗੇ, ਜਿਹੜੇ ਗੁਰੂ ਦੇ ਘਰ ਵਾਲੀ ਹੈ ਤੇ ਉਹਦਾ ਸੰਬੰਧ ਚੇਲਿਆਂ ਦੇ ਨਾਲ ਹੋ
ਜਾਏਗਾ।
ਅਵੇਕ ਅਤੇ ਵਿਵੇਕ ਦੇ ਵਿਚਾਰ ਨੂੰ ਛੱਡ ਕੇ ਤੇ ਕਦੇ ਨੀ ਵਿਚਾਰਨਗੇ, ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ।
ਹੁਣ ਝੂਠ ਬੋਲ ਕਮਾਏਗੇ ਸੋ ਸੱਚ ਬੋਲ ਉਤਾਰਨੇ।
ਹੁਣ ਆਹ ਜਿਹੜੀ ਗੱਲ ਕਹਿੰਦੇ, ਜਿਹੜਾ ਵੀ ਕਮਾਈ ਕਰੂਗਾ ਪਾਪਾਂ ਵਾਜੋ ਹੋਵੇਗਾ। ਮਾਇਆ ਇਕੱਠੀ ਕਰਨ ਵਾਲੇ ਮਾਇਆ ਇਕੱਠੀ ਕਰਨ ਵਿੱਚ ਝੂਠ ਬੋਲ ਕੇ ਕਮਾਈ ਕਰਨਗੇ, ਮਹਾਰਾਜ ਕਹਿੰਦੇ ਸੱਚਾਈ ਨਹੀਂ ਰਹੇਗੀ। ਉਹਨੂੰ ਝੂਠ ਬੋਲ ਕਮਾਏਗੇ ਸਿਰ ਸੱਚ ਬੋਲ ਉਤਾਰੇ। ਜਿਹੜਾ ਸੱਚ ਬੋਲੂਗਾ ਤੇ ਉਹਦੀ ਧੌਣ ਲਾ ਕੇ ਨਹੀਂ ਆਉਂਦੇ, ਸਿਰ ਵੜ ਕੇ ਜਾਂਦੇ ਵੀ ਸੱਚ ਕਿਉਂ ਬੋਲੇ। ਤੇ ਇਸ ਪ੍ਰਕਾਰ ਦੀ ਸੱਚ ਬੋਲਣ ਵਾਲੇ ਦੇ ਨਾਲ ਇਤਨੀ ਦੁਸ਼ਮਣੀ ਹੋ ਜਾਏਗੀ ਕਿ ਉਹਦਾ ਸਿਰ ਵੜ ਦੇਣਗੇ, ਸੱਚ ਕਿਉਂ ਬੋਲੇ। ਝੂਠ ਬੋਲ ਕੇ ਕਮਾਈ ਦੁਨੀਆਂ
ਕਰੇਗੇ,
ਅਨਿਤ ਹੋਏਗੀ ਨਾ ਕਰਨ ਯੋਗ ਕਾਰਨਾਂ ਨੂੰ ਕਰਨਗੇ, ਅਨਿਤ ਚੀਜ਼ਾਂ ਨਿਤ ਹੋ ਜਾਣਗੀਆਂ।
ਤਿਆਗ ਧਰਮ ਨੂੰ ਤ੍ਰਿਯਮ ਕੁਮਾਰ ਸਾਹਿਬ ਜੋੜੇਗੇ।
ਤਿਆਗ ਧਰਮ ਨੂੰ ਤ੍ਰਿਯਮ, ਇਹ ਥੋੜੇ ਜਿਹੇ ਸੰਤ ਔਖੇ ਨੇ ਤੇ ਸਿਧਾਂਤ ਸਤਿਗੁਰੂ ਨੇ ਕੈਸਾ ਸਪਸ਼ਟ ਕੀਤਾ, ਕਹਿੰਦੇ ਕੁਨਾਰ ਸਾਧ ਜੋਹੇ ਨੇ, ਕਹਿੰਦੇ ਐਸੇ ਕਲਯੁਗ ਦੇ ਬੰਦੇ ਹੋ ਜਾਣਗੇ। ਤਿਆਗ ਧਰਮ ਤ੍ਰਿਯਮ, ਜਿਹੜੀਆਂ ਧਰਮੀ ਇਸਤਰੀਆਂ ਹੋਣਗੀਆਂ ਉਹਨਾਂ ਨੂੰ ਤਲਾਕ ਦੇ ਦੇਣਗੇ, ਛੱਡ ਦੇਣਗੇ ਵੀ ਇਹ ਨਹੀਂ ਮੇਰੇ ਵਸੋਂ ਯੋਗ ਹੈ, ਉਹਨਾਂ ਦੇ ਤਲਾਕ ਹੋਣਗੇ। ਉਹਨਾਂ ਨੂੰ ਤਿਆਗ ਦੇਣਾ ਬੰਦਿਆਂ ਨੇ ਵੀ ਇਹ ਮੇਰੇ ਰੱਖਣ ਦੇ ਯੋਗ ਨਹੀਂ। ਕੁਨਾਰ ਸਾਧ ਜੋਹੇਗੇ, ਜਿਹੜੀ ਖੋਟੀ ਇਸਤਰੀ ਆ ਉਹਨੂੰ ਕਹਿਣਗੇ ਭਲੀ ਸਾਧ ਦਾ ਭਲਾ, ਉਹਨੂੰ ਕਹਿਣਗੇ ਇਹ ਭਲੀ ਔਰਤ ਹੈ, ਜਿਹੜੀ ਝੂਠ ਜ਼ਿਆਦਾ ਬੋਲੇ ਗੱਲਾਂ ਜ਼ਿਆਦਾ ਬਣਾਵੇ ਤੇ ਉਹਨੂੰ ਚੰਗਾ
ਸਮਝਣਗੇ।
ਪਵਿੱਤਰ ਚਿਤ੍ਰਮ ਚਿਤ੍ਰਤਮ, ਕਹਿੰਦੇ ਇਉਂ ਪਵਿੱਤਰ ਮੂਰਤਾਂ ਦੀ ਨਿਆਣੀ, ਪਿਛਲੇ ਯੁਗਾਂ ਦੇ ਲੋਕ ਜਿਵੇਂ ਪਵਿੱਤਰ ਸਨ, ਕਹਿੰਦੇ ਵਿਚਿੱਤਰ ਮਿੱਤਰ ਧਰੋਹੇਗੇ। ਇਹ ਗੱਲ ਕੋਈ ਖਾਸ ਵਿਚਿੱਤਰ ਨਹੀਂ, ਕਹਿੰਦੇ ਕੀ ਹੋਏਗਾ ਮਿੱਤਰਾਂ ਦੇ ਨਾਲ ਮਿੱਤਰ ਧਰੋਹ ਕਰਨ ਲੱਗ ਜਾਣਗੇ। ਦੁਸ਼ਮਣਾਂ ਵਿੱਚ ਮਿੱਤਰ ਭਾਵ ਹੋ ਜਾਏਗਾ, ਜਿਹੜੇ ਦੁਸ਼ਮਣਾਂ ਵਿੱਚ ਮਿੱਤਰ ਭਾਵ ਹੋ ਜਾਏਗਾ, ਔਰ ਸ੍ਰੇਸ਼ਟ ਮਿੱਤਰਾਂ ਵਿੱਚ ਦੁਸ਼ਮਣ ਭਾਵ ਹੋ ਜਾਏਗਾ, ਗੱਲਾਂ ਉਲਟ ਹੋ ਜਾਣੀਆਂ ਸਨ। ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ।
ਕਲਯੁਗ
ਦੇ ਵਿੱਚ ਅਜਿਹਾ ਕਰਮ ਕਰਨਗੇ, ਨਾ ਖਾਣ ਯੋਗ ਪਦਾਰਥ, ਮਾਲ ਸ਼ਰਾਬ ਦੁਰਾਚਾਰ ਉਹ ਚੀਜ਼ਾਂ ਖਾਣ ਜਿਹੜੀ ਨਾ ਖਾਣ ਯੋਗ, ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ।
ਧਰਮ ਧਰਮ ਪਾਏਗੇ।
ਤੇ ਇਸ ਪ੍ਰਕਾਰ ਅਕਜ ਕਜਣੋ ਨਿਰੰਗ ਅਧਰਮ ਧਰਮ ਪਾਹੇਂਗੇ ਤੇ ਐਸਾ ਐਸੀ ਹਾਲਤ ਹੋ ਜਾਣੀ ਹੈ ਲੱਜਾਹੀਨ ਇਸਤਰੀ ਲਾਜ ਨੂੰ ਛੱਡ ਕੇ। ਲੱਜਾ ਦਾ ਉਪਦੇਸ਼ ਆਪ ਲੱਜਾ ਤੋਂ ਹੀਣ ਦੂਸਰੇ ਨੂੰ ਲੱਜਾ ਦਾ ਉਪਦੇਸ਼ ਦੇਣਗੇ ਤੇ ਇਸ ਪ੍ਰਕਾਰ ਹੀ ਕਹਿੰਦੇ ਪੁਰਸ਼ਾਂ ਦੇ ਵਿੱਚ ਧਰਮ ਤੋਂ ਹੀਣੇ ਧਰਮ ਦੇ ਪ੍ਰੇਰਿਤ ਹੋ ਜਾਣਗੇ। ਇਹ ਹਾਲਤ ਹੋ ਜਾਣੀ ਹੈ
ਧਰਮ ਧਰਮ ਧੋਹੇ ਹੈ ਕਿਰਤਨ ਤਰ੍ਹਾਂ
ਧਰਮ ਦੇ ਨਾਮ ਤੇ ਧਰਮ ਦੇ ਨਾਲ ਹੀ ਧਰੋ ਜਾਣਗੇ ਧਰਮ ਦੇ ਨਾਮ ਤੇ ਠੱਗੀ ਮਾਰੀ ਜਾਏਗੀ ਤੇ ਲੋਕਾਂ ਦੇ ਨਾਲ ਠੱਗੀ ਧਰਮ ਦੇ ਨਾਮ ਦੀ ਜ਼ਿਆਦਾ ਵੱਧ ਸਕਦੀ ਹੈ ਔਰ ਵੱਧਦੀ ਹੈ। ਅੰਦਰ ਦੇ ਧਰਮੀ ਨਹੀਂ ਹੋਣਗੇ ਪ੍ਰਦਰਸ਼ਨੀ ਧਰਮੀ ਹੋਏਗੀ। ਇਹ ਹਾਲਤ ਹੋ ਜਾਣੀ ਹੈ
ਧਰਮ ਕਰਮ ਕਿਰਤਨ ਕਰਮ ਕਰਮ ਕਿਰਤਨ
ਇੱਕ ਪੰਕਤ ਰਹੇਗੀ ਇਸਦੇ ਦੁਆਰਾ ਹੋਵੇ
ਧਰਮ ਧਰਮ ਧੋਹੇ ਹੈ ਕਿਰਤਨ ਤਰ੍ਹਾਂ ਧੁਰੇ ਸੁਣਨ
ਤੇ ਇਸ ਪ੍ਰਕਾਰ ਕਹਿੰਦੇ ਜਿਹੜੇ ਰਾਜੇ ਲੋਕ ਹੋ ਜਾਣਗੇ ਧਰਮ ਔਰ ਧੀਰ ਦੀ ਨਹੀਂ ਕਰਨਗੇ ਤੇ ਆਪਣੇ ਅਸੀਂ ਭਾਰਤ ਵਿੱਚ ਫਾਇ ਕਰਦੇ ਹਾਂ ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ ਅਧਰਮ
ਕਰਮ ਕਿਰਤਨ ਕੁਕਰਮ ਕਰਮ ਕਿਰਤਨ
ਅਧਰਮ ਨੂੰ ਧਰਮ ਕਰਨ ਕਰਕੇ ਮੰਨਣਗੇ ਅਤੇ ਕੁਕਰਮ ਨੂੰ ਸੁਕਰਮ ਕਰਕੇ ਜਾਣਗੇ ਉਲਟੀ ਮਤ ਵਿਕਰ ਜਾਏ ਵਿਨਾਸ਼ ਕਾਲੇ ਵਿਪਰੀਤ ਬੁੱਧੀ ਹੋ ਜਾਏਗੀ ਐਸੀ ਹਾਲਤ ਹੋ ਜਾਣੀ ਹੈ
ਕਿ ਉਲੰਘ ਧਰਮ ਕਰਮ ਅਧਰਮ ਧਰਮ ਵਿਆਪ ਹੈ
ਧਰਮ ਦੇ ਕਰਮਾਂ ਦੀ ਉਲੰਘਣਾ ਕਰਕੇ ਕਹਿੰਦੇ ਅਧਰਮ ਦੇ ਧਰਮ ਵਿੱਚ ਪ੍ਰੇਰਿਤ ਹੋ ਜਾਣਗੇ
ਤਿਆਗ ਜਗ ਜਾਪਣ ਜੋਗ ਜਾਪ ਜਾਪ ਹੈ
ਹਿੰਦੂ ਲੋਕ ਜਗ ਤਿਆਗ ਦੇਣਗੇ ਤੇ ਇਹਨੂੰ ਜਗ ਤਿਆਗ ਕਰਕੇ ਜਾਪ ਜਿਹੜੇ ਜਪਣੇ ਸੀ ਵੇਦਾਂ ਦੇ ਮੰਤਰਾਂ ਦੇ ਇਹ ਨਹੀਂ ਜਪਣਗੇ ਅਯੋਗ ਜਾਪ ਉਹ ਜਪਣਗੇ। ਜਗ ਜਿਹੜੇ ਸੀ ਸਾਧ ਸੰਗੀ ਭਾਵੇਂ ਅਸੀਂ ਆਪਣੀ ਉਸ ਢੰਗ ਦੇ ਨਾਲ ਇਹਦਾ ਐਸਾ ਖੰਡਨ ਕਰਦੇ ਹਾਂ ਜੀ ਮਨਾਂ ਨੂੰ ਧੀ ਫੂਕ ਦਿੰਦੇ ਸੀ ਤੇ ਉਹਦਾ ਕੀ ਫਾਇਦਾ ਇਹਦਾ ਅਸੀਂ ਇੱਕ ਨੁਕਤੇ ਤੇ ਅਸੀਂ ਆ ਕੇ ਇਹਦਾ ਖੰਡਨ ਕਰੀ ਜਾਂਦੇ ਹਾਂ ਜੋ ਇਹਦਾ ਲਾਭ ਸੀ ਕਿਤੇ ਉਹ ਦੇਖੋ ਆਹ ਜਿਹੜਾ ਹੁਣ ਡੀਜ਼ਲਾਂ ਦਾ ਧੂੰਆਂ ਜਾਂ ਹੋਰ ਕਈ ਕਿਸਮ ਦੇ ਗੰਦੇ ਧੂੰਏ ਚਲੋ ਇੱਥੇ ਤਾਂ ਇਹਨਾਂ ਨੇ ਧੂੰਏ ਦੇ ਕੰਟਰੋਲ ਕਰਿਆ ਹੋਇਆ ਤੇ ਕਿਤੇ ਕਲਕੱਤੇ ਜਾਓ ਜਾਂ ਤੁਹਾਡੇ 'ਚ ਕੋਈ ਬੈਠਾ ਹੋਵੇ ਨਾ ਕਲਕੱਤੇ ਗਿਆ ਹੋਇਆ ਉਹਨੂੰ ਪਤਾ ਚੰਗੀ ਤਰ੍ਹਾਂ ਇੱਕ ਵਾਰੀ ਵਧੀਆ ਜਿਹਾ ਝੱਗਾ ਪਾ ਕੇ ਇੱਕ ਗੇੜਾ ਮਾਰਿਆ ਕਲਕੱਤੇ ਮੁੜ ਕੇ ਝੱਗਾ ਲਾ ਕੇ ਧੋ ਲਿਆ ਨਹੀਂ ਤਾਂ ਫਿਰ ਉਹ ਕਿਸੇ ਕੰਮ ਦਾ ਨਹੀਂ ਜਾਓ ਇੰਨੀ ਕਾਲਸ ਹੋ ਗਈ ਕਿ ਹਵਾ ਦੇ ਵਿੱਚ। ਪੁਰਾਣੇ ਸਮੇਂ 'ਚ ਯੱਗ ਕਰਨ ਦਾ ਮਤਲਬ ਸੀ ਧੀ ਪਾਉਣਾ ਜਿਹੜਾ ਅੱਗ 'ਚ ਫੂਕਣ ਦਾ ਤੇ ਉਹ ਆਕਾਸ਼ ਨੂੰ ਚੜ੍ਹ ਕੇ ਨਾ ਵਾਯੂ ਮੰਡਲ ਦੇ ਵਿੱਚ ਮਿਲ ਕੇ ਉਹਨੂੰ ਸਾਰੀ ਜਗ੍ਹਾ ਨੂੰ ਪ੍ਰਾਣ ਵਾਯੂ ਨੂੰ ਸਵੱਛ ਕਰਨਾ ਸੀ ਉਹਦੇ ਵਿੱਚ ਉਹ ਸਵਾਸ ਲਏ ਹੋਏ ਸਾਡੇ ਸਰੀਰ ਵਾਸਤੇ ਦਿਮਾਗ ਵਾਸਤੇ ਲਾਭਦਾਇਕ ਸੀ ਤੇ ਉਹੀ ਧੂੰਆਂ ਚੋਂ ਬੱਦਲਾਂ ਦੇ ਵਿੱਚ ਮਿਲ ਕੇ ਮੁੜ ਕੇ ਮੀਂਹ ਪੈਂਦਾ ਸੀ ਉਹ ਪਾਣੀ ਦੇ ਵਿੱਚ ਵੀ ਐਸੀ ਅੰਸ ਹੁੰਦੀ ਸੀ ਇੱਕ ਐਸੀ ਖੁਰਾਕ ਵਧੀਆ ਸੀ ਜਿਹੜੀ ਅੱਜ ਦੇ ਸਮੇਂ ਦੇ ਕੱਦ ਵਿੱਚ ਨਹੀਂ ਸਾਨੂੰ ਮਿਲ ਸਕਦੀ ਉਹ ਰੱਬ ਨੂੰ ਪਾਉਣ ਵਾਸਤੇ ਨਹੀਂ ਸੀ ਵੀ ਜਗ ਕਰਨ ਦੇ ਨਾਲ ਕਿਤੇ ਪ੍ਰਮਾਤਮਾ ਨਹੀਂ ਸੁਣ ਸਕਦਾ। ਕੁਝ ਰਿਸ਼ੀਆਂ ਮੁਨੀਆਂ ਨੇ ਢੰਗ ਵਰਤਿਆ ਸੀ ਲੋਕੀ ਕਰਦੇ ਰਹਿਣ ਧਰਮ ਦੇ ਨਾਂ ਤੇ ਕਰਦੇ ਰਹਿਣਗੇ ਉਹ ਨਹੀਂ ਇਹਨਾਂ ਨੇ ਕਰਨਾ ਇਸ ਪ੍ਰਕਾਰ ਦੀ ਹਾਲਤ ਕਹਿੰਦੇ ਇਹਨਾਂ ਨੂੰ ਤਿਆਗ ਦੇਣਗੇ ਅਯੋਗ ਜਾਪ ਜਪਣਗੇ
ਧਰਮ ਕਰਮ ਭੈਣ ਧਰਮ ਕਰਮ ਕਰਮ ਨਿਰਭੈਣ
ਸੋ ਧਰਮ ਦੇ ਕਰਮ ਨਹੀਂ ਹੋਣਗੇ ਅਧਰਮ ਦੇ ਜਿਹੜੇ ਕਰਮ ਹਨ ਉਹ ਸਾਸ ਜੀ ਕਰਨਗੇ ਸਾਰੇ
ਸਾਧੂ ਸੰਸਕ੍ਰਿਤਮ ਚਿਤਮ ਅਸਾਧੂ ਭੈਣ ਦੁਲੰ
ਜਿਹੜੇ ਸਾਧ ਨੂੰ ਯਾਨੀ ਸ੍ਰੇਸ਼ਟ ਮਹਾਂਪੁਰਸ਼ ਤੇ ਉਹਨਾਂ ਦੀ ਹਾਲਤ ਸੰਸਕ੍ਰਿਤਮ ਚਿੱਤਮ ਕਹਿੰਦੇ ਉਹਨਾਂ ਦੇ ਚਿੱਤ ਵਿੱਚ ਜੀਣ ਦੀ ਸ਼ੰਕਾ ਪੈਦਾ ਹੋ ਜਾਏਗੀ ਭਾਵ ਉਹ ਸੰਕੋਚ ਕੇ ਰਹਿਣਗੇ ਆਪਣੇ ਆਪ ਨੂੰ ਰੱਖਣਗੇ ਕਿ ਅਸਾਧ ਨਿਰਭਨ ਦਲੋਂ ਜਿਹੜੇ ਅਸਾਧ ਲੋਕ ਨੇ ਨਿਰਭੈ ਹੋ ਕੇ ਵਿਚਰਨਗੇ ਗੁਰਾਜ ਦੇ ਫਿਰਨਗੇ ਕੁਝ ਨਹੀਂ ਵਿਗੜੂਗਾ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ
ਧਰਮ ਕਰਮ ਨੂੰ ਕ੍ਰਿਤਮ ਸੋ ਧਰਮ ਕਰਮ ਨੂੰ ਤਜਮ
ਧਰਮ ਦੇ ਕਰਮਾਂ ਨੂੰ ਛੱਡ ਕੇ ਅਧਰਮ ਦੇ ਕੰਮ ਜਿਹੜੇ ਕਰਨਗੇ ਲੋਕ
ਹਰਖ ਦੱਖਣ ਧਰਮ ਨਾ ਤਰਖ ਸਰਬ ਤੋਂ ਜਿਤਮ
ਉਹਨਾਂ ਕੰਮਾਂ ਤੇ ਰਾਜੇ ਲੋਕ ਉਹ ਧਨ ਖਰਚਣਗੇ ਤੇ ਇਸ ਪ੍ਰਕਾਰ ਪਰਹਾਰ ਵਰਤਨ ਧਨ ਨਾ ਤਰਖ ਸਰਬ ਨਿਰਪਮ ਭਾਵ ਕੀ ਹੈ ਕਹਿੰਦੇ ਲੋਕਾਂ ਤੋਂ ਇਕੱਠਾ ਕਰਿਆ ਹੋਇਆ ਜਿਹੜਾ ਧਨ ਹੈ ਤੇ ਲੋਕਾਂ ਦਾ ਇਕੱਠਾ ਹੋਇਆ ਜਿਹੜਾ ਧਨ ਹੈ ਨਾ ਉਹ ਅਧਰਮ ਦੇ ਕੰਮ ਤੇ ਖਰਚ ਕਰਨ ਆਪਣੇ ਪੈਸੇ ਤਾਂ ਅਧਰਮ ਦੇ ਵੀ ਲਾਉਣੇ ਔਖੇ ਨੇ ਲੋਕਾਂ ਦਾ ਪੈਸਾ ਲਾਉਣਾ ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ
ਮਤਾਂ ਦੇ ਕੱਜਣ ਕ੍ਰਿਤਮ ਲੱਜ ਸਰਬ ਤੇ ਫਿਰਮ
ਤੇ ਇਸ ਪ੍ਰਕਾਰ ਨਾ ਲੁਕਾਉਣ ਵਾਲੇ ਕੰਮ ਜਿਹੜੇ ਨੇ ਉਹ ਤਾਂ ਲੁਕਾਉਣਗੇ ਲੁਕੋ ਰੱਖਣਗੇ ਉਹਨਾਂ ਦਾ ਲੁਕੋ ਰੱਖਣ ਵਾਲੇ ਕੰਮਾਂ ਨੂੰ ਨਹੀਂ ਲੁਕਾਉਣਗੇ ਸਾਰਿਆਂ ਵਿੱਚ ਬੇਸ਼ਰਮੀ ਐਸੀ ਵੱਧ ਜਾਏਗੀ ਉਹ ਬੇਸ਼ਰਮ ਹੋ ਕੇ ਆਪਣੇ ਤਨਾਂ ਨੂੰ ਨੰਗੇ ਕਰਕੇ ਲੋਕਾਂ ਦੇ ਵਿੱਚ ਵਿਚਰਨਗੇ ਪਸ਼ੂਆਂ ਦੀ ਤਰ੍ਹਾਂ ਐਸਾ ਸਮਾਂ ਆ ਜਾਏਗਾ
ਅਨਰਥ ਵਤ ਤੂੰ ਭੋਣ ਨਾ ਅਰਥ ਕਥਤੋਂ ਗਰਮ।
ਫਿਰ ਇਹੋ ਜਿਹੇ ਲੋਕ ਪੈਦਾ ਹੋ ਜਾਣਗੇ, ਇਸ ਤਰ੍ਹਾਂ ਦਾ ਅਨਰਥ ਧਰਤੀ ਉੱਤੇ ਵੱਧ ਜਾਏਗਾ ਤੇ ਪ੍ਰਸ਼ਾਦ ਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਨਗੇ। ਧਰਤੀ ਦੇ ਉੱਤੇ ਐਸੇ ਲੋਕਾਂ ਦੀ ਗਿਣਤੀ ਵੱਧ ਜਾਏਗੀ। ਤੇ ਇਸ ਪ੍ਰਕਾਰ ਕਹਿੰਦੇ ਵੀ ਅਨਰਥ ਵਧਣ ਨੂੰ ਧੋਣ ਕਹਿੰਦੇ, ਐਸੇ ਵਰਤੇ ਪੈਦਾ ਹੋ ਜਾਣਗੇ ਅਰਥ ਤਾਂ ਜਾਣਦੇ ਨੀ, ਅਨਰਥੇ ਕਰੀ ਜਾਣਗੇ। ਅੱਜ ਵੀ ਹੁਣ ਬਹੁਤ ਅਰਥਾਂ ਦਾ ਅਨਰਥ ਹੋ ਰਿਹਾ ਤੇ ਨੇਕ ਅਲੰਕ ਬਾਰੇ ਜਿੰਨੇ ਭੁਲੇਖੇ ਪਾ ਦਿੱਤੇ ਤੇ ਅੱਜ ਤੋਂ ਪਹਿਲਾਂ ਕਈ ਤਾਂ ਨੇਕ ਅਲੰਕ ਵਿਚਾਰੇ ਜੰਮ ਕੇ ਮਰ ਵੀ ਲਏ, ਉਹਦਾ ਜੇ ਤੁਸੀਂ ਸੁਣੇ ਨਹੀਂ ਹੋਣੇ। ਮਾਤਮਾ ਨੇ ਸਤਿਕਾਰ ਦੀ ਚੜ੍ਹਾਈ ਇੱਕ ਨੇਕ ਅਲੰਕ ਜੰਮ ਪਿਆ ਪਿੱਛੋਂ, 500 ਲੈ ਲਿਆ ਮੂਰਖਾਂ ਦਾ ਟੋਲਾ, ਨੰਗੀਆਂ ਤਰਪਾਨਾਂ ਨੂੰ ਬੋਲੇ ਕਿਹੜਾ ਉਹਨਾਂ ਦੇ ਪੂਰੇ 500 ਬੰਦਾ ਨਾਲ, ਉਹ ਜਦੇ ਭੁਗਤ ਸਮਾਰ ਦੇ ਜੇ ਕੋਈ ਕਹਿ ਤੂੰ ਲੱਗ ਲੈਂਦਾ। ਤੇ ਇਸ ਪ੍ਰਕਾਰ ਉਹ ਟੋਲਾ ਬਣਿਆ ਉਹਨਾਂ ਹੀ ਮਸਵਾਉਣੇ ਆ ਗਿਆ ਤੇ ਹੁਣ 500 ਬੰਦਾ ਬਹਿਮਾਂ ਨੂੰ ਕਹਿ ਗਿਆ ਫਿਕਰ ਵੀ ਇਹ ਮੂਰਖਾਂ ਨੂੰ ਕਿਵੇਂ ਸਾਂਭਾਂਗੇ। ਤੇ ਉਹ ਉਹਨਾਂ ਦੀ ਹੁਣ ਜਮਾਤ ਨਹੀਂ ਸੀ ਪੂਰੀ ਮਜ਼ਬੂਤ, ਜੇ ਤਾਂ ਨਹਿੰਗ ਸਿੰਘਾਂ ਦੀ ਜਥੇਬੰਦੀ ਉਹਦੀ ਬਰਸੀ ਪਹਿਲੀ ਕੋਲ ਹੁੰਦੀ ਉਹਨਾਂ ਨੇ ਦਿੱਤਾ, ਹੁਣ ਸਾਰਿਆਂ ਦੇ ਕਿਰਪਾਨਾ ਵੀ ਦੂਜਿਆਂ ਨੇ ਕਗਿਆਂ 'ਚ ਜਾ ਵੜੀਆਂ ਸੀ। ਇਸ ਕਰਕੇ ਉਹ ਸੋਚਦੇ ਵੀ ਹੁਣ ਕੀ ਕਰੇ, ਕਹਿੰਦੇ ਕੁਛ ਨੀ, ਇਹਨੇ ਨੂੰ ਕੀ ਹੋਇਆ, ਗੁਰਨਿਆਂ ਦੇ ਇੱਕ ਗਿਆਨੀ ਪੰਥ ਹੀਰਾ ਰਤਨ ਮੰਨੇ ਹੋਏ, ਉਹ ਵੀ ਸਾਧ ਸਿੰਘ ਚੀਜ਼ ਸੀ ਪੰਥ ਦੇ ਵਿੱਚ, ਤੇ ਉਹਨਾਂ ਨੂੰ ਮਸਤੂ ਆਣੇ ਕਥਾ ਕਰਦੇ ਹੁੰਦੇ ਸੀ। ਮਸਤੂ ਆਣੇ ਤੋਂ ਵਾਹਿਗੁਰੂ ਦਮਨਮਾ ਸਾਹਿਬ ਮਹਾਂਪੁਰਸ਼ਾਂ ਦੇ ਸਮਕਾਲੀ ਸੀ, ਜਾਣੀ ਗਿਆਨ ਦੇ ਵਿੱਚ ਕੋਈ ਘੱਟ ਨਹੀਂ ਸਨ, ਜੇ ਘੱਟ ਸੀ ਤਾਂ ਕਮਾਈ ਦੇ ਵਿੱਚ ਘੱਟ ਸਨ। ਤੇ ਉਹਨਾਂ ਨੂੰ ਗਿਆਨੀ ਜੀ ਉਹਨਾਂ ਨੂੰ ਉੱਥੋਂ ਲੈ ਕੇ ਆਉਂਦਾ ਦਮਦਮਾ ਸਾਹਿਬ, ਤੇ ਲਿਆ ਕੇ ਕਹਿਣ ਲੱਗੇ ਵੀ ਗਿਆਨੀ ਜੀ ਗੱਲ ਹੋ ਗਈ ਬੜੀ ਗੜਬੜ, ਨੇਕ ਅਲੰਕ ਆ ਗਿਆ ਉੱਥੇ ਤੇ ਹੁਣ ਉਹਦੇ ਨਾਲ ਜੇ ਤਾਂ ਹੱਥੋਪਾਈ ਕਰਦੇ ਆ ਤਾਂ ਕਤਲ ਹੋ ਜਾਣਗੇ ਬਹੁਤ ਸਾਰੇ। ਉਹ ਕਹਿੰਦਾ ਹੱਥੋਪਾਈ ਦੀ ਲੋੜ ਨਹੀਂ, ਤੁਹਾਡੇ ਨਾਲ ਕਿਹੜਾ ਹੱਥੋਪਾਈ ਕਰਨਾ ਆ, ਤੁਹਾਡਾ ਡੇਰਾ ਨਹੀਂ ਦੱਬਣਾ ਆ, ਗੱਲ ਗਿਆਨ ਦੀ ਹੈ ਵੀ ਕੋਈ ਨੀ ਵੀ ਕਥਾ ਤੋਂ ਬਾਅਦ ਮੈਨੂੰ ਮੁਕਵਾਦ ਦੀ ਕਥਾ ਕਰ ਲੈਣ ਦਿਓ, ਉਦੋਂ ਬਾਅਦ ਨੇਕ ਅਲੰਕ ਦੀ ਕਥਾ ਦੀ ਸੂਈ ਧਰ ਲੈਣ ਵੀ ਮੈਂ ਸਵਾਲ ਮੇਰੀ ਤੋਂ। ਗਿਆਨੀ ਚਰਨ ਸਿੰਘ ਦਾ ਨਾਂ ਸੀ ਗੁਰਨਿਆਂ ਦੇ ਸਿੰਘ, ਗਿਆਨੀ ਚਰਨ ਸਿੰਘ ਨੇ ਕਥਾ ਤੋਂ ਬਾਅਦ ਕਹਿੰਦੇ ਲਓ ਭਾਈ ਗੁਰੂ ਪਿਆਰੇ ਹੁਣ ਨੇਕ ਅਲੰਕ ਦੇ ਦਰਸ਼ਨ ਕਰਨ ਚੱਲਿਆ ਮੈਂ ਵੀ ਤੁਸੀਂ ਵੀ ਆ ਜਾਣਾ। ਉਹ ਸਾਰੇ ਬੇਂਗਮ ਸਾਧ ਸਿਮਰਨ ਕਰਨ ਵਾਲੀਆਂ ਰੂਹਾਂ ਵੱਡਿਆਂ ਦੇ ਵੇਲੇ ਦੇ ਵੀ ਸੀ ਕੁਛ ਚਲੇ ਗਏ, ਚਾਰ ਉਹਦੇ ਲਿਖਾਈ ਲਾਏ ਗਏ, ਕਤਾਰ ਬਿਠਾਈ ਹੋਈ ਨੇਕ ਅਲੰਕ ਦੀ, ਤੇ ਜਿਹੜਾ ਦੁਨੀਆਂ ਘਰ ਦਾ ਉਹ ਮਗਜ ਮਾਰਦਾ ਸੀ ਉਹ ਲਿਖੀ ਜਾਂਦੇ ਸੀ ਨਾਲ ਦੇ ਨਾਲ, ਜਿੰਨਾ ਝੂਠ ਦੁਬਾਰੋਂ ਬੋਲਦਾ ਸੀ ਤੇ ਜੋ ਮੂੰਹ ਚ ਆਈ ਜਾਂਦਾ ਸੀ, ਚਾਹ ਲਿਆਈਆਂ ਧਰੀਆਂ ਬਾਈਆਂ ਪਤਾ ਨੀ ਕੀ ਕੀ ਕਹੀਆਂ, ਚਾਹ ਲਿਆ ਦੇ ਪਿਆ ਦੇ ਵਿੱਚ ਇਹ ਲਿਖੀ ਜਾਂਦਾ ਸੀ ਰਾਜਾ ਝੂਠ ਸੀ, ਉਹ ਲਿਖੀ ਜਾਂਦੇ ਸੀ ਚਾਹ, ਕਹਿੰਦੇ ਜੀ ਅੰਮ੍ਰਿਤ ਬਾਣੀ ਹੋ ਵੀ ਚਾਹ ਦੀ ਕਥਾ ਇਹਦੇ ਚ ਲੈ, ਨੇਕ ਰੰਗ ਇਹਦੇ ਵਾਸਤੇ ਜਮੇ ਵੀ ਚਾਹ ਪਿਆ ਗੁਰੂਗਾ ਲੋਕਾਂ ਨੂੰ। ਇਹ ਗਿਆਨੀ ਚੰਦ ਸਿੰਘ ਨੇ ਦੇਖਿਆ ਵੀ ਹੈ ਤਾਂ ਮੂਥਾ ਦੇ ਝੋਲਾ ਵੀ ਹੁਣ ਇਹਨਾਂ ਦੇ ਨਾਲ ਸ਼ਬਦ ਅਰਥ ਕਰਨ ਦੀ ਕੋਈ ਲੋੜ, ਕਹਿੰਦੇ ਨੇਕ ਰੰਗ ਸਾਹਿਬ ਬਈ ਮੈਨੂੰ ਪਹਿਲਾਂ ਆਪਣਾ ਟੀਚਾ ਦਿਓ ਵੀ ਲੋਕ ਤੁਹਾਨੂੰ ਨੇਕ ਰੰਗ ਕਹਿੰਦੇ, ਤੁਸੀਂ ਆਪਣੇ ਆਪ ਨੂੰ ਕੀ ਮੰਨਦੇ, ਕਹਿੰਦੇ ਜੋ ਲੋਕ ਕਹਿੰਦੇ ਨੇ ਉਹ ਠੀਕ ਹੀ ਹੈ, ਮੈਂ ਉਹੀ ਹਾਂ ਜਿਹੜਾ ਕੁਛ ਲੋਕ ਕਹਿੰਦੇ। ਅੱਜ ਮੈਂ ਸਹੀ ਦੇ ਵਿੱਚ ਅਕਾਲ ਪੁਰਖ ਜੀ ਆਇਆ ਪਿਛਲੇ ਦਿਨ ਅਖਬਾਰ ਪੜ੍ਹੇ ਹੋਊਗਾ ਸਰ, ਉਹ ਇੰਟਰਵਿਊ ਕਰਨ ਵਾਲਾ ਵੀ ਬੜਾ ਹੈ ਚੁਸਤ ਸੀ ਸਿੰਘ, ਉਹ ਕਹਿੰਦਾ ਵੀ ਤੁਸੀਂ ਤਾਂ ਅਕਾਲ ਪੁਰਖ ਹੋ ਵੀ ਤੁਸੀਂ ਵੀ ਪਾਸਪੋਰਟ ਬਣਾ ਕੇ ਆਏ ਉਹਦੇ ਤੇ, ਕਹਿੰਦਾ ਹਾਂ ਜਿਵੇਂ ਪਾਸਪੋਰਟ ਬਣਾ ਕੇ ਵੀਜ਼ਾ ਲਵਾ ਕੇ ਆਇਆ, ਕਹਿੰਦੇ ਤੁਸੀਂ ਤਾਂ ਅਕਾਲ ਪੁਰਖ ਦੀ ਤੁਹਾਨੂੰ ਵੀਜ਼ੇ ਲਾਉਣ ਦੀ ਕੀ ਲੋੜ ਸੀ, ਗੱਲ ਵੀ ਠੀਕ ਹੈ ਕਿਉਂ ਸਾਹ ਸੀ ਹੁਣ ਆਈ ਕਸਰ ਰਹਿੰਦੀ ਸੀ, ਨੇਕ ਅਲੰਕ ਤਾਂ ਬਣ ਲਈ ਸੀ ਅਕਾਲ ਪੁਰਖ ਨਹੀਂ ਸੀ ਕੋ ਬਣਿਆ, ਇਹ ਵੀ ਬਣ ਲਿਆ ਜਾਣੀ ਇਹ ਵੀ ਐਡ ਹੋ ਗਿਆ ਇਹਦੇ ਵਿੱਚ। ਇਸ ਕਥਾ ਦਾ ਮਕਸਦ ਹੈ ਕਿ ਜਦੋਂ ਤੁਸੀਂ ਇਸ ਕਥਾ ਨੂੰ ਸੰਪੂਰਨ ਸੁਣ ਲਿਆ ਤੁਸੀਂ ਇਹਨਾਂ ਗੱਲਾਂ 'ਚ ਕਦੇ ਡੋਲੋਗੇ, ਆਪਣੇ ਮਨ 'ਚ ਦ੍ਰਿੜ ਹੋ ਜਾਓਗੇ, ਗੁਰੂ ਗ੍ਰੰਥ ਸਾਹਿਬ ਨਾਲ ਜੋ ਤੁਹਾਡਾ ਸੰਬੰਧ ਹੈ ਉਹਦੇ 'ਚ ਦ੍ਰਿੜ ਹੋ ਜਾਓਗੇ, ਕੋਈ ਮਨਮਤੀਆਂ ਤੁਹਾਨੂੰ ਬਣਾ ਨਹੀਂ ਸਕਦਾ, ਇਹ ਫਾਇਦਾ ਇਸ ਕਥਾ ਦਾ। ਇਹ ਗਿਆਨੀ ਚਰਨ ਸਿੰਘ ਕਹਿਣ ਲੱਗਾ ਜੀ ਆਪਣਾ ਟੀਚਾ, ਕਹਿੰਦੇ ਜੀ ਠੀਕ ਹੈ ਮੈਂ ਜੋ ਕਹਿੰਦੇ ਨੇਕ ਅਲੰਕ, ਕਹਿੰਦੇ ਵੀ ਨੇਕ ਅਲੰਕ ਵਿਸ਼ਨੂੰ ਭਗਵਾਨ ਦਾ 14ਵਾਂ ਅਵਤਾਰ, ਕਹਿੰਦੇ ਜੀ ਠੀਕ ਹੈ ਵੀ ਮੈਂ ਉਹੀ, ਕਹਿੰਦੇ ਵੀ ਉਹਦੇ ਕੋਲ ਤਾਂ ਖੰਡਾ ਹੀ ਏਡਾ ਵੱਡਾ 250 ਫੁੱਟ ਦਾ ਲੰਮਾ ਖੰਡਾ ਹੀ ਹੈ, ਤੇ ਆ ਜਿਹੜੇ ਅਵਤਾਰ ਹੁੰਦੇ ਨੇ ਉਹ ਸ਼ਕਤੀਆਂ ਹੁੰਦੀਆਂ ਨੇ, ਭਗਵਾਨ ਰਾਮ ਜੀ ਨੇ ਆਹ ਸ਼ਕਤੀਆਂ ਭਗਵਾਨ ਕ੍ਰਿਸ਼ਨ ਜੀ ਚੀਜ਼ ਦੇ ਉੱਤੇ ਗੋਵਰਧਨ ਪਰਬਤ ਚੱਕ ਦਿੱਤਾ, ਵੀ ਤੁਸੀਂ ਹੁਣ ਇਉਂ ਕਰੋ ਵੀ ਹੁਣ ਬਾਕੀ ਦੀਆਂ ਗੱਲਾਂ ਨਹੀਂ ਆਪਣੇ ਕਰਨੀਆਂ, ਤੁਸੀਂ ਰੀਸ਼ਾਂ ਕਰਦੇ ਹੋ ਵੱਡਿਆਂ ਦੀਆਂ
ਕਹਿੰਦਾ ਵੀ ਗੁਰੂ ਨਾਨਕ ਸਾਹਿਬ ਕਹਿੰਦਾ ਉਹ ਵੀ ਮੈਂ ਹੀ ਹਾਂ, ਫਸ ਗਿਆ ਇੱਥੇ ਦੀ ਗੱਲ ਕਹੇ। ਗਿਆਨੀ ਚੰਦ ਸਿੰਘ ਕਹਿੰਦੇ ਫਿਰ ਗੱਲ ਸੁਣੋ ਵੀ ਗੁਰੂ ਨਾਨਕ ਦਾ ਤੂੰ ਹੈ ਵੀ ਹੁਣ ਤਾਂ ਲੋੜ ਬਲੀ ਕਢਾਰੀ ਦੀ ਹੋਈ ਹੈ। ਕਹਿੰਦਾ ਬਲੀ ਕਢਾਰੀ ਮੈਂ ਬਣਾ, ਉੱਥੇ ਚੱਕੀ ਦਾ ਪੁੜ ਪਿਆ ਸੀ ਅੱਠ ਮਣ ਦਾ। ਕਹਿੰਦਾ ਮੁੰਡੇ ਉਹ ਚੱਕੋ ਇਹਨੂੰ ਉੱਪਰ ਚੜਾਓ, ਇਹਦੇ ਜਿੱਤੇ ਬਿਲ ਕਰੇ ਹੋ ਏਡਾ ਬੈਠਾ ਕੰਧ ਦੇ ਨਾਲ, ਕਹਿੰਦੇ ਇਹਦੇ ਉੱਤੇ ਚੜਾਓ। ਉਹਨੂੰ ਕਹਿੰਦੇ ਵੀ ਨੇਕ ਲੰਘ ਸਾਹਿਬ ਮੈਂ ਉੱਤੋਂ ਸਿੱਟੂਗਾ ਚੱਕੀ ਦਾ ਪੁੜ ਤੇਰੇ ਉੱਤੇ, ਜੇ ਤਾਂ ਤੂੰ ਹੱਥ ਲਾ ਕੇ ਦਿੱਤਾ ਰੋਕ ਤਾਂ ਮੈਂ ਵੀ ਤੇਰੇ ਹੀ ਪ੍ਰਚਾਰ ਕਰੂੰਗਾ, ਅੱਜ ਤੋਂ ਬਾਅਦ ਮੇਰੇ ਵਰਗਾ ਗਿਆਨੀ ਤੈਨੂੰ ਜਿੱਦੀ ਮਿਲਣਾ ਨਹੀਂ। ਐਸਾ ਐਵੇਂ ਜਿਹੜੇ ਤੇਰੇ ਨਾਲ ਤੁਰੇ ਫਿਰਦੇ ਮੇਰੀ ਮਿਹਨਤ ਕੀਤੀ ਹੈ ਤੁਸੀਂ ਕਰਤਾ, ਤੈਨੂੰ ਮੁਖਦਾ ਪ੍ਰਚਾਰ ਮਿਲ ਗਿਆ ਤੂੰ ਆ ਚੱਕੀ ਦਾ ਪੁੜ ਰੋਕ ਲਿਆ। ਉੱਠ ਕੇ ਖੜਾ ਹੋ ਗਿਆ, ਕਹਿੰਦਾ ਇਹਦਾ ਮੁੱਖਾਂ ਵਾਲੀਆਂ ਦੇ ਲੜ, ਕਹਿੰਦਾ ਮੈਂ ਜਾਣਾ ਆਪਣੇ ਘਰ ਨੂੰ, ਕਿਉਂ ਪਤਾ ਸੀ ਵੀ ਉਹਨੇ ਲਿਹਾਜ ਨੀ ਕਰਨੀ, ਦਲੀਆ ਕਰ ਦੇਣਾ, ਨੱਟ ਗਿਆ ਤੂੰ ਮਸਤ ਵਾਲੇ ਤੋਂ। ਇਹੋ ਜਿਹੇ ਲੋਕ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਕੇ 500 ਬੰਦੇ ਦਾ ਟੋਲਾ ਦੇਖ ਕੇ ਉਹਦੇ ਵਸਤਰ ਦੇਖ ਕੇ ਆ ਬੀਬੀਆਂ ਡੰਡੌਤਾਂ ਕਰ ਕਰਕੇ ਮੱਥੇ ਟੇਕਦੀਆਂ ਨੇ, ਕਹਿੰਦੀਆਂ ਆ ਗਿਆ ਹੋਈ ਦੇ ਘਰ ਤੇ। ਹੁਣ ਦੱਸੋ ਬੀਬੀਆਂ ਜਾਂ ਵਿਚਾਰਿਆਂ ਨੇ ਕਦਾ ਇਹਨਾਂ ਨਹੀਂ ਸੁਣੀ। ਇਹਨਾਂ ਤੇ ਜਿਹਨੂੰ ਮਰਜ਼ੀ ਕਹਿ ਦੋ ਕੱਪੜੇ ਪਾ ਕੇ ਲੈ ਆਓ ਵੀ ਆ ਗਿਆ ਹੀ ਨਹੀਂ ਕਲੰਕ, ਚਾਰ ਚਾਰ ਜਿਹੜੇ ਕਹਿਣ ਵਾਲੇ ਹੋਣ ਇਹ ਬਣ ਗਿਆ ਨਹੀਂ ਕਲੰਕ। ਹੁਣ ਉੱਥੇ ਹੋਰ ਕੀ ਹੋਇਆ ਪੰਜਾਬ ਦੇ ਵਿੱਚ, ਹੋਰ ਤਾਂ ਹੋਰ ਆ ਬਿਰਕਾ ਵਾਲੀ ਮਾਈ ਉਹਦੇ ਲੁੱਟ ਕੇ ਖਾ ਕੇ ਜਾ ਰਹੇ ਪੰਜਾਬ ਨੂੰ, ਉਹਦੇ ਘਰ ਦੇ ਵਿੱਚ ਕਿਤੇ ਗਲਾ ਗਲਾ ਬਣ ਗਿਆ, ਖਾਣੀ ਖੱਚਰ ਕਿਤੇ ਕੀ ਹੋਇਆ ਜਾਂ ਕੁਛ ਹੋ ਗਿਆ ਸੀ। ਤੇ ਜੋ ਦੁਨੀਆਂ ਉੱਠ ਕੇ ਡੱਠੀ ਹੈ, ਤੁਸੀਂ ਇਹ ਦੇਖ ਲਓ ਵੀ ਜਿਹਨਾਂ ਨੂੰ ਲੋਕ ਬ੍ਰਹਮ ਗਿਆਨੀ ਕਹਿੰਦੇ ਸੀ ਡੰਡੌਤਾ ਕਰ ਕਰਕੇ ਮੱਥੇ ਦੇਖਦੇ ਗਏ, ਉਹਨੂੰ ਮਰ ਡੰਡੌਤਾ ਕਰ ਸਕਦੇ ਸਬੂਤ ਨੇ ਲੋਕ ਬ੍ਰਹਮ ਗਿਆਨੀ ਕਹਿਣ। ਖੈਰ ਬ੍ਰਹਮ ਗਿਆਨੀ ਤਾਂ ਲੋਕਾਂ ਦੀ ਵੀ ਮਾੜੀ ਗੱਲ ਵੀ ਆਏ ਜਾਣ, ਕਿਉਂ ਕਹਿੰਦੇ ਡੰਡੌਤਾ ਕਰ ਕਰ ਮੱਥੇ ਦੇਖਦੇ। ਤੇ ਉਹ ਮਾਈ ਦੇ ਕਵਲ ਨੂੰ ਧੂਲਕੋਟ ਆਏ ਸੰਤਾਂ ਨੇ ਦੇ ਹਿੰਮਤ ਕੀਤੀ ਅਰਦਾਸ ਜੀ ਉਹਨਾਂ ਮਹਾਂਪੁਰਸ਼ਾਂ ਨੇ, ਸੰਤ ਸਮਾਜ ਦਾ ਹੋਇਆ ਇਕੱਠ। ਤੇ ਅੱਜ ਤੱਕ ਉਹ ਖਬਰਾਂ ਲੱਗੀਆਂ ਹੋਈਆਂ, ਤੁਸੀਂ ਅਖਬਾਰਾਂ ਪੜ੍ਹ ਸਕਦੇ ਹੋ, ਤਾਰੀਖ ਤੁਹਾਨੂੰ ਮੈਂ ਦੱਸ। ਉਹ ਫਿਰ ਰਾਤ ਨੂੰ ਘੰਟਾ ਕੁ ਮੈਂ ਵੀ ਲਾਇਆ, ਸੱਚੀ ਗੱਲ ਹੈ ਫਿਰ ਕਥਾ ਕੀਰਤਨ ਨਹੀਂ ਕੀਤਾ, ਮੈਂ ਵੀ ਕਥਾ ਪਾਈ ਦੀ ਉਹ ਕੀਤੀ ਹੈ ਇੱਕ ਘੰਟਾ। ਤੇ ਅਗਲੇ ਦਿਨ ਉਹ ਕਥਾ ਮੇਰੀ ਜਿਹੜੀ ਸੀ ਕੀਤੀ ਹੋਈ ਅਖਬਾਰ ਚ ਆ ਗਈ, ਤੇ ਮਾਈ ਗਾਲਾਂ ਤਾਂ ਮੈਨੂੰ ਕੱਢਦੀ ਹੁਣ ਤੱਕ ਜੇ ਬੁਲਾਵੇ ਵਾਲੇ ਨੇ ਇਸ ਤਰ੍ਹਾਂ ਕੀਤਾ। ਚਲੋ ਕੰਮ ਤਾਂ ਠੀਕ ਹੋ ਗਿਆ, ਮੁੜ ਕੇ ਜਿਹੜਾ ਸਾਡੇ ਵਾਲਾ ਲਾਣਾ ਸੀ ਉਹਨੂੰ ਤੁਰਿਆ ਹੋਇਆ ਬੰਦ ਤਾਂ ਹੋ ਗਿਆ। ਤੇ ਜੋ ਧੰਨਵਾਦ ਸੰਤ ਅਵਤਾਰ ਸਿੰਘ ਹੋਣਾ ਦਾ ਵੀ ਸੰਤ ਸਮਾਜ ਦਾ ਜਿਹੜਾ ਮੋਟਾ ਹੈ। ਸੋ ਗੁਰੂ ਪਿਆਰੇ ਭਰਨਾ ਲੋਕਾਂ ਦੇ ਕਹੇ ਦੇ, ਦੇਖੋ ਇੰਨੀਆਂ ਵੀਡੀਓ ਕੈਸਟਾਂ ਦਿਖੀਆਂ ਗੁੰਡੀ ਵਾਲੇ ਦੀਆਂ, ਘਰ ਘਰ ਦੇ ਵਿੱਚ ਭੇਜਣ ਮੈਂ ਹੈਰਾਨ ਹਾਂ ਵੀ ਕਿਹੜਾ ਅੰਮ੍ਰਿਤ ਚੋਂਦਾ ਸੀ ਉਹਨਾਂ ਕੈਸਟਾਂ ਜਿਹੜਾ ਤੁਸੀਂ ਰੱਖੀ ਬੈਠੇ। ਬਸ ਵੀ ਦੇਰੀ ਲਾਈ ਹੋਈ ਹੈ ਤੇ ਦੇਰ ਤੋੜ ਕੇ ਖਾਉਂਦੇ ਮਹਾਰਾਜ ਨੂੰ ਵੀ ਦੇਰੀ ਹੈ ਉਹ ਕਿਹੜੇ 'ਚ ਦੇਰੀ ਹੋ, ਕਿਉਂ ਐਸੀਆਂ ਗੱਲਾਂ ਦੇ ਧਰਮ 'ਚ ਆਉਂਦੇ ਹੋ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਹਾਲਤ ਹੋ ਜਾਣੀ ਨਾਰਾਇਣ।
ਪਰ ਨਰਾਜ ਸੰਦ ਵਰਨ ਹੈ ਵਰਨ ਕੋ ਛਾੜ ਮਰ ਸਿਰਨ ਕੋ,
ਕਹਿੰਦੇ ਇੱਕ ਤਾਂ ਅਵਰਨਾ ਨੂੰ ਵਰਨ ਕਹਿਣ ਦੇ ਤੇ ਪਰਮੇਸ਼ਰ ਦੀ ਸ਼ਰਨ ਨੂੰ ਛੱਡ ਦੇਣਗੇ, ਛਾੜ ਹਰ ਸਰਨ ਕੋ ਪਰਮੇਸ਼ਰ ਦੀ ਸ਼ਰਨ ਨੂੰ ਤਿਆਗ ਦੇਣਗੇ।
ਛਾੜ ਸਭ ਸਾਜ ਕੋ ਲਾਗ ਹੈ ਕਾਜ ਕੋ,
ਸਾਰੇ ਸਾਜਾਂ ਨੂੰ ਉਹ ਸਜਾਏ ਹੋਏ ਕਰਮਾਂ ਨੂੰ ਛੱਡ ਕੇ ਬੁਰੇ ਕਰਮਾਂ ਵਿੱਚ ਲੱਗ ਜਾਣਗੇ।
ਨਾਮ ਹੈ ਨਾਮ ਕੋ ਲਾਗ ਹੈ ਕਾਮ ਕੋ,
ਨਾਮ ਸਿਵ ਨੂੰ ਤਾਂ ਤਿਆਗ ਦੇਣਗੇ, ਲਾਗ ਹੈ ਕਾਮ ਕੋ ਕਾਮ ਵਾਸਨਾ ਵਿੱਚ ਲੱਗ ਜਾਣਗੇ, ਭਾਵ ਵਿਕਾਰਾਂ ਨੂੰ ਭੋਗਣ ਲੱਗ ਜਾਣਗੇ।
ਲਾਗ ਕੋ ਛੋਰ ਹੈ ਦਾਨ ਮੁਖ ਮੋਰ ਹੈ,
ਸ਼ਰਮ ਤਿਆਗ ਦੇਣਗੇ, ਸ਼ਰਮ ਧਰਮ ਤੋਂ ਇਹ ਸਭ ਖਲੋ। ਕੀ ਹੋਊਗਾ, ਊੜ ਗਿਆ ਪ੍ਰਧਾਨ ਦੇ ਲਾ ਲਓ, ਝੂਠ ਦੀ ਪ੍ਰਧਾਨਤਾ ਹੋਏਗੀ। ਤੇ ਇਹਦੇ ਨਾਲ ਮਿਲਦਾ ਹੀ ਇੱਕ ਮਹਾਂਪੁਰਸ਼ਾਂ ਨੇ ਪੰਡਿਤ ਗੁਲਾਬ ਸਿੰਘ, ਪੰਡਿਤ ਵਿਦਵਾਨ ਨੂੰ ਕਹਿੰਦੇ ਆ ਕਿ ਜੇ ਬ੍ਰਹਮਣ ਨਾ ਸਮਝ ਲੈਣ, ਪੰਡਿਤ ਗੁਲਾਬ ਸਿੰਘ ਜੀ ਨਿਰਮਲੇ ਮਹਾਂਪੁਰਸ਼ ਹੋਏ। ਇਹ ਸੰਤ ਮਾਨ ਸਿੰਘ ਦੇ ਸ਼ੇਸ਼ੀ, ਇਹਨਾਂ ਦੇ ਵਿਦਿਆ ਗੁਰੂ ਸੰਤ ਮਾਨ ਸਿੰਘ ਜੀ ਨਿਰਮਲੇ, ਸੰਤ ਮਾਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀ ਸੀ, ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਕੀਤੀ ਉੱਥੇ ਹੀ ਸਮਝੇ, ਤੇ ਨੇਤਰ ਦਿਵ ਨੇਤਰ ਖੁੱਲੇ ਸੀ। ਉਹਨਾਂ ਨੇ ਸਵੇਰਾ ਉਚਾਰਨ ਕੀਤਾ ਹੈ, ਪ੍ਰਬੋਧਿਤ ਨਾਟਕ ਦੇ ਵਿੱਚ ਪੜ੍ਹ ਲੈਣਾ। ਉੱਥੇ ਕਹਿ ਰਹੇ ਨੇ, ਕਹਿੰਦੇ ਐਸੀ ਹਾਲਤ ਹੋ ਜਾਣੀ ਹੈ ਜਿਨ ਕੇ ਮਨ ਮੈਂ ਹਰ ਧਿਆਨ ਨਹੀਂ, ਸ਼ੁਭ ਪੰਥਨ ਤੇ ਮਿਟ ਜਾਵੇਗੇ। ਤਦ ਸੰਜਮ ਨੇਮ ਅਸੰਗ ਰਹੇ ਜਗ ਭੀਤਰ ਸਿੱਧ ਕਹਾਵੇਂਗੇ, ਤਦ ਪੰਥ ਸਨਾਤਨ ਮਾਇਆ ਕਲੂ ਮਨ ਵਾਂਛਿਤ ਪੰਥ ਚਲਾ ਦੇਗੇ, ਜਗ ਫੈਲੇ ਗੋ ਇਹ ਭਾਂਤ ਕਲੂ ਸ਼ੁਭ ਸੰਤ ਨਿਰਾਦਰ ਪਾਵ। ਇਸ ਪ੍ਰਕਾਰ ਦੀ ਹਾਲਤ ਹੋ ਜਾਣੀ
ਹੈ।
ਪਰਮੇਸ਼ਰ ਦੇ ਚਰਨਾਂ ਦਾ ਧਿਆਨ ਨਹੀਂ ਕਰਨਗੇ, ਦੁਸ਼ਟਾਂ ਦੀ ਪ੍ਰਾਪਤੀ ਕਰਨਗੇ।
ਨਰਕ ਕਹਿ ਜਾਣਗੇ ਅੰਤ ਪਛਤਾਉਣਗੇ,
ਜਦੋਂ ਨਰਕ ਨੂੰ ਜਾਣਗੇ ਨਾ, ਕਹਿਣਾ ਫਿਰ ਅੰਤ ਨੂੰ ਪਛਤਾਉਣਗੇ ਵੀ ਕਿੱਧਰ ਨੂੰ ਤੁਰੇ ਜਾ ਰਹੇ ਹਾਂ, ਪਤਾ ਜਾਣ ਲੱਗਣਗੇ ਨਰਕਾਂ ਦੇ ਵਿੱਚ ਹੀ ਜਾਵਣਗੇ, ਇਹ ਰਸਤਾ ਇਤਨਾ ਗਲਤ ਹੋਏਗਾ।
ਧਰਮ ਕਹਿ ਖੋਏਗੇ ਪਾਪ ਕਰ ਰੋਜੇਗੇ,
ਧਰਮ ਨੂੰ ਛੱਡ ਦੇਣਗੇ ਪਾਪ ਬਹੁਤ ਪ੍ਰਸੰਨ ਹੋ ਕੇ ਕਰਨਗੇ ਖੁਸ਼ ਹੋ ਕੇ
ਨਰਕ ਪੁਣ ਵਾਸ ਹੈ ਤ੍ਰਾਸ ਜਮ ਤ੍ਰਾਸ ਹੈ
ਇਹ ਨਰਕਾਂ ਦੇ ਵਿੱਚ ਵਸਣਗੇ ਡਰਾਉਂਦੇ ਜਮ ਦਾ ਡਰ ਪਾਉਣਗੇ
ਮਾਰ ਲੰਕ ਛੰਦ ਅਧਰਮ ਧਰਮ ਕਰਮ ਕਹਿ ਹੈ ਨਾ ਭੂਲ ਨਾਮ ਲੈ ਹੈ
ਸੋ ਬੇਨਤੀ ਹੈ ਭਾਈ ਗੁਰੂ ਪਿਆਰਿਓ ਕਿਤੇ ਘੜੀਆਂ ਵੱਲ ਵੈਸੇ ਦੇਖਿਆ ਨੀ ਤੁਸੀਂ ਕਿਸੇ ਨੇ ਘੜੀਆਂ ਵੱਲ ਮੈਂ ਤੁਹਾਨੂੰ ਹਾਂ ਦਾ ਵੀ ਗੁਰੂ ਦਿਲਾਵਾਂ ਵੀ ਪ੍ਰਬੰਧਕਾਂ ਨੇ ਟਾਈਮ ਜਿਹੜਾ ਹੈ ਤੁਹਾਡੇ ਕਹਿਣ ਤੋਂ ਵਧਾ ਦਿੱਤਾ ਕਿਤੇ ਮੇਰੇ ਤੇ ਕਹੋਗੇ ਕਿ ਇੱਕ ਮਿੰਟ ਉੱਤੇ ਨਹੀਂ ਹੁੰਦਾ ਅੱਜ ਮਿੰਟ ਦੱਸ ਦਿੱਤੇ ਹੋਗੇ ਦੱਸ ਨਹੀਂ ਹੋਏ ਅਜੇ ਟਾਈਮ 20 ਮਿੰਟ ਬਾਕੀ ਰਹਿੰਦੇ ਨੇ ਯਾਨੀ 9 ਵਜੇ ਸਮਾਪਤੀ ਹੋਇਆ ਕਰੇਗੀ ਸੰਗਤਾਂ ਨਾਲ ਗੁਰਮਤਾ ਕਰਕੇ ਤੁਹਾਡੇ ਪਿਆਰ ਨੂੰ ਦੇਖ ਕੇ ਪ੍ਰਬੰਧਕਾਂ ਦੇ ਕੋਲ ਇੰਨੇ ਹੋਣਗੇ ਤੇ ਪ੍ਰਬੰਧਕਾਂ ਨੇ ਅੱਧਾ ਘੰਟਾ ਫਿਰ 9 ਵਜੇ ਤੱਕ ਪਹਿਲਾਂ ਵਿਚਾਰ ਹੋਵੇ ਮੂਹਰੇ ਨੂੰ ਵਧਾਈਏ ਕਿ ਪਿੱਛੇ ਨੂੰ ਵਧਾਈਏ ਤੇ ਜਿਹੜੇ ਪਾਸੇ ਨੂੰ ਅੜਿੱਕਾ ਹੋਵੇ ਉਹ ਪਾਸੇ ਨੂੰ ਵੱਧ ਜੀ ਦਾ ਪਿਛਲੇ ਪਾਸੇ ਨੂੰ ਕੋਈ ਅੜਿੱਕਾ ਜਾ ਨਹੀਂ ਸੀ ਮੂਹਰਲੇ ਪਾਸੇ ਕੁਝ ਗੁਰਮੁਖਾਂ ਦੇ ਵਿਚਾਰ ਸਿੰਘ ਸਾਹਿਬ ਜੀ ਆਏ ਨੇ ਤੇ ਇਹਨਾਂ ਦੇ ਵਿਚਾਰ ਵੀ ਸੁਣੇ ਸੀ ਵੀ ਇਸ ਕਰਕੇ ਵੀ ਇਹਨਾਂ ਦਾ ਸਮਾਂ ਜਿਹੜਾ ਉਸੇ ਤਰ੍ਹਾਂ ਰਹੇ ਤੇ ਪਿਛਾ ਸਮਾਂ ਵਿਹਲਾ ਪਿਆ ਵੀ ਉਹ ਸਮੇਂ ਦੇ ਵਿੱਚ ਵਧਾ ਲੈਣਾ ਇਸ ਕਰਕੇ ਭਾਈ 9 ਵਜੇ ਪੂਰੇ ਸਹੀ ਸਮਾਪਤੀ ਹੈ 20 ਮਿੰਟ ਬਾਕੀ ਰਹਿੰਦੇ ਨੇ ਬਲਕਿ ਹੋ ਸਕਦਾ ਕੁਝ ਮਿੰਟ ਪਹਿਲੇ ਸਮਾਪਤੀ ਕਰਦੇ ਆਹ ਛੰਦ ਪੂਰਾ ਕਰ ਲਈਏ ਗੁਰੂ ਸਾਹਿਬ ਦੀ ਕਿਰਪਾ ਕਰਨ ਬਹੁਤਾ ਵੱਡਾ ਛੰਦ ਨਹੀਂ ਇਹਦੇ ਵਿੱਚ ਅਜੇ ਇਹੀ ਹਾਲਤ ਚੱਲਦੀ ਹੈ ਕਿ ਸੰਸਾਰ ਦੇ ਹਾਲਤ ਕੈਸੀ ਹੋਣੀ ਹੈ ਨੇਕ ਲੰਕ ਦੀ ਗੱਲ ਉਦੋਂ ਬਾਅਦ ਦੀ ਹੈ ਤੇ ਨੇਕ ਲੰਕ ਦੇ ਨਾਲ ਖਾਲਸੇ ਦਾ ਕੀ ਸੰਬੰਧ ਇਹ ਗੱਲ ਸਿੱਖਾਂ ਦਾ ਕੀ ਸੰਬੰਧ ਜਿਹੜੇ ਅੱਜ ਬੀਬੀਆਂ ਜਿਵੇਂ ਚੜ੍ਹ ਜਾਵੇ ਚੰਗਾ ਚੜ੍ਹਦਾ ਚੰਗਾ ਕਹਿੰਦੇ ਹੁੰਦੀਆਂ ਸੀ ਤੇ ਭਾਈ ਗੁਰੂ ਜੀ ਦੇ ਚੰਦ ਨੂੰ ਤੇ ਇਸ ਤਰ੍ਹਾਂ ਅੜੀਪ ਰਹੇ ਸਾਧ ਸਿੰਘ ਜੀ ਤੁਹਾਡਾ ਅਵਤਾਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਰਹਿਣਾ ਇਹ ਭੁਲੇਖੇ ਕੱਢ ਦਿਓ ਮਨ ਵਿੱਚ ਝਾਕੀ ਗੁਰੂ ਗ੍ਰੰਥ ਮਹਾਰਾਜ ਕੀ ਵਿਰੋਕੀ ਜਬ ਹੈ ਬਾਕੀ ਇਸ ਦੂਸਰੇ ਦੀ ਲਾਲਸਾ ਨਾ ਹੋਤਾ ਹੈ ਉਹ ਸਿੱਕੇ ਕਹਿੰਦਾ ਜਿਹੜਾ ਹੋਰ ਰੱਬ ਦੀ ਇੱਛਾ ਕਰ ਰਿਹਾ ਉਹਦਾ ਰੱਬ ਨੂੰ ਮਿਲ ਗਿਆ ਉਹਦੇ ਤੇ ਸਬਰ ਇਸ ਕਰਕੇ ਸਾਧ ਸਿੰਘ ਜੀ ਠੀਕ ਹੈ ਅਵਤਾਰ ਹੈ ਭਗਵਾਨ ਵਿਸ਼ਨੂੰ ਦਾ ਕਲਾ ਵਾਲਾ ਅਵਤਾਰ ਹੈ ਧਰਮ ਨੂੰ ਪੈਦਾ ਕਰਨਾ ਡਿਊਟੀ ਹੈ ਅਕਾਲ ਪੁਰਖ ਵਾਹਿਗੁਰੂ ਦਾ ਪਰਮੇਸ਼ਰ ਦੇ ਘਰ ਵਿੱਚ ਆ ਕੇ ਕਰਨਾ ਸਭ ਕੁਝ ਜਿੱਥੇ ਗਲਤੀ ਹੋਣੀ ਹੈ ਉੱਥੇ ਉਹਦੀ ਭੁਲ ਵੀ ਸੋਧੀ ਜਾਣੀ ਹੈ ਤੇ ਜੋ ਇਹ ਵੀ ਤਾਂ ਵਿਚਾਰ ਹੈ ਇਸ ਪ੍ਰਕਾਰ ਕਹਿ ਰਹੇ ਹਨ
ਧਰਮ ਕਰਮ ਕਹਿ ਹੈ ਨਾ ਭੂਲ ਨਾਮ ਲੈ
ਧਰਮ ਦੇ ਕੰਮ ਕਰਨਗੇ ਭੁੱਲ ਕੇ ਵੀ ਪਰਮੇਸ਼ਰ ਦਾ ਨਾਮ ਨਹੀਂ ਲੈਣਗੇ ਐਸੀ ਹਾਲਤ ਪ੍ਰਜਾ ਵਿੱਚ ਹੋ ਜਾਏਗੀ ਦਾਨ ਨਹੀਂ ਦੇਣਗੇ ਕਿਸੇ ਨੂੰ ਵੀ ਐਸੀ ਰੁਚੀ ਹੋ ਜਾਊਗੀ ਦਾਨ ਦੇਣ ਨੂੰ ਜੀਏ ਨਹੀਂ ਕਰਨਾ ਬਲਕਿ ਭਲੇ ਪੁਰਸ਼ਾਂ ਨੂੰ ਸਾਧੂਆਂ ਨੂੰ ਲੁੱਟ ਲੈਣਗੇ ਲੁੱਟਿਆ ਕਰਨਗੇ ਲਟੇਰੇ ਲੋਕ ਸਾਧਾਂ ਦੇ ਵੀ ਜਾਵੜਿਆ ਕਰਨਗੇ ਆਪ ਚ ਹੁਣ ਕੀ ਹੁੰਦਾ ਰਿਹਾ ਨੇ ਛੱਡਿਆ ਸਾਧ ਤੇ ਸੰਤ ਮੀਆਂ ਛੱਡਿਆ ਕੌਣ ਜਿਹੜਾ ਅੜਕੇ ਆ ਗਿਆ ਚੜ੍ਹਦਾ ਗੱਡੀ ਆਹ ਕੀ ਵਿਚਾਰਿਆ ਟਾਂਡੇ ਵਾਲਾ ਸੱਤ ਦੱਸੋ ਕੀ ਵਿਗਾੜਿਆ ਅੱਖਾਂ ਤੋਂ ਰੱਖ ਕੀ ਮਾਰਨਾ ਐਜੇ ਦਾ ਸਾਧ ਸੀ ਜੀ ਇਹ ਜਿਨ੍ਹਾਂ ਦੇ ਉੱਤੇ ਇੱਕ ਕਰਮਾਂ ਦੀ ਮਾਰ ਐਸੀ ਪਈ ਹੋਈ ਹੈ ਤੇ ਪ੍ਰਚਾਰ ਕਿੱਡਾ ਵੱਡਾ ਕੀਤਾ ਉਹਨਾਂ ਨੇ ਇਹ ਪੱਤੀ ਛੱਡਦਾ ਇਹ ਤਾਂ ਨੀ ਦੇਖਿਆ ਵੀ ਅੰਮ੍ਰਿਤ ਕਿੰਨੇ ਨੂੰ ਛਕਾਇਆ ਗੋਲੀ ਮਾਰੀ ਹੈ ਫਿਰ ਮਾਰਨ ਲੱਗਿਆ ਇਹ ਨੀ ਦੇਖਿਆ ਵੀ ਇੱਥੇ ਜੰਮ ਨਹੀਂ ਆ ਸਕਦੇ ਜਿੱਥੇ ਮਾਰ ਰਹੇ ਹੋ ਉਹ ਤਾਂ ਤਰ ਗਿਆ ਜਿਹਨੂੰ ਮਾਰ ਰਹੇ ਹੋ ਮਰਿਆ ਨਹੀਂ ਉਹ ਤਰਿਆ ਮਰ ਤਾਂ ਉਹ ਗਿਆ ਜਿਹਨਾਂ ਨੇ ਮਾਰਿਆ ਤਾਂ ਉਹ ਕਹਿੰਦਾ ਵੀ ਉਹ ਮਰਿਆ ਮਰੇ ਨੀ ਸਕੇ ਮਹਾਰਾਜ ਦੀ ਹਜ਼ੂਰੀ ਜਿੱਥੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਪ੍ਰਣਾਮ ਹੋਣਾ ਤੂੰ ਨਹਿ ਛੱਡਿਆ ਨਿਕਟਿਆ ਜਾਈ ਉੱਥੇ ਉੱਥੇ ਤਾਂ ਜ਼ਰੂਰਤ ਨਹੀਂ ਆ ਸਕਦੇ ਜਿੱਥੇ ਮਰ ਉਹਨੇ ਤਾਂ ਸਮਾਂ ਕੁੱਬੇ ਦੀ ਲੱਤ ਲੋਟ ਆ ਗਈ ਮਹਾਂਪੁਰਸ਼ਾਂ ਦੇ ਐਂ ਜੀ ਮਰਨ ਤਾਂ ਮੈਂ ਕਹਿੰਦਾ ਸਾਰੇ ਸੰਤਾਂ ਨੂੰ ਜੇ ਸਾਰਿਆਂ ਨੂੰ ਮਾਰ ਦੋ ਇੱਕ ਤਾਂ ਭਾਵੇਂ ਤਾਂ ਵੀ ਭਲਾ ਹੀ ਆ ਕਰਾਂ ਕੋਈ ਘਾਟੇ ਵਾਲਾ ਸੰਤਾਂ ਨੇ ਪਰ ਇਹਦੇ ਨਾਲ ਜੇ ਦੁੱਖਾਂ ਤਾਂ ਹੋਰ ਵਰਤਣਾ ਸਿੰਘ ਸਾਹਿਬ ਭਾਈ ਦਲਜੀਤ ਸਿੰਘ ਜਥੇ ਦੇ ਵਿਦਿਆਰਥੀ ਨੇ ਜਥੇ ਪੜ੍ਹੇ ਉਦੋਂ ਬਾਅਦ ਤਖ਼ਤ ਤੇ ਗੁਰੂ ਸਾਹਿਬ ਨੇ ਸੇਵਾ ਲੈਣੀ ਸੀ ਤਖ਼ਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਉਸ ਥਾਂ ਤੇ ਸੇਵਾ ਦਾ ਮੌਕਾ ਦਿੱਤਾ ਤੇ ਮੈਂ ਸਿੰਘ ਸਾਹਿਬ ਨੂੰ ਜਦੋਂ ਇਹ ਘਟਨਾ ਹੋਈ ਉੱਥੇ ਭੇਜਿਆ ਵੀ ਜਾ ਕੇ ਆਪ ਵੇਖਿਆ ਜਦੋਂ ਮੁੜ ਕੇ ਆਏ ਅੱਖਾਂ 'ਚ ਪਾਣੀ ਪੜਿਆ ਮਹਾਰਾਜ ਰਣਜੀਤ ਸਿੰਘ ਕੀ ਹੋਇਆ ਕਹਿੰਦੇ ਜੀ 450 ਪੰਨਾ ਗੁਰੂ ਗ੍ਰੰਥ ਸਾਹਿਬ ਦਾ ਵੀ ਗੋਲੀਆਂ ਦੇ ਨਾਲ ਭੁੱਲ ਦਿੱਤਾ 450 ਪੰਨੇ ਤਾਂ ਗੁਰੂ ਗ੍ਰੰਥ ਸਾਹਿਬ 'ਚ ਵੀ ਗੋਲੀਆਂ ਲੰਘ ਗਈਆਂ ਫਿਰ ਭਾਈ ਇਹ ਕਲਯੁਗ ਦੀ ਤਾਂ ਹੁਣ ਕੀ ਨਿੱਕੇ ਬੱਚਿਆਂ ਨੂੰ ਮਾਰਨਾ ਔਰਤਾਂ ਨੂੰ ਮਾਰਨਾ ਦੇਵ ਮਾਤਾ ਨੂੰ ਮਾਰਨਾ ਇਹ ਕਿਹੜੀ ਗੱਲ ਸੰਬੰਧੀ ਇਹ ਲਟੇਰੇ ਲੋਕਾਂ ਦਾ ਹੀ ਕੰਮ ਹੈ ਇਹ ਸਿੱਖਾਂ ਦਾ ਕੰਮ ਹੈ ਖਾਲਸੇ ਦਾ ਕੰਮ ਕਿਵੇਂ ਹੋ ਸਕਦਾ ਅਰੇ ਕੰਮ ਕਰਨ ਵਾਲਾ ਖਾਲਸਾ ਕਿਵੇਂ ਕਰ ਸਕਦਾ ਖਾਲਸਾ ਸੋ ਜੋ ਨਿਰਧਨ ਤੋਂ ਪਾਲੇ ਖਾਲਸਾ ਤਾਂ ਨਿਰਧਨ ਨੂੰ ਪਾਲਣ ਵਾਲਾ ਖਾਲਸਾ ਦਇਆ ਕਰਨ ਵਾਲਾ ਖਾਲਸਾ ਬਣਨ ਤੋਂ ਪਹਿਲਾਂ ਦਇਆ ਰਾਮ ਦੇ ਰੂਪ ਵਿੱਚ ਦਇਆ ਕਿਹੜੀ ਹੋਈ ਤਰਲੀ ਵਾਲੇ ਦੇ ਦਰਬਾਰ ਵਿੱਚ ਦਇਆ ਦੇ ਰੂਹ ਧਾਰਨ ਕਰਕੇ ਕਿਹਾ ਵੀ ਮੈਂ ਹਾਜ਼ਰ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਚੋੜੀਆ ਜਮਲਾ ਘਟ ਮਹਿਤਾ, ਧੌਰ ਧਰਮ ਦਇਆ ਦਾ ਮੂਲ, ਧਰਮ ਬਾਅਦ ਵਿੱਚ ਧਰਮ ਚੰਦ ਪਹਿਲਾਂ ਦਇਆ। ਇਸ ਕਰਕੇ ਸਾਧ ਜੀ ਕਹਿੰਦੇ ਸਾਧ ਲੁੱਟ ਲਏਗੇ, ਸਾਧੂਆਂ ਵੀ ਲੁੱਟਣਗੇ, ਐਸੇ ਲਟੇਰੇ ਹੋ
ਜਾਣਗੇ।
ਇਹ ਦੇਖਿਓ ਭਾਈ ਕਿਤੇ ਨਾ ਕਥਾ ਤੱਕ ਦੇ ਰਿਐਕਸ਼ਨ ਨਾ ਹੋਵੇ, ਕਈ ਇਹੋ ਜਿਹੇ ਵੀ ਹੋਣਗੇ ਮੈਨੂੰ ਲੱਗਦਾ ਹੈ ਤੂੰ ਸਾਰੇ ਤਰ੍ਹਾਂ ਦੇ ਹੁੰਦੇ ਬੰਦੇ। ਕਿਤੇ ਕੌਮ ਦੀ ਕਥਾ ਦੇ ਵਿੱਚ ਸੁਣਿਆ ਸੀ ਅਸੀਂ ਤਾਂ, ਕਹਿੰਦੇ ਨਾ ਦੇਹ ਫਿਰ ਲੈ ਕੇ, ਕਹਿੰਦੇ ਫਿਰ ਲੈ ਕੇ ਉਧਾਰ ਕੋਈ ਚੀਜ਼ ਮੁੜ ਕੇ ਦਿਆ ਨੀ ਕਰਨਗੇ। ਕਿਤੇ ਕੌਮ ਜੀ ਅਸੀਂ ਤਾਂ ਕਥਾ ਦੇ ਸੁਣਿਆ ਸੀ ਵੀ ਜਿਹੜੀ ਚੀਜ਼ ਲੈ ਲਈ ਉਹ ਦੇਣੀ ਨੀ ਹੈ, ਵੀ ਕਥਾ ਤੇ ਲਿਖਿਆ ਹੋਇਆ ਸੀ। ਕਿਤੇ ਉਲਟੀਆਂ ਗੱਲਾਂ ਨਾ ਧਾਰਨ ਕਰ ਲਿਓ, ਇਹ ਲਿਖਿਆ ਵੀ ਕਲਯੁਗ ਦੇ ਲੋਕ ਇਹੋ ਜਿਹੇ ਹੋ ਜਾਣਗੇ, ਆਧਾਰ ਚੀਜ਼ ਲੈਣਗੇ ਕਿਹਾ ਕਿ ਪਰ ਮੋੜਨਗੇ, ਵਾਦਾ ਕਰਨੀ ਵੀ ਮੁੜਦਾ ਨਹੀਂ ਮੁੜਦਾ, ਐਸੀ ਹਾਲਤ ਹੋ ਜਾਣੀ ਹੈ। ਤੇ ਫਿਰ ਕੀ ਕਰਨਗੇ? ਕਹਿੰਦੇ ਅਰਦਾਸਾਂ ਕਰਾ ਦੇਣਗੇ, ਪਹਿਲਾਂ ਅਨਾਊਂਸਮੈਂਟ ਕਰਾ ਦੇਣਗੇ, ਉਦੋਂ ਬਾਅਦ ਸੋਚਣਗੇ ਵੀ ਮੈਂ ਤਾਂ ਬਹੁਤਾ ਕਹਿਤਾ, ਉਦੋਂ ਬਾਅਦ ਉਤਰ ਜਾਣਗੇ। ਕਹਿੰਦੇ ਨਾ ਵੀ ਇਹ ਤਾਂ ਮੈਨੂੰ ਤਾਂ ਪੁੱਗਦਾ ਨਹੀਂ, ਮੈਂ ਤਾਂ ਇੰਨਾ ਦਾਨ ਕਰ ਨਹੀਂ ਸਕਦਾ। ਜੇ ਕਹਿਣਗੇ ਵੀ ਤਾਂ ਮੈਂ ਨਾ ਕਿਹਾ ਸੀ, ਕਹਿੰਦੇ ਜੀ ਮੈਂ ਤਾਂ ਉਹਨੂੰ ਝੇਬ ਜੀ ਦੇ ਵਿੱਚ ਆ ਕੇ ਕਹਿਤਾ, ਮੇਰੇ ਤੇ ਤਾਂ ਦੇਣੀ ਹੋਣਾ, ਬਾਅਦ ਚ ਉਤਰ ਜਾਣਾ। ਇਹ ਹਾਲਤ ਲੋਕਾਂ ਦੀ ਹੋ ਜਾਣੀ
ਹੈ। ਪਰਮੇਸ਼ਵਰ
ਦਾ ਨਾਮ ਨਹੀਂ ਲੈਣਗੇ, ਨਰਕਾਂ ਨੂੰ ਜਾਣਗੇ।
ਨਾ ਧਰਮ ਸਾਧ
ਧਰਮ ਉੱਤੇ ਨੀ ਖੜੇ ਰਹਿਣਗੇ, ਜੋ ਕਹਿਣਗੇ ਕਰੇ ਨਾ ਜੌਨ ਕਹੇ ਨਾ, ਜਿਹੜਾ ਬਚਨ ਕਹਿਣਗੇ ਵੀ ਮੈਂ ਕਰੂੰਗਾ ਉਹ ਨਹੀਂ ਕਰੂੰਗੇ। ਅਧਰਮੀ ਲੋਕ ਕਲਯੁਗ ਦੀ ਸੈਨਾ ਇਹੀ ਜਿਹੀ ਹੋ ਜਾਊਗੀ। ਸਤਿਗੁਰੂ ਮਹਾਰਾਜ ਕਹਿੰਦੇ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੜ੍ਹੋ ਰਹਿਤ ਨਾਲ, ਕਹਿੰਦੇ ਖਾਲਸਾ ਉਹ ਹੈ ਜਿਹੜਾ ਵਚਨ ਕਰਕੇ ਉਹਦੀ ਪਾਲਣਾ ਕਰੇ, ਤੇ ਜਿਹੜਾ ਵਚਨ ਕਰੇ ਤੇ ਖਿਸਕ ਜਾਏ, ਤੇ ਜਿਹੜਾ ਵਚਨ ਕਰਕੇ ਅੱਜ ਦੂਰ ਵੱਧ ਲਿਆ, ਕਹਿੰਦੇ ਵਚਨ ਕਰ ਲਵੇ ਤੇ ਖਿਸਕ ਜਾਏ। ਇਹ ਤਾਂ ਹੈ ਮਨਮੁੱਤਾ ਨਹੀਂ ਹੋਣਾ, ਸੋਈ ਨਾਲ ਕੱਚਾ ਹੁੰਦਾ। ਇਉਂ ਸਾਸ ਜੀ ਵਚਨ ਕਰਨੇ ਨੀ ਪਹਿਲਾਂ, ਜੇ ਕਰਨੇ ਤਾਂ ਨਿਭਾਉਣਾ ਚਾਹੀਦਾ ਸੀ ਚਲਾ ਜਾਵੇ। ਗੁਰੂ ਤੇਗ ਬਹਾਦਰ ਸਾਹਿਬ ਜੇ ਵਚਨ ਕੀਤਾ ਤਾਂ ਹਿੰਦੂ ਧਰਮ ਦੇ ਨਾਲ ਨਿਭਾ ਦਿੱਤੀ, ਸੀਸ ਧੜ ਅਲੱਗ ਅਲੱਗ ਹੋ ਗਏ ਪਰ ਵਚਨ ਨਿਭਾ ਕੇ ਨਿਭਾ। ਸੋ ਇਸ ਪ੍ਰਕਾਰ ਹੈ ਜੀ,
ਨਾ ਪ੍ਰੀਤ ਮਾਤ ਸੰਗਾ ਅਧੀਨ ਅਰਦੰਦਾ।
ਤੇ ਆਹ ਭਾਈ ਲੱਛਣ ਨੌਜਵਾਨ ਨੂੰ ਤੁਸੀਂ ਚੰਗੀ ਤਰ੍ਹਾਂ ਸੁਣੋ ਜਿਹੜੇ ਬੈਠੇ ਹੋ, ਤੁਹਾਡੇ ਸੁਣਨ ਵਾਲੀ ਗੱਲ ਆ। ਇਹ ਗੱਲ ਆਈ ਹੈ ਨਾ ਪ੍ਰੀਤ ਮਾਤ ਸੰਗਾ, ਕਹਿੰਦੇ ਕਲਯੁਗ ਦੇ ਨੌਜਵਾਨਾਂ ਦੀ ਪ੍ਰੀਤੀ ਮਾਂ ਨਾਲ ਤਾਂ ਨਹੀਂ ਰਹੋਗੀ ਜਿਹਨੇ ਪੈਦਾ ਕੀਤਾ, ਜਿਹਨੇ ਲੋੜੀਆਂ ਦੇ ਕੇ ਪਾਲਿਆ। ਅਧਰਮ ਐਸਾ ਹੋ ਜਾਊਗਾ ਅਧੀਨ ਅਧੰਗਾ, ਆਪਣੀ ਘਰਵਾਲੀ ਦੇ ਅਧੀਨ ਤਾਂ ਹੋ ਜਾਊਗਾ ਪਰ ਮਾਂ ਦਾ ਅਪਮਾਨ ਕਰੋ ਘਰਵਾਲੀ ਦੇ ਆਖੇ ਨਾਲ। ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ, ਮਾਂ ਨੂੰ ਚੰਗਾ ਨਹੀਂ ਸਮਝੋ। ਇਉਂ ਨਾ ਖਾਣ ਵਾਲੀਆਂ ਚੀਜ਼ਾਂ ਨੂੰ ਖਾਣਗੇ, ਨਾ ਧਾਰਨ ਕਰਨ ਵਾਲੇ ਯੋਗ ਸਵਾਦ ਉਹ ਧਾਰਨ ਕਰਨਗੇ, ਕੱਪੜੇ ਹੋਲੇ ਹੋਲੇ ਤਰ੍ਹਾਂ ਦੇ ਪਾਉਣਗੇ, ਜਿਹੜੇ ਚੰਗੀ ਚੰਗੇ ਬਣਾ ਲੱਗਣ ਦੇਖਣ ਨੂੰ ਇਹੋ ਜਿਹੇ ਬਾਣੇ ਬਣਾਉਣਗੇ। ਤੇ ਨਾ ਬੋਲਣ ਵਾਲੇ ਜਿਹੜੀ ਯੋਗ ਬਾਣੀ ਨੂੰ, ਤੇ ਬੋਲ ਬੋਲਣ ਦੀ ਜਿਹੜੀ ਨਾ ਬੋਲਣ ਵਾਲੀ, ਤੇ ਕਿਸੇ ਦੀ ਪਰਵਾਹ ਨੀ ਰੱਖਣਗੇ, ਜਿਹਨੂੰ ਜੋ ਚੰਗਾ ਲੱਗੂ ਉਹੀ ਕਰੂਗਾ। ਇਸ ਪ੍ਰਕਾਰ ਦੀਆਂ ਸਰਕਾਰਾਂ ਹੋ ਜਾਣਗੀਆਂ ਵੀ ਉਹਦੀ ਮਦਦ ਹੋਊ, ਵੀ ਇਹਨੂੰ ਸੁਤੰਤਰ ਦੇ, ਤੁਸੀਂ ਵੀ ਇਹਦੀ ਆਜ਼ਾਦੀ ਗੁੰਬਲ ਕਰ ਦਿਓ, ਆਜ਼ਾਦੀ ਨੇ ਬਰਬਾਦੀ ਦੇ ਰੂਪ ਵਿੱਚ ਬਦਲ ਦਿਓ, ਇਹੋ ਜਿਹਾ ਹਾਲ ਹੋ ਜਾਣਾ ਹੈ।
ਧਰਮ ਕਰਮ ਹੈ ਨਾ ਪਾਪ ਮਾਤ ਫਲ ਹੈ,
ਧਰਮ ਦਾ ਕਰਮ ਕਰਨਗੇ ਤੇ ਮਾਂ ਅਤੇ ਪਿਓ ਤੋਂ, ਤੇ ਅਧਰਮ ਕਰਮ ਹੈ ਜਿਹੜਾ ਅਧਰਮੀ ਇਹਨਾਂ ਦਾ ਕਰਮ ਬਣ ਜਾਊਗਾ, ਅਧਰਮ ਉਹਨੂੰ ਇਹ ਧਰਮ ਸਮਝਣ ਬੈਠਣਗੇ। ਤੇ ਇਸ ਪ੍ਰਕਾਰ ਨਾ ਪਾਪ ਮਾਤ ਡਰ ਹੈ, ਕਹਿੰਦੇ ਬੱਚੇ ਮਾਤਾ ਅਰ ਪਿਤਾ ਤੋਂ ਡਰਿਆ ਨਹੀਂ ਕਰਨਗੇ, ਬਲਕਿ ਉਲਟ ਗੱਲ ਹੋ ਜਾਊਗੀ, ਮਾਂ ਅਰ ਪਿਓ ਬੱਚਿਆਂ ਤੋਂ ਡਰਿਆ ਕਰਨਗੇ। ਇਹ ਹਾਲਤ ਹੋ ਜਾਣੀ ਹੈ, ਇਹ ਕਲਯੁਗ ਦੇ ਲੱਛਣਾਂ ਚ ਲਿਖੀ ਹੋਈ ਆ ਗੱਲ। ਇਹ ਵੈਸੇ ਤਾਂ ਬਹੁਤ ਸਾਰੀਆਂ ਉਲਟ